ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਬਹੁਰ ਸਭਾ ਮੈਂ ਸਤਿਗੁਰੂ ਸਮਤ ਸਵਨ ਕੋ ਦੈਨ ਤਿਆਗਨ ਕਮਤ ਵਿਕਾਰ ਕੋ ਸ੍ਰੀ ਮੁਖ ਉਚਰੇ ਬੇਨ।
ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਈਆਂ ਹੋਈਆਂ ਸਿੱਖ ਸੰਗਤਾਂ ਪ੍ਰਤੀ, ਗੁਰਸਿੱਖਾਂ ਦੀ ਰਹਿਣੀ ਰਹਿਤ ਬਾਰੇ ਜੋ ਵਾਰਤਾਲਾਪ ਵਰਣਨ ਕਰਦੇ ਹਨ, ਪ੍ਰੇਮੀ ਗੁਰਸਿੱਖ ਸਮੇਂ ਸਮੇਂ ਅਨੁਸਾਰ ਉਹ ਗੱਲਾਂ ਲਿਖੀ ਜਾਂਦੇ ਹਨ। ਇੱਕ ਇੱਕ ਗੱਲ ਲਿਖ ਕੇ ਉਹਨਾਂ ਸਾਰੀਆਂ ਨੂੰ ਇਕੱਠਿਆਂ ਕਰਕੇ ਇੱਕ ਗੁਲਦਸਤਾ ਜਿਹਾ ਬਣ ਜਾਂਦਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿਚ ਬੜੇ ਬੜੇ ਕਰਨੀ ਵਾਲੇ ਰਹਿਤ ਵਿਚ ਪਰਪੱਕ ਗੁਰਸਿੱਖ ਵੀ ਬੈਠੇ ਹਨ। ਜਿੱਥੇ ਜਿੱਥੇ ਵੀ ਸਤਿਗੁਰੂ ਪਾਤਸ਼ਾਹ ਜੀ ਦੀਆਂ ਸੰਗਤਾਂ ਹਨ, ਉਨ੍ਹਾਂ ਦੇ ਮਨ ਅੰਦਰ ਇਹ ਪ੍ਰਬਲ ਇੱਛਾ ਹੁੰਦੀ ਹੈ ਕਿ ਅਸੀਂ ਪੁਰਾਤਨ ਗੁਰਸਿੱਖਾਂ ਦੀ ਰਹਿਤ ਮਰਿਆਦਾ ਤੋਂ ਜਾਣੂ ਹੋਈਏ ਅਤੇ ਉਹਦੇ ਅਨੁਸਾਰ ਚੱਲ ਕੇ ਆਪਣੀ ਜੀਵਨ ਯਾਤਰਾ ਨੂੰ ਵੀ ਸਫਲਾ ਕਰੀਏ। ਇਹ ਜੋ ਵਰਣਨ ਆ ਰਿਹਾ ਹੈ, ਇਨ੍ਹਾਂ ਗੁਣਾਂ ਵਿਚ ਮੈਂ ਖੁਦ ਹੀ ਪੂਰਾ ਨਹੀਂ, ਪਰ ਯਤਨ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ, ਤੁਸੀਂ ਵੀ ਸਾਰੇ ਇਸੇ ਪ੍ਰਕਾਰ ਯਤਨ ਕਰੋ ਕਿ ਸਤਿਗੁਰੂ ਪਾਤਸ਼ਾਹ ਜੀ ਕੀ ਫਰਮਾਉਂਦੇ ਹਨ।
ਬਹੁਤ ਸਵਾ ਮੈਂ ਸਤਿਗੁਰੂ ਸਮਤ ਸਵਨ ਕੋ ਦੈਨ।
ਸਭਾ ਵਿਚ ਬੈਠੇ ਹੋਏ ਕਲਗੀਧਰ ਪਾਤਸ਼ਾਹ ਸਮਤ ਮੈਣੇ ਸ੍ਰਿਸ਼ਟ ਮਤ ਸਿੱਖ ਸੰਗਤਾਂ ਨੂੰ ਦੇਣ ਵਾਸਤੇ,
ਤਿਆਗਨ ਕਮਤ ਵਿਕਾਰ ਕੋ ਸ੍ਰੀ ਮੁਖ ਉਚਰੇ ਬੇਨ।
ਉਹ ਮਤ ਕਹੀਏ ਖੋਟੀ ਮਤ ਨੂੰ ਨਾਸ ਕਰਨ ਲਈ ਸਭਾਏ ਮਾਨ ਮੁਖੋਂ ਇਸ ਪ੍ਰਕਾਰ ਬਚਨ ਉਚਾਰਨ ਕੀਤੇ ਹਨ। ਸਿੱਖਾਂ ਨੇ ਪੁੱਛਿਆ, ਮਹਾਰਾਜ ਗੁਰਸਿੱਖਾਂ ਦੀ ਰਹਿਤ ਮਰਿਆਦਾ ਬਾਰੇ ਵਰਣਨ ਕਰੋ, ਤਾਂ ਸਤਿਗੁਰੂ ਜੀ ਫਰਮਾਉਂਦੇ ਹਨ,
ਜਾ ਪਈ ਸੁਨ ਗੁਰ ਸਿੱਖੋ ਸਭ ਉਪਦੇਸ਼ੂ।
ਹੇ ਗੁਰੂ ਕੇ ਸਿੱਖੋ, ਗੁਰਮਤ ਦਾ ਸ੍ਰਿਸ਼ਟ ਉਪਦੇਸ਼ ਸਰਵਣ ਕਰੋ।
ਤਰੇ ਕਮਾਵੇ ਤਜੇ ਕਲੇਸ਼ੂ।
ਜੇ ਇਸ ਉਪਦੇਸ਼ ਦੀ ਕੋਈ ਸਿੱਖ ਜਾਂ ਕੋਈ ਬੀਬੀ ਕਮਾਈ ਕਰੇ ਤਾਂ ਉਸ ਦੇ ਸਾਰੇ ਕਲੇਸ਼ ਦੂਰ ਹੋ ਸਕਦੇ ਹਨ।
ਲਖੋ ਮੁਕਤ ਨਾਮ ਇਸ ਨਾਮ।
ਇਸ ਰਚਨਾ ਦਾ ਨਾਮ ਹੈ ਮੁਕਤਨਾਮਾ। ਸੌ ਸਾਖੀ ਵਿਚ ਵੀ ਇਹ ਸਾਖੀ ਆਈ ਹੈ ਅਤੇ ਗੁਰਪ੍ਰਤਾਪ ਸੂਰਜ ਦੇ ਅੰਦਰ ਜੋ 14 ਜਿਲਦਾਂ ਵਾਲਾ ਹੈ 5196 ਪੰਨੇ ਉੱਤੇ ਇਹ ਕਥਾ ਬਿਰਾਜਮਾਨ ਹੈ। ਅੱਗੇ ਪੜ੍ਹੀ।
ਜਿਸਕੇ ਕਤਲ ਹੈ ਗੁਰਧਾਮ।
ਜਿਸ ਰਹਿਤ ਨੂੰ ਰੱਖਣ ਦਾ ਸਦਕਾ ਗੁਰਧਾਮ ਦੀ ਪ੍ਰਾਪਤੀ ਹੁੰਦੀ ਹੈ। ਜਿੱਥੇ ਗੁਰੂ ਜੀ ਦਾ ਵਾਸਾ ਹੈ ਉਹ ਅਸਥਾਨ ਮਿਲ ਜਾਂਦਾ ਹੈ।
ਸਿੱਖ ਹੋਏ ਕਿਸ ਕਰਜ ਨਾ ਲੇਵੇ।
ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ, ਜਿਹੜਾ ਗੁਰੂ ਕਾ ਸਿੱਖ ਹੈ ਉਹਨੂੰ ਵਾਹ ਲੱਗਦੀ ਕਰਜਾਈ ਨਹੀਂ ਹੋਣਾ ਚਾਹੀਦਾ। ਕਰਜ਼ਾ ਵੀ ਇੱਕ ਪਾਪ ਹੈ, ਇਸ ਵਾਸਤੇ ਜਿੱਥੋਂ ਤੱਕ ਹੋਵੇ ਸਿੱਖ ਕਰਜਾਈ ਨਾ ਹੋਵੇ, ਕਰਜ਼ਾ ਨਾ ਚੁੱਕੇ।
ਜੇਕਰ ਲੈ ਭਾਵ ਕਰ ਦੇਵੇ।
ਜੇ ਲੈਣਾ ਹੀ ਪੈ ਜਾਵੇ ਤਾਂ ਜਿਸ ਪ੍ਰੇਮ ਨਾਲ ਕਿਸੇ ਮਿੱਤਰ ਪਾਸੋਂ ਕੁਝ ਪੈਸੇ ਉਧਾਰੇ ਲਏ ਹਨ ਉਸੇ ਪਿਆਰ ਨਾਲ ਹੀ ਉਸ ਨੂੰ ਮੋੜ ਦੇਵੇ।
ਸੁਣੈ ਨਾ ਝੂਠ ਨਾ ਮੁਕਤੇ ਕਹੈ।
ਨਾ ਤਾਂ ਝੂਠ ਆਪ ਹੀ ਬੋਲੇ ਆਪਣੀ ਵਡਿਆਈ ਵਧਾਉਣ ਵਾਸਤੇ ਅਤੇ ਨਾ ਹੀ ਝੂਠ ਕੰਨਾਂ ਨਾਲ ਸੁਣੇ। ਜਦੋਂ ਪਤਾ ਹੈ ਵੀ ਇਹ ਝੂਠ ਬੋਲ ਰਿਹਾ ਤਾਂ ਉਥੋਂ ਸੰਕੋਚ ਕਰਕੇ ਪਾਸੇ ਹੋ ਜਾਵੇ।
ਸੰਗ ਝੂਠ ਕੇ ਪ੍ਰੀਤ ਨਾ ਕਹੈ।
ਝੂਠੇ ਬੰਦਿਆਂ ਨਾਲ ਅਤੇ ਝੂਠ ਨਾਲ ਪ੍ਰੀਤੀ ਨਾ ਲਾਵੇ।
ਸਤਸੰਗੀ ਹੋਏ ਸੱਚ ਕਮਾਵੇ।
ਸਤਸੰਗੀ ਬਣੇ ਹਰ ਰੋਜ਼ ਸਾਧ ਸੰਗਤ ਵਿੱਚ ਆਵੇ ਅਤੇ ਸੱਚ ਦੀ ਕਮਾਈ ਕਰੇ, ਸੱਚੇ ਨਾਮ ਦੀ ਅਰਾਧਨਾ ਕਰੇ।
ਸੰਗ ਸਾਚ ਕੇ ਪ੍ਰੀਤ ਵਧਾਵੇ,
ਸੱਚ ਨਾਲ ਪ੍ਰੀਤੀ ਦਿਨ ਬ ਦਿਨ ਵਧਾਉਣੀ ਕਰੇ।
ਸੱਚ ਉਤਰੇ ਮਰਜਾਦਾ ਸਾਚੀ,
ਹਿਰਦੇ ਵਿੱਚ ਵੀ ਸੱਚ ਰੱਖੇ ਅਤੇ ਰੋਜ਼ ਦਾ ਵਰਤੋਂ ਵਿਵਹਾਰ ਵੀ ਸਿੱਖ ਦਾ ਸੱਚ ਵਾਲਾ ਹੋਣਾ ਚਾਹੀਦਾ ਹੈ। ਬੋਲੀਏ ਸੱਚ ਧਰਮ, ਧਰਮ ਕੀ ਹੈ? ਸੱਚ ਦਾ ਬੋਲਣਾ, ਸੱਚ ਨੂੰ ਧਾਰਨ ਕਰਨਾ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਆਦਿ ਵਿਚ ਵੀ ਸੱਚ ਹੀ ਸੀ, ਯੁਗਾਂ ਦੇ ਆਰੰਭ ਵਿਚ ਵੀ ਪੂਜਾ ਸੱਚ ਦੀ ਹੋਈ, ਅੱਜ ਵੀ ਸੱਚ ਪੂਜਿਆ ਜਾਂਦਾ ਹੈ, ਆਉਣ ਵਾਲੇ ਸਮੇਂ ਵਿਚ ਵੀ ਡੰਕੇ ਸੱਚ ਦੇ ਹੀ ਵੱਜਣਗੇ।
ਸ਼ਗਨ ਹੋਵੇ ਸੱਚ ਉਬਾਚੀ,
ਸ਼ੁਭ ਗੁਣਾਂ ਦੇ ਸਹਿਤ ਹੋਵੇ ਸੱਚ ਨੂੰ ਉਬਾਚੀ ਕਹੀਏ ਵਰਣਨ ਕਰਨ ਵਾਲਾ।
ਸੱਚ ਕੇ ਸੰਗ ਜੀਵ ਕਾ ਜੋਈ,
ਸੱਚ ਬੋਲ ਕੇ ਜੋ ਉਪਜੀਵਿਕਾ ਪ੍ਰਾਪਤ ਹੁੰਦੀ ਹੈ, ਨੌਕਰੀ ਕਰਕੇ ਚਾਕਰੀ ਕਰਕੇ ਇਸੇ ਪ੍ਰਕਾਰ ਦਸਾਂ ਨਵਾਂ ਦੀ ਕਿਰਤ ਕਮਾਈ ਦੇ ਬਾਅਦ,
ਜਿਸਕੋ ਕਰੇ ਦੰਭ ਬਿਨ ਹੋਈ,
ਦੰਭ ਕਹੀਏ ਪਖੰਡ ਤੋਂ ਬਿਨਾਂ ਹੋ ਕੇ ਐਸੀ ਕਿਰਤ ਵਿਰਤ ਕਰਕੇ ਉਹਦੇ ਨਾਲ ਆਪਣਾ ਨਿਰਵਾਹ ਕਰੇ।
ਕੁਛ ਕੁ ਵਿਚਾਰ ਦੋਹਿਨ ਮੈਂ ਇਹ,
ਇਹਦੇ ਵਿਚ ਵੀ ਇਕ ਸੂਖਮ ਵਿਚਾਰ ਹੈ।
ਸੂਖਮ ਭੇਦ ਸਮਤ ਕੋਲ ਹੈ,
ਸ੍ਰਿਸ਼ਟ ਮਤ ਵਾਲੇ ਉਸ ਸੂਖਮ ਭੇਦ ਨੂੰ ਜਾਣਦੇ ਹਨ।
ਕਹੇ ਸੱਚ ਇਸ ਹੋਵੇ ਘਾਤ,
ਅਸੀਂ ਤੁਸੀਂ ਸੱਚ ਵੀ ਉਹ ਬੋਲਦੇ ਹਾਂ ਜਿਸ ਸੱਚ ਨਾਲ ਸਾਡੇ ਭਰਾ ਦਾ ਗੁਆਂਢੀਆਂ ਦਾ ਨੁਕਸਾਨ ਹੋਵੇ। ਸਾਨੂੰ ਉਹ ਸੱਚ ਬੋਲਣਾ ਚਾਹੀਦਾ ਜਿਹਦੇ ਤੋਂ ਜਗਤ ਨੂੰ, ਸਮਾਜ ਨੂੰ, ਭਰਾਵਾਂ ਨੂੰ, ਗੁਆਂਢੀਆਂ ਨੂੰ ਲਾਭ ਹੋਵੇ। ਇਸ ਵਾਸਤੇ ਇਕ ਸੂਖਮ ਵਿਚਾਰ ਹੈ,
ਇਸੇ ਆਦਿ ਵਿਚਾਰ ਹੋ ਬਾਤ।
ਜੇ ਸੱਚ ਬੋਲਿਆ ਨੁਕਸਾਨ ਹੈ ਤਾਂ ਸੱਚ ਵੀ ਨਾ ਬੋਲੋ, ਇਸ ਦੀ ਵਿਚਾਰ ਸੁਣੋ।
ਤਾਂ ਸੱਚ ਨ ਅੰਗੀਕਾਰ,
ਉਥੇ ਸੱਚ ਵੀ ਪ੍ਰਵਾਨ ਨਹੀਂ ਹੈ।
ਬਨ ਉਪਕਾਰੀ ਕਾਰ ਸੁਧਾਰ,
ਸਿੱਖ ਨੂੰ ਪਰ ਉਪਕਾਰੀ ਚਾਹੀਦਾ, ਪਰ ਉਪਕਾਰੀ ਬਣ ਕੇ ਦੂਸਰੇ ਦਾ ਕੰਮ ਸਵਾਰੇ। ਜੇ ਸੱਚ ਬੋਲਿਆ ਕਿਸੇ ਦਾ ਕੰਮ ਵਿਗੜਦਾ ਹੋਵੇ ਤਾਂ ਐਸਾ ਸੱਚ ਵੀ ਨਾ ਬੋਲੇ। ਜਿਵੇਂ ਕਿਸੇ ਦੇ ਮੁੰਡੇ ਨੂੰ ਸ਼ੁਹਾਰਾ ਆਉਣ ਲੱਗਾ ਤੇ ਗੁਆਂਢਣ ਆ ਗਈ, ਉਹ ਆ ਕੇ ਦਵਾ ਦਵਾ ਕੱਢ ਕੇ ਰੁਪਈਆ ਸਿਰ ਦੇ ਉੱਤੋਂ ਦੀ ਵਾਰ ਕੇ ਫੜਾ ਦਿੱਤਾ, ਸਿਰ ਤੇ ਪਿਆਰ ਦੇ ਕੇ ਕਹਿਣ ਲੱਗੀ ਪੁੱਤਰਾ ਜਿਵੇਂ ਤੈਨੂੰ ਸ਼ੁਹਾਰਾ ਲੱਗਿਆ ਨਾ ਏਦਾਂ ਤੇਰੀ ਮਿਰਗੀ ਵੀ ਹਟ ਜਾਵੇ। ਉਹ ਜਿਹੜੇ ਰਿਸ਼ਤਾ ਕਰਨੇ ਆਏ ਸੀ ਉਹਨਾਂ ਨੇ ਸੋਚਿਆ ਵੀ ਮੁੰਡੇ ਨੂੰ ਮਿਰਗੀ ਪੈਂਦੀ ਆ। ਉਹ ਮਾਈ ਕਹਿੰਦੀ ਨਹੀਂ ਮਿਰਗੀ ਨਹੀਂ ਪੈਂਦੀ, ਜਦੋਂ ਕਿਤੇ ਸ਼ਰਾਬ ਪੀਂਦਾ ਉਦੋਂ ਦੌਰਾ ਪੈਂਦਾ। ਉਹਨਾਂ ਸੋਚਿਆ ਸ਼ਰਾਬੀ ਹੈ, ਨਹੀਂ ਸ਼ਰਾਬ ਰੋਜ਼ ਥੋੜਾ ਪੀਂਦਾ, ਜਦੋਂ ਜੂਆ ਜਿੱਤ ਕੇ ਆਉਂਦਾ ਉਦੋਂ ਸ਼ਰਾਬ ਪੀਂਦਾ ਹੈ। ਉਹਨਾਂ ਨੇ ਸੋਚਿਆ ਵੀ ਜੂਆ ਖੇਡਦਾ, ਕਹਿੰਦੇ ਨਹੀਂ ਜੂਆ ਉਦਨ ਖੇਡਣ ਜਾਂਦਾ ਜਿੱਦਣ ਚੋਰੀ ਕਰਕੇ ਆਉਂਦਾ ਹੈ। ਭਾਵ ਸਾਰੇ ਔਗਣ ਕੱਢ ਦਿੱਤੇ, ਇਹੋ ਜਿਹਾ ਸੱਚ ਬੋਲਿਆ ਪ੍ਰਵਾਨ ਨਹੀਂ।
ਇਸ ਪਰ ਇਕ ਗਾਥਾ ਸੁਣ ਕੰਨ,
ਇਕ ਕੰਨਾਂ ਵਿਚ ਕਥਾ ਸੁਣੋ ਇਸ ਦੀ ਪੁਸ਼ਟੀ ਵਾਸਤੇ।
ਦਿਜ ਬੈਠੇ ਹੋ ਕਿਤ ਜਾਪ ਬਖਾਨ,
ਇਕ ਜਗ੍ਹਾ ਜੰਗਲ ਦੇ ਵਿਚ ਕੋਈ ਬ੍ਰਾਹਮਣ ਬੈਠਾ ਹੋਇਆ ਜਪ ਕਰ ਰਿਹਾ ਸੀ ਪੱਥਰ ਦੀ ਸਿਲਾ ਤੇ।
ਭਾਗੀ ਤੇਨ ਕਸਾਈ ਕਰਤੇ,
ਇਕ ਕਸਾਈ ਗਊਆਂ ਕਤਲ ਕਰਨ ਵਾਲਾ ਚਲਾ ਜਾ ਰਿਹਾ ਸੀ, ਉਹਦੀ ਇਕ ਗਾਂ ਛੁੱਟ ਕੇ ਭੱਜ ਗਈ ਜੰਗਲ ਨੂੰ।
ਖੋਜਤ ਆਏ ਸੁਭੋਜਨ ਕਰਤੇ,
ਉਸ ਕਸਾਈ ਨੇ ਆ ਕੇ ਉਸ ਬ੍ਰਾਹਮਣ ਨੂੰ ਪੁੱਛਿਆ ਵੀ ਮੇਰੀ ਇਧਰ ਗਾਂ ਨੀ ਵੇਖੀ?
ਹਾਥ ਸਾਥ ਦਿਜ ਸ਼ਰਤ ਕਰੇ,
ਜਿਹੜਾ ਬ੍ਰਾਹਮਣ ਸੀ ਉਹ ਮੂੰਹੋਂ ਤੇ ਨਹੀਂ ਬੋਲਿਆ ਪਰ ਉਹਨੇ ਹੱਥ ਨਾਲ ਇਸ਼ਾਰਾ ਕਰ ਦਿੱਤਾ ਵੀ ਇਧਰ ਨੂੰ ਗਈ ਹੈ।
ਗਹੇ ਜਾਏ ਪਾਪੀ ਦੁੱਖ ਭਰੇ,
ਉਸ ਪਾਪੀ ਕਸਾਈ ਨੇ ਉਸ ਗਊ ਨੂੰ ਇਸ਼ਾਰਾ ਮਿਲਣ ਤੋਂ ਝੱਟ ਹੀ ਜਾ ਪਕੜਿਆ ਅਤੇ ਉਸ ਦਾ ਕਤਲ ਕਰ ਦਿੱਤਾ।
ਇਤਿਹਾਸਿਕ ਸੱਚ ਹੋ ਵਿਚਾਰੇ,
ਇਹੋ ਜਿਹਾ ਜਿਹੜਾ ਸੱਚ ਹੈ ਜਿਹਦੇ ਨਾਲ ਕਿਸੇ ਦੀ ਜਾਨ ਜਾਂਦੀ ਹੋਵੇ ਇਹੋ ਜੇ ਸੱਚ ਦਾ ਤਿਆਗ ਕਰੋ।
ਪਰ ਹਿਤ ਕੀਚੇ ਕੂਰ ਉਚਾਰੇ,
ਜੇ ਪਰ ਉਪਕਾਰ ਹੁੰਦਾ ਹੋਵੇ ਕੋਈ ਇਸਤਰੀ ਕਿਸੇ ਦਸ ਚਾਰ ਗੁੰਡਿਆਂ ਤੋਂ ਛੁੱਟ ਕੇ ਜਾਨ ਬਚਾਉਣ ਲਈ ਕਿਧਰੇ ਕੋਈ ਤੁਹਾਡੇ ਘਰ ਆ ਨਿਕਲੇ ਤਾਂ ਉਹ ਪੁੱਛਣ ਬਦਮਾਸ਼ ਆਦਮੀ ਵੀ ਇਧਰ ਕੋਈ ਔਰਤ ਆਈ, ਤੁਸੀਂ ਕਹੋ ਅਸੀਂ ਸੱਚ ਬੋਲਣਾ ਹੈ, ਉਸ ਦੀ ਬੇਪਤੀ ਹੋ ਜਾਵੇ। ਇਹੋ ਜੇ ਸੱਚ ਬੋਲਣ ਨਾਲੋਂ ਤਾਂ ਝੂਠ ਬੋਲਣਾ ਹੀ ਚੰਗਾ ਹੈ। جی اس دی جان بچ جاوے جی اس دی عزت بچ جاوے
اپر جت جا کے بہارے
اس کتھا دا کتے الٹا ارتھ نہ کوئی کڈ لوے کہ سانو اجازت مل گئی جھوٹ بولن دی سدگرو جی فرماندے ہن کہ جننے بھی جگت دے وہار ہن اپنے سوارتھ واسطے نہیں پر سوارتھ واسطے سکھ پر پکاری ہے پر اپنی اپجیوکا واسطے
سچ کے سہت کرو ہت تارے
سچ دے نال ہت رکھو تے سچ نو سامنے رکھ کے سارے کارج کرو
سکھ ہوئے کہ جھوٹ نہ کھا
جیڑا سکھ ہے ایک ہے سنگھ جنہیں امرت چک لیا پر گل سکھ دی ہے جنہیں امرت نہیں چکیا پر سکھاں دے گھروں دا جنم ہے او دے واسطے بھی حکم آیا ہے پی نہ تا کسے دا جھوٹا کھاوے نہ کسے نو اپنا جھوٹا دےوے
سکھ ہوئے تن پریم نہ لاوے
جیڑا گرو کا سکھ بندگی کرن والا ہے او دا ہت پریم پربھو نال ہووے او دا ہت مایا وچ نہ ہوئے مایا گجران ہے جگت دے کم چلاون واسطے پر اپنا سارے دا سارا پریم مایا وچ پا کے جنم دی باجی نو ویرتھ نہ گواوے
سکھ پرساد بانٹ کر کھائے
جیڑا سکھ ہے گرو کا او لنگر شکن لگیا ونڈ کے شکے آئے اتھتی نو می بھوجن دوے حصہ
ننگے کیس نہ کر چر لائے
ننگے کیسی باہر نہ تریا فرے پاو کیسا نو ٹک کے رکھنا دستار بننی ثابت صورت دستار سرا سر دی چوٹی تک پیر دے انگوٹھے تو لے کے کیساں دا کساونا مناونا پٹاونا اتینت منع ہے بجر کریت ہے ننگے کیسی ہو کے بازاراں وچ ترے پھرنا اے وی منمت ہے
میتھن سپدن اچو آد
میتھن کہندے گرست کرن لگیاں رات نو براجن لگیاں سون لگیاں وی ننگے کیسی نہ سمے
ننگے کیس لے کس سواد
اتے ہور نانا پرکار دے سواداں دا لینا وی ننگے کیسی نہ کرے
پٹھ جپ جاپ نام گر لے
بھوجن چکن لگیاں جنگل میدان جان لگیاں شرلا مارن جانا ہووے تاں وی ننگے کیسی نہ جاوے ایدے نال کئی طرح دے دوش تے وگن پیندے ہن
پٹھ جپ جاپ نام گر لے
امرت ویلے اٹھ کے اشنان کر کے جپ مینے سری جپ جی صاحب اتے جاپ سری جاپ صاحب دسم پاتشاہ جی دی بانی اینا دو بانیاں دا پاٹھ کرن دے بعد لنگر پرشاد شکے جڑے شردھاوان کمائی والے گرو کے سکھ ہن جنہاں دے پیراں دی میل ورگے وی نہیں اپاں او امرت ویلے اٹھ کے پہلا پنج بانیاں دا نتنیم کردے ہن گرمنتر تے مول منتر دا ابھیاس کردے ہن ارداس سوددے ہن پھر منہ دے وچ گرائی پاؤندے ہن
تب پرساد کہہ کر اچوی
اے بھوجن شکن تو پہلا تیری کرپا کہہ کے شکے کہ ہے سدگرو تیری کرپا دا صدقہ بھوجن پراپت ہویا ہے سارے نو رجمی روٹی دئی
نظر نائکا نہائے نہار
ننگیاں استریاں نو نا ویکھے گندیاں تصویراں گندیاں فلماں ویکھ کے من جڑا ہے وکاری ہوندا ہے
تریکو سمرن اور نہتار
استری دا وارنگ وار کیتا ہویا سمرن چت نو وکاری بناؤندا ہے چنچلا کو مت چت چنچل کرت چت چنچل کی رت من چنچل کے وت ہے پوپن کی پرکٹی کٹی میں باس بدو وت گتا گت کے بپار وچ وچ رت ہے کانشی جو کی جوتھن کے بیتھن کے تام گرام تا کے دوارے اوڈ کنتھا موئے مت ہے ہے سدگرو مینو اے سمرتھا دیو کہ جو من نو چنچل کر دین والی جڑ تے چیتن مایا ہے ایدے وچ میرا پیار نہ ہووے
دوہرا خر پر تن کو شوئے نہ نیچ ذات تے دور
دوہرے نو ادا پڑھنا خر میں نے کھوتا کھوتیاں دی سنگت نہ کرے کھوتیاں ورگا جنہ لوکاں دا سبھا ایہو جی مجلس وچ نہ جاوے خر میں نے ڈنگر تے پرائے مال نو پرائیاں گاواں گھوڑے اوٹ چوری نہ لیا کے بن لوے تے تن پرایا تن پتھر دے سمان ہے جڑے نیچ لوگ ہن نیوے کرم کرن والے ایہو جے لوکاں تو دور روے انہاں دے نال نہ جڑے
ਕੁੱਠਾ ਮਾਸ ਨਾ ਖਾਈਏ।
ਕੁੱਠਾ ਮਾਸ ਜੋ ਬਿਸਮਿਲਾ ਕਹਿ ਕੇ ਬਣਾਇਆ ਗਿਆ ਹੈ ਉਹ ਬਜਰ ਕੁਰੈਤ ਹੈ। ਗੁਰੂ ਕੇ ਸਿੱਖ ਨੂੰ ਤਾਂ ਕੋਈ ਵੀ ਮਾਸ ਨਹੀਂ ਖਾਣਾ ਚਾਹੀਦਾ ਜ਼ਬਾਨ ਦੇ ਚਸਕੇ ਵਾਸਤੇ। ਜਿਹੜੇ ਲੋਕ ਖਾਂਦੇ ਹਨ ਅਨੇਕ ਪ੍ਰਕਾਰ ਦੇ ਵਿਘਨ ਆਉਂਦੇ ਹਨ, ਪਰ ਅੰਮ੍ਰਿਤ ਛਕਣ ਦੇ ਬਾਅਦ ਜੋ ਰਹਿਤ ਹੈ ਉਹ ਕੁੱਠਾ ਮਾਸ ਬਜਰ ਕੁਰੈਤ ਵਰਣਨ ਹੋਈ ਹੈ। ਜਿੱਥੇ ਜੀਵ ਦੇ ਪ੍ਰਾਣ ਨਾ ਬਚ ਸਕਦੇ ਹੋਣ, ਜਿਸ ਦੇਸ਼ ਵਿਚ ਜਿਸ ਇਲਾਕੇ ਵਿਚ ਇਹੋ ਜਿਹੀਆਂ ਵੀ ਚੀਜ਼ਾਂ ਹਨ ਜਿੱਥੇ ਮਾਸ ਤੋਂ ਬਿਨਾਂ ਗੁਜ਼ਾਰਾ ਨਹੀਂ। ਗੁਰਬਾਣੀ ਦੇ ਅੰਦਰ ਤਾਂ ਕਈ ਤਰ੍ਹਾਂ ਦੇ ਸਪਸ਼ਟੀਕਰਨ ਆਏ ਹਨ। ਗਰੀਬ ਨਵਾਜ ਪਾਤਸ਼ਾਹ ਜੀ ਦਾ ਧਰਮ ਵੈਸ਼ਨੂ ਧਰਮ ਨਹੀਂ ਹੈ, ਇਹ ਇਕ ਸਮਝਣ ਵਾਲੀ ਗੱਲ ਹੈ। ਜਿਵੇਂ ਹਰ ਦੁਸਹਿਰੇ ਦੇ ਮੇਲੇ ਉਤੇ ਚਾਰ ਮਹੱਲੇ ਹਨ ਤੇ ਚਵਾਂ ਮਹੱਲਿਆਂ ਉਤੇ ਪਹਿਲੇ ਬੱਕਰਾ ਵੱਢਦੇ ਹਨ ਤੇ ਫਿਰ ਨਿਸ਼ਾਨ ਸਾਹਿਬ ਨਿਕਲਦਾ ਹੈ। ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਉਨ੍ਹਾਂ ਦੀ ਸੁਵਿਧਾ ਵਾਸਤੇ ਮੈਂ ਵਰਣਨ ਕਰਾਂ। ਕੋਈ ਸਮਾਂ ਸੀ ਜਿਸ ਵੇਲੇ ਔਰੰਗਜ਼ੇਬ ਬਾਦਸ਼ਾਹ ਨੇ ਦਿੱਲੀ ਦੇ ਤਖ਼ਤ ਤੋਂ ਹੁਕਮਨਾਮਾ ਜਾਰੀ ਕੀਤਾ ਕਿ ਕੋਈ ਵੀ ਮੇਰੇ ਰਾਜ ਦੇ ਅੰਦਰ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਘੋੜੇ ਤੇ ਨਹੀਂ ਚੜ ਸਕਦਾ। ਜੇ ਘੋੜੇ ਤੇ ਚੜਾਂਗੇ ਤੇ ਸਾਡੇ ਲੋਕ ਚੜਨਗੇ। ਕੋਈ ਗਲ ਵਿਚ ਮੋਤੀਆਂ ਦੀ ਮਾਲਾ ਨਹੀਂ ਪਾ ਸਕਦਾ, ਕੋਈ ਸਿਰ ਦੇ ਉਤੇ ਕਲਗੀ ਨਹੀਂ ਲਾ ਸਕਦਾ, ਕੋਈ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਨਹੀਂ ਲਾ ਸਕਦਾ, ਕੋਈ ਝਟਕਾ ਨਹੀਂ ਕਰ ਸਕਦਾ। ਇਹ ਦਿੱਲੀ ਸਰਕਾਰ ਵੱਲੋਂ ਹੁਕਮਨਾਮਾ ਜਾਰੀ ਹੋਇਆ। ਜਿਸ ਵੇਲੇ ਅਨੰਦਪੁਰ ਸਾਹਿਬ ਦੇ ਅੰਦਰ ਇਹ ਖਬਰ ਪੁੱਜੀ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਨਾਲ ਦਿੱਲੀ ਦੀ ਸਰਕਾਰ ਨੂੰ ਐਲਾਨੀਆ ਤੌਰ ਉਤੇ ਕਹਿ ਦਿੱਤਾ ਕਿ ਮੇਰਾ ਜਿਹੜਾ ਸਿੱਖ ਹੋਵੇਗਾ ਉਹ ਗਲ ਵਿਚ ਮੋਤੀਆਂ ਦੀ ਮਾਲਾ ਪਾਵੇਗਾ, ਘੋੜੇ ਦੀ ਸਵਾਰੀ ਕਰੇਗਾ। ਹੇ ਔਰੰਗਜ਼ੇਬ, ਮੈਂ ਖੁਦ ਘੋੜੇ ਦੀ ਸਵਾਰੀ ਕਰਾਂਗਾ ਤੇ ਗਲ ਵਿਚ ਮੋਤੀਆਂ ਦੀ ਮਾਲਾ ਪਾਵਾਂਗਾ। ਤੇਰਾ ਹੁਕਮ ਹੈ ਸਿਰ ਤੇ ਕੋਈ ਕਲਗੀ ਨਹੀਂ ਲਾਵੇਗਾ ਤੇ ਮੈਂ ਸ਼ਰੇਆਮ ਸਿਰ ਦੇ ਉਤੇ ਕਲਗੀ ਸਜਾਵਾਂਗਾ। ਤੇਰਾ ਇਹ ਵੀ ਹੁਕਮ ਹੈ ਕਿ ਕੋਈ ਆਦਮੀ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਨਹੀਂ ਜੋੜੇਗਾ, ਪਰ ਮੇਰਾ ਹਰ ਸਿੱਖ ਜਿਹੜਾ ਹੈ ਉਹ ਸਿੰਘ ਹੋਵੇਗਾ। ਹਰ ਹੁਕਮ ਦਾ ਉਲੰਘਣ ਕਰਨਾ ਸੀ, ਖੰਡਨ ਕਰਨਾ ਸੀ, ਇਸ ਵਾਸਤੇ ਤੇਰਾ ਹੁਕਮ ਹੈ ਕਿ ਕੋਈ ਝਟਕਾ ਨਹੀਂ ਕਰੇਗਾ, ਮੇਰਾ ਸਿੱਖ ਝਟਕਾ ਵੀ ਕਰੇਗਾ। ਭਾਵ ਇਹ ਕਹਿਣ ਤੋਂ ਕਿ ਜਿਸ ਵੇਲੇ ਕੌਮਾਂ ਜਿਹੜੀਆਂ ਹਨ ਉਨ੍ਹਾਂ ਦੇ ਅੰਦਰ ਜੈਨ ਧਰਮ ਹੈ, ਬੋਧ ਧਰਮ ਹੈ, ਉਹ ਇੰਨਾ ਨੀਵੇਂ ਚਲੇ ਗਏ ਕਿ ਉਹ ਆਪਣੇ ਪ੍ਰਾਣਾਂ ਦੀ ਰੱਖਿਆ ਵਾਸਤੇ ਕੁਝ ਨਾ ਕਰ ਸਕੇ। ਸਿੱਖ ਦਾ ਮਨ ਦਿਆਲੂ ਹੋਣਾ ਚਾਹੀਦਾ ਹੈ, ਸਿੱਖ ਕਿਰਪਾਲੂ ਹੋਣਾ ਚਾਹੀਦਾ ਹੈ, ਸਿੱਖ ਦਾ ਮਨ ਤਰਸਯੋਗ ਹੋਣਾ ਚਾਹੀਦਾ ਹੈ, ਪਰ ਕਦੇ ਸਮਾਂ ਐਸਾ ਵੀ ਆ ਜਾਂਦਾ ਹੈ, ਸਮੇਂ ਦਾ ਚੱਕਰ ਘੁੰਮਦਾ ਹੈ, ਜਿਸ ਵੇਲੇ ਦੁਸ਼ਟਾਂ ਦਾ ਨਾਸ ਕਰਨਾ ਪੈਂਦਾ ਹੈ। ਤੇ ਜੇ ਸਿੱਖ ਇੰਨਾ ਹੀ ਕੋਮਲ ਦਿਲ ਵਾਲਾ ਹੋ ਗਿਆ ਕਿ ਕੀੜੀ ਦੇ ਮਰਨ ਤੋਂ ਵੀ ਉਸ ਦੇ ਮਨ ਅੰਦਰ ਪਾਪਮਈ ਪਹਾੜ ਆ ਕੇ ਖੜਾ ਹੋ ਗਿਆ ਤੇ ਜ਼ਾਲਮ ਲੋਕਾਂ ਦੇ ਕਿਵੇਂ ਆਹੂ ਲਾਏਗਾ, ਇਸ ਵਾਸਤੇ ਸਤਿਗੁਰੂ ਜੀ ਨੇ ਉਹ ਰਵਾਇਤ ਨੂੰ ਕਾਇਮ ਰੱਖਣ ਵਾਸਤੇ ਅੱਜ ਵੀ ਪੰਜਾਂ ਤਖ਼ਤਾਂ ਉਤੇ ਚਾਰ ਮਹੱਲੇ ਨਿਕਲਦੇ ਹਨ ਤੇ ਹਰ ਮਹੱਲੇ ਦੇ ਆਰੰਭ ਵਿਚ ਨਿਹੰਗ ਸਿੰਘਾਂ ਦੇ ਪਾਸ ਇਹ ਰਵਾਇਤ ਹੈ ਕਿ ਪਹਿਲੇ ਉਹ ਬੱਕਰਾ ਝਟਕਾਉਂਦੇ ਹਨ ਤੇ ਫਿਰ ਨਿਸ਼ਾਨ ਸਾਹਿਬ ਚੁੱਕਦੇ ਹਨ। ਉਨ੍ਹਾਂ ਚਿਰ ਤੱਕ ਨਿਸ਼ਾਨ ਸਾਹਿਬ ਨਹੀਂ ਚੁੱਕੇ ਜਾਂਦੇ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਹਰ ਇਕ ਨੂੰ ਮਾਸ ਖਾਣਾ ਚਾਹੀਦਾ। ਗੁਰਬਾਣੀ ਵਿਚ ਹਜ਼ਾਰਾਂ ਪ੍ਰਮਾਣ ਹਨ ਗੁਰ ਇਤਿਹਾਸ ਵਿਚ ਕਿ ਮਾਸ ਬਿਲਕੁਲ ਨਹੀਂ ਖਾਣਾ ਚਾਹੀਦਾ, ਪਰ ਦੂਸਰੇ ਬੰਨੇ ਸਾਨੂੰ ਗੁਰ ਇਤਿਹਾਸ ਵਿਚੋਂ ਇਹ ਵੀ ਗਵਾਹੀ ਮਿਲਦੀ ਹੈ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਮਾਸ ਖਾਣ ਵਾਲੇ ਕਾਫਰ ਹਨ, ਸਿੱਖ ਹੀ ਨਹੀਂ, ਇਹ ਵੀ ਮਨਮਤ ਹੈ। ਤੇ ਜਿਹੜਾ ਇਹ ਕਹਿਣਾ ਵੀ ਮਾਸ ਨਹੀਂ ਖਾਣਾ ਚਾਹੀਦਾ ਇਹ ਵੀ ਮਨਮਤ ਹੈ। ਗੁਰਮਤ ਕੀ ਹੈ? ਗੁਰਮਤ ਇਹ ਹੈ ਵੀ ਸਾਨੂੰ ਗੁਰਬਾਣੀ ਨੇ ਸਿੱਧ ਦਿੱਤੀ ਵੀ ਮਾਸ ਨਹੀਂ ਖਾਣਾ, ਅਸੀਂ ਨਾ ਖਾਈਏ। ਜਿਹੜਾ ਖਾਂਦਾ ਹੈ ਉਹਨੂੰ ਵੇਖ ਕੇ ਅਸੀਂ ਦੁਖੀ ਨਾ ਹੋਈਏ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਦੋ ਤਰ੍ਹਾਂ ਦੀਆਂ ਫੌਜਾਂ ਸਨ। ਇਕ ਉਹ ਲੋਕ ਸਨ ਜਿਹੜੇ ਮਾਸ ਬਿਲਕੁਲ ਨਹੀਂ ਸਨ ਖਾਂਦੇ, ਨਾਮ ਅਭਿਆਸੀ ਸਨ, ਜੰਗ ਜਦੋਂ ਵੀ ਕਰਦੇ ਸਨ, ਪਰ ਇਕ ਇਹੋ ਜਿਹੀਆਂ ਵੀ ਫੌਜਾਂ ਸੀ ਜਿਨ੍ਹਾਂ ਦੇ ਖਾਣੇ ਉਤੇ ਇਸ ਗੱਲ ਦੀ ਪਾਬੰਦੀ ਨਹੀਂ ਸੀ। ਸੋ ਅਸੀਂ ਅਨੇਕਤਾ ਨੂੰ ਲੈਣਾ ਹੈ, ਅਸੀਂ ਕੋਈ ਇਕ ਛੋਟੇ ਜਿਹੇ ਡੇਰੇ ਦੀ ਮਰਿਆਦਾ ਨਹੀਂ ਤਖ਼ਤਾਂ ਦੀ, ਜਾਂ ਇਕ ਗੁਰਦੁਆਰੇ ਦੀ ਮਰਿਆਦਾ ਨਹੀਂ, ਇਹਦੇ ਵਿਚ ਹਜ਼ਾਰਾਂ ਹੀ ਸੰਪਰਦਾਵਾਂ ਆਉਂਦੀਆਂ ਹਨ ਜਿਨ੍ਹਾਂ ਦੇ ਕਿਸੇ ਦੇ ਵਿਚਾਰ ਕਿਸ ਤਰ੍ਹਾਂ ਦੇ ਹਨ, ਕਿਸੇ ਦੇ ਵਿਚਾਰ ਕਿਸ ਤਰ੍ਹਾਂ ਦੇ ਹਨ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿਚ ਇਹ ਪ੍ਰਸ਼ਨ ਕਈ ਵਾਰ ਆਇਆ ਤਾਂ ਗੁਰਦੇਵ ਦਾ ਉੱਤਰ ਇਹ ਸੀ ਕਿ ਮਾਸ ਪ੍ਰਥਾਏ ਜਿਹੜਾ ਝਗੜਾ ਕਰਨਾ ਇਹ ਮੂਰਖਤਾ ਹੈ, ਸਾਨੂੰ ਇਹ ਚਾਹੀਦਾ ਕਿ ਅਸੀਂ ਬਚੀਏ, ਅਸੀਂ ਆਪਣਾ ਆਹਾਰ ਸ਼ੁੱਧ ਰੱਖੀਏ। ਪਰ ਦੂਸਰੇ ਨੂੰ ਵੇਖ ਕੇ ਸਾਡਾ ਮਨ ਗਲਾਨੀ ਵਿਚ ਨਾ ਜਾਵੇ, ਇਹ ਗੁਰਮਤ ਹੈ। ਸਤਿਗੁਰੂ ਜੀ ਇੱਥੇ ਕੀ ਫਰਮਾਉਂਦੇ ਹਨ? ਕਵੀ ਸੰਤੋਖ ਸਿੰਘ ਜੀ,
ਕੁੱਠਾ ਮਾਸ ਨਾ ਖਾਈਏ।
ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਦੋਂ ਇਹ ਦੱਸਿਆ ਜਾਂਦਾ ਵੀ ਅੱਜ ਤੋਂ ਲੈ ਕੇ ਕੁੱਠਾ ਮਾਸ ਨਹੀਂ ਖਾਣਾ, ਜਿਹੜਾ ਸਿੱਖ ਖਾ ਲਵੇ ਉਹ ਬੱਜਰ ਕੁਰੈਤੀ ਆ। ਸੰਤਾਂ ਨੇ ਮਾਸ ਦੇ ਵਿਰੁੱਧ ਪ੍ਰਚਾਰ ਜਦੋਂ ਸ਼ੁਰੂ ਕੀਤਾ ਤਾਂ ਬੰਬਈ ਦੀ ਗੱਲ ਹੈ, ਉਥੇ ਪ੍ਰਸ਼ਨ ਹੋਇਆ, ਬੜੇ ਬੜੇ ਸਿਆਣੇ ਲੋਕ ਵੀ ਇਕੱਠੇ ਸਨ, ਸੰਤਾਂ ਨੂੰ ਸਟੇਜ ਦੇ ਉਤੇ ਘੇਰ ਲਿਆ ਵੀ ਤੁਸੀਂ ਪ੍ਰਚਾਰ ਕੀਤਾ ਮਾਸ ਨਹੀਂ ਖਾਣਾ ਚਾਹੀਦਾ, ਇਹ ਕਿੱਥੇ ਲਿਖਿਆ ਹੈ? ਸੰਤਾਂ ਨੇ ਕਿਹਾ ਵੀ ਸਾਡਾ ਸਿਧਾਂਤ ਇਹ ਹੈ ਵੀ ਤੁਸੀਂ ਜਿਹੜਾ ਹੋਟਲਾਂ ਵਿਚ ਜਾ ਕੇ ਮਾਸ ਖਾਂਦੇ ਹੋ ਉਥੇ ਕੀ ਇਲਮ ਹੈ ਵੀ ਕਿੱਥੋਂ ਆਉਂਦਾ ਤੇ ਕਿੱਧਰ ਜਾਂਦਾ? ਉਥੇ ਜੂਠ ਮੀਠ ਤੇ ਹੋਰ ਕਈ ਤਰ੍ਹਾਂ ਦੇ ਡੰਗਰਾਂ ਦੇ ਮਾਸ ਭੱਖ ਅਭੱਖ ਸਾਰੇ ਇੱਕੇ ਥਾਂ ਹਨ, ਜਿਹੜਾ ਉਥੇ ਜਾ ਕੇ ਖਾ ਆਉਂਦਾ ਉਹਦਾ ਧਰਮ ਭ੍ਰਸ਼ਟ ਹੁੰਦਾ। ਇਸ ਵਾਸਤੇ ਅੱਜ ਦੇ ਸਮੇਂ ਦੇ ਅੰਦਰ ਬਹੁਤ ਭਾਰੀ ਨਫ਼ਰਤ ਫੈਲੀ ਹੋਈ ਹੈ, ਅਸੀਂ ਮਜਬੂਰ ਹੋ ਕੇ ਇਹ ਕਦਮ ਚੁੱਕਿਆ ਹੈ ਕਿ ਬਿਲਕੁਲ ਸਪਸ਼ਟੀ ਕਹਿ ਦਈਏ ਕਿ ਕੋਈ ਮਾਸ ਖਾਵੇ ਹੀ ਨਾ। ਜੇ ਅਸੀਂ ਥੋੜੀ ਜਿਹੀ ਵੀ ਛੋਟ ਦੇ ਦਿੱਤੀ ਲੋਕੀ ਤੇ ਅੱਗੇ ਹੀ ਰਾਹ ਭਾਲਦੇ ਨੇ। ਇਸ ਵਾਸਤੇ ਸੰਤਾਂ ਮਹਾਂਪੁਰਸ਼ਾਂ ਨੇ 8 ਸਾਲਾਂ ਦੇ ਆਪਣੇ ਪ੍ਰਚਾਰ ਅੰਦਰ ਬੜੀ ਬੁਲੰਦ ਬਾਂਗ ਦੇ ਨਾਲ ਸਾਰੇ ਭਾਰਤ ਵਿਚ ਵਿਚਰ ਕੇ ਗੁਰਮਤ ਦਾ ਪ੍ਰਚਾਰ ਕੀਤਾ। ਥਾਵਾਂ ਥਾਵਾਂ ਦੇ ਉੱਤੇ ਜਿਹੜੇ ਲੋਕ ਆਪ ਮਾਸ ਵੱਢ ਕੇ ਵੇਚਣ ਵਾਲੇ ਨੇ, ਉਹ ਵੀ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਕਥਾ ਸੁਣੀ ਆਪ ਨਹੀਂ ਖਾਂਦੇ। ਇਸ ਵਾਸਤੇ ਸਾਨੂੰ ਬਚਣਾ ਚਾਹੀਦਾ ਇਹੋ ਜਿਹੇ ਰਸਾਂ ਕਸਾਂ ਤੋਂ। ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਮੰਦਰ ਸੇਜਾ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਜੇ ਅਸੀਂ ਵਾਦ ਵਿਵਾਦ ਵਿਚ ਜਾਵਾਂਗੇ ਤੇ ਅੱਗੇ ਹਜ਼ਾਰਾਂ ਲੋਕਾਂ ਨੇ ਲੱਖਾਂ ਗਿਆਨੀਆਂ ਨੇ ਲੱਖਾਂ ਵਾਰ ਇਸ ਗੱਲ ਤੇ ਬਹਿਸ ਕੀਤੀ ਹੈ, ਆਪੋ ਆਪਣੇ ਪੱਖ ਤੇ ਲੋਕ ਡਟੇ ਹੋਏ ਹਨ। ਗੁਰੂ ਘਰ ਵਿਚ ਕੁਝ ਐਸੀਆਂ ਗੱਲਾਂ ਹਨ ਜਿਨ੍ਹਾਂ ਦਾ ਅਜੇ ਤੱਕ ਪੰਥ ਵਿਚ ਦੋ ਟੁੱਕ ਫੈਸਲਾ ਨਹੀਂ। ਜਿਹੜੇ ਲੋਕ ਉਨ੍ਹਾਂ ਗੱਲਾਂ ਨੂੰ ਲੈ ਕੇ ਤੇ ਅੱਗੇ ਚੱਲਦੇ ਹਨ ਉਹ ਸੰਗਤ ਵਿਚ ਦੁਬਧਾ ਦਾ ਕਾਰਨ ਬਣਦੀਆਂ ਹਨ, ਗੁਰਮਤ ਪ੍ਰਚਾਰ ਦੀ ਥਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਰੋਕਾਂ ਲੱਗ ਜਾਂਦੀਆਂ ਹਨ। ਇਸ ਵਾਸਤੇ ਯਤਨ ਇਹ ਚਾਹੀਦਾ ਹੈ ਕਿ ਜਿਨ੍ਹਾਂ ਗੱਲਾਂ ਬਾਰੇ ਅਜੇ ਪੰਥ ਫੈਸਲਾ ਨਹੀਂ ਕਰ ਸਕਿਆ, ਮੈਂ ਜਾਂ ਤੁਸੀਂ ਉਹਦੇ ਵਾਸਤੇ ਕੀ ਫੈਸਲਾ ਦੇਣ ਦਾ ਅਧਿਕਾਰ ਰੱਖਦੇ ਹਾਂ? ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਣੀ ਵਿਚ ਰਹਿ ਕੇ ਅਸੀਂ ਆਪਣਾ ਜਨਮ ਸਫਲਾ ਕਰਨਾ। ਕੁੱਠਾ ਮਾਸ ਨਾ ਖਾਈਏ, ਜਿਹੜਾ ਕੁੱਠਾ ਮਾਸ ਹੈ ਬੱਜਰ ਕੁਰੈਤ ਹੈ, ਜਿਹਦੇ ਖਾਣ ਨਾਲ ਸਿੱਖ ਪਦਤ ਹੋ ਜਾਂਦਾ ਹੈ।
ਪਾਲਿਓ ਖਾਏ ਨਾ ਸੂਰ,
ਜਿਹੜਾ ਪਾਲਤੂ ਸੂਰ ਹੈ ਨਾਲੀਆਂ ਸਾਫ ਕਰਨ ਵਾਲਾ ਉਸ ਦਾ ਮਾਸ ਵੀ ਖਾਣਾ ਮੁਕਤਨਾਮੇ ਵਿਚ ਮਨਾ ਲਿਖਿਆ ਹੈ। ਸਾਡੇ ਗਿਆਨ ਸਿੰਘ ਜੀ ਨਿਹੰਗ ਸਿੰਘ ਆ ਗਏ ਤੇ ਬੰਦੇ ਘਾਟ ਸਾਡੇ ਸੋਹਣ ਸਿੰਘ ਜੀ ਜਥੇਦਾਰ ਨੇ, ਉਹ ਕਦੇ ਕਦੇ ਕਹਿੰਦੇ ਵੀ ਸ਼ਹੀਦੀ ਲੰਗਰ ਬਣਾਉਣਾ ਤੇ ਉਨ੍ਹਾਂ ਨੇ ਉਥੇ ਜਾ ਕੇ ਰੋਟੀ ਖਾ ਲਈ ਤੇ ਮੈਨੂੰ ਆ ਕੇ ਉਥੇ ਲੜ ਕੇ ਆ ਗਏ। ਕਹਿਣ ਲੱਗੇ ਮੁਕਤਨਾਮੇ ਚ ਲਿਖਿਆ ਸੀ ਵੀ ਪਾਲਿਓ ਖਾਏ ਨਾ ਸੂਰ, ਇਹਨੇ ਪਾਪੀ ਨੇ ਮੈਨੂੰ ਅੱਜ ਸੂਰ ਖਵਾ ਦਿੱਤਾ, ਮੇਰਾ ਸਾਰਾ ਜਨਮ ਹੀ ਭ੍ਰਸ਼ਟ ਹੋ ਗਿਆ, ਇੰਨੇ ਚਿਰ ਦਾ ਕੀਤਾ ਹੋਇਆ ਮੇਰਾ ਜਪ ਤਪ ਸਾਰਾ ਜਾਂਦਾ ਰਿਹਾ।
ਚਾਪਈ ਮਲਕੋ ਤਜੇ ਸੋਚਪਨ ਤਾਰੈ,
ਮਲਕਈਏ ਮੈਦਾਨ ਖੇਡਣ ਵਾਸਤੇ ਜਾਵੇ ਤੇ ਉਹਦੇ ਬਾਅਦ ਫਿਰ ਇਸ਼ਨਾਨ ਕਰ ਲਵੇ ਸਰੀਰ ਦੀ ਪਵਿੱਤਰਤਾ ਵਾਸਤੇ।
ਲੈ ਮਿਰਤ ਕਾ ਕਰ ਚਰਨ ਪਖਾਰੈ,
ਮਿੱਟੀ ਲੈ ਕੇ ਹੱਥ ਮਾਂਜ ਲਵੇ, ਇਸੇ ਪ੍ਰਕਾਰ ਹੱਥ ਪੈਰ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਵੇ।
ਜਲ ਕੋ ਲਿਓ ਮੂਤਰ ਕੇ ਪਾਛੇ,
ਜਦੋਂ ਲਘੂ ਸ਼ੰਕਾ ਕਰਨ ਜਾਣਾ ਪਿਸ਼ਾਬ ਕਰਨ ਜਾਣਾ ਉਹਦੇ ਬਾਅਦ ਵੀ ਜਲ ਵਰਤਣਾ ਜ਼ਰੂਰੀ ਹੈ, ਚੂਲੀ ਕਰਨੀ ਪੈਰ ਧੋਣੇ।
ਜਾਮ ਜਾਮ ਨੇ ਮਜੇ ਆਛੇ,
ਸਵਾ ਪੈਰ ਦੇ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਗੁਰੂ ਕਾ ਸਿੱਖ ਇਸ਼ਨਾਨ ਕਰੇ।
ਸੀਤਲ ਜਲ ਕੋ ਅੰਗੀਕਾਰ,
ਵਾਹ ਲੱਗਦੀ ਠੰਡੇ ਪਾਣੀ ਨਾਲ ਇਸ਼ਨਾਨ ਕਰੇ। ਪਰ ਸਰਦੀਆਂ ਦੇ ਦਿਨ ਹੋਣ, ਸਰੀਰ ਕਿਸੇ ਦਾ ਰੋਗੀ ਹੋਵੇ ਜਾਂ ਇਹੋ ਜਿਹੇ ਮੁਲਕਾਂ ਵਿਚ ਜਿੱਥੇ ਸਰਦੀ ਅੱਤ ਦਰਜੇ ਦੀ ਹੈ, ਉਹਦੇ ਵਾਸਤੇ ਅਗਲੀ ਤੁਕ ਲਿਖੀ ਹੈ।
ਜਿਹਨੇ ਸਖਤ ਤਪਤ ਕਰ ਬਾਰ,
ਜੇ ਕਿਸੇ ਦਾ ਸਰੀਰ ਠੰਡੇ ਪਾਣੀ ਨੂੰ ਨਾ ਝੱਲਦਾ ਹੋਵੇ ਤੇ ਗਰਮ ਪਾਣੀ ਕਰਕੇ ਇਸ਼ਨਾਨ ਕਰ ਲਵੇ। ਪਰ ਪੰਜਾਬ ਦੀ ਧਰਤੀ ਤੇ ਰਹਿਣ ਵਾਲਾ ਜਿਹੜਾ ਸਿੱਖ ਹੈ ਉਹਨੂੰ ਵਾਹ ਲੱਗਦੀ ਠੰਡੇ ਜਲ ਨਾਲ ਹੀ ਹਰ ਰੋਜ਼ ਇਸ਼ਨਾਨ ਕਰਨਾ ਚਾਹੀਦਾ ਹੈ।
ਬਿਨ ਇਸ਼ਨਾਨ ਨਾ ਦਿਸ ਬਤਾਵੇ,
ਬਿਨਾ ਇਸ਼ਨਾਨ ਤੋਂ ਸਾਰਾ ਦਿਨ ਐਵੇਂ ਹੀ ਨਾ ਬਤੀਤ ਕਰ ਦੇਵੇ,
ਬਿਨ ਇਸ਼ਨਾਨ ਨਾ ਭੋਜਨ ਖਾਵੇ,
ਬਿਨਾ ਇਸ਼ਨਾਨ ਕੀਤਿਆਂ ਤੋਂ ਲੰਗਰ ਨਾ ਛਕੇ ਪ੍ਰਸ਼ਾਦ,
ਮਹਾਂ ਦੋਸ਼ ਬਿਨ ਮਜਨ ਖਾਏ,
ਜਿਹੜੇ ਸਾਡੇ ਵਰਗੇ ਕੁਸੰਗਤ ਵਿਚ ਜਾ ਕੇ ਬਿਨਾ ਹੀ ਨਹਾਤਿਆਂ ਧੋਤਿਆਂ ਤੋਂ ਪੇਟ ਭਰ ਕੇ ਰੋਟੀ ਖਾ ਲੈਂਦੇ ਹਨ, ਉਨ੍ਹਾਂ ਨੂੰ ਮਹਾਂ ਦੋਸ਼ ਪਾਪ ਚੜਦਾ ਹੈ ਉਨ੍ਹਾਂ ਦੇ ਸਿਰ ਉੱਤੇ।
ਸੁਚੋ ਰਾਖੇ ਸਦਾ ਬਣਾਏ,
ਗੁਰੂ ਕਾ ਸਿੱਖ ਹਮੇਸ਼ਾ ਹੀ ਸੁਚਮਤਾ ਰੱਖੇ, ਪਰਪੱਕਤਾ ਰੱਖੇ, ਭਾਵ ਝੂਠ ਤੇ ਝੂਠ ਦੋਵੇਂ ਮਾਰਦੇ ਹਨ, ਝੂਠ ਤੋਂ ਵੀ ਬਚ ਕੇ ਰਵੇ ਤੇ ਝੂਠ ਤੋਂ ਵੀ ਬਚ ਕੇ ਰਵੇ, ਪਵਿੱਤਰਤਾ ਰੱਖੇ। ਗੁਰੂ ਕਾ ਸਿੱਖ ਜਿਹੜਾ ਹੈ ਉਹ ਪਵਿੱਤਰਤਾ ਰੱਖੇ, ਪਰ ਭਰਮੀ ਨਾ ਹੋਵੇ, ਕਰਮ ਕਾਂਡੀ ਨਾ ਹੋਵੇ।
ਪ੍ਰਜਾ ਸਕਲ ਚਹਾਂ ਵਰਣਨ ਸਹਿਤ,
ਚਾਰ ਪ੍ਰਜਾ ਦੇ ਵਰਣ ਹਨ, ਖੱਤਰੇ ਬ੍ਰਾਹਮਣ ਸੂਦਰ ਤੇ ਵੈਸ, ਇਨ੍ਹਾਂ ਚਵਾਂ ਨਾਲ
ਇੰਤੇ ਰਾਖੇ ਨਿਆਰੇ ਰਹਿਤ,
ਗੁਰੂ ਕਾ ਖਾਲਸਾ ਇਨ੍ਹਾਂ ਚਵਾਂ ਤੋਂ ਨਿਆਰਾ ਰਵੇ, ਭਾਵ ਅਸੰਗ ਰਵੇ, ਇਨ੍ਹਾਂ ਦੇ ਵਿਚ ਹੀ ਨਾ ਰਲ ਮਿਲ ਜਾਵੇ।
ਸਭ ਕੈ ਸੰਗ ਰੱਖੇ ਵਿਵਹਾਰ,
ਸਾਰਿਆਂ ਨਾਲ ਦੁਨੀਆਂ ਦਾ ਲੈਣਾ ਦੇਣਾ ਰੱਖੇ, ਉਦਾਂ ਤੇ ਸਾਰਿਆਂ ਗੋਚਰਾ ਕੰਮ ਪੈਂਦਾ ਹੈ, ਸ਼ੂਦਰਾਂ ਗੋਚਰਾ ਵੀ, ਵੈਸ਼ਾਂ ਗੋਚਰਾ ਵੀ, ਕਸਾਈਆਂ ਮਸਾਈਆਂ ਗੋਚਰੇ ਵੀ ਕਈ ਵਾਰ ਕੰਮ ਪੈ ਜਾਂਦੇ ਹਨ। ਹਰ ਇਕ ਦੇ ਨਾਲ ਵਿਗਾੜ ਕੇ ਨਾ ਰੱਖੇ, ਕਹਿੰਦੇ ਕਿਸੇ ਵੇਲੇ ਗਲੀਆਂ ਦੇ ਕੱਖ ਵੀ ਕੰਮ ਆ ਜਾਂਦੇ ਹਨ। ਕੋਈ ਇਹੋ ਜਿਹਾ ਸਮਾਂ ਆ ਜਾਂਦਾ ਜਦੋਂ ਮਿੱਤਰ ਨਹੀਂ ਝੱਲਦੇ, ਉਦੋਂ ਸਾਨੂੰ ਬਗਾਨਿਆਂ ਦੇ ਘਰ ਜਾ ਕੇ ਦਿਨ ਕੱਟਣੇ ਪੈਂਦੇ ਹਨ। ਇਸ ਵਾਸਤੇ ਜਗਤ ਦੇ ਵਿਚ ਕਿਸੇ ਨਾਲ ਵਿਗਾੜੇ ਨਾ, ਪਰ ਆਪਣੇ ਮਨ ਦੀ ਰਹਿਤ ਜਿਹੜੀ ਹੈ ਉਹ ਉਨ੍ਹਾਂ ਤੋਂ ਉੱਚੀ ਰੱਖੇ। ਇਹ ਨਹੀਂ ਮਨਮਤੀਆਂ ਕੋਲ ਰਹਿ ਕੇ ਮਨਮਤੀ ਧਾਰਨ ਕਰ ਲਵੇ।
ਨਿਸ਼ਚਾ ਨੇਮ ਇਨ੍ਹਾਂ ਤੇ ਨਿਆਰਾ,
ਉਨ੍ਹਾਂ ਲੋਕਾਂ ਵਰਗਾ ਨਿਸ਼ਚਾ ਨੀ, ਨਿਸ਼ਚਾ ਪਰਪੱਕ ਤੇ ਉੱਚਾ ਹੋਵੇ।
ਜਗਤ ਝੂਠ ਤੇ ਰਹੀਆ ਦੂਰ,
ਜਗਤ ਝੂਠ ਕਹੀਏ ਤਮਾਕੂ, ਤਮਾਕੂ ਤੋਂ ਬਚ ਕੇ ਰਵੇ। ਤਮਾਕੂ ਖਾਣ ਵਾਲੇ ਬੰਦਿਆਂ ਦੇ ਨਾਲ ਬਹਿ ਕੇ ਰੋਟੀ ਖਾਣੀ ਤੇ ਫਿਰ ਵੀ ਕਹਿਣਾ ਅਸੀਂ ਰਹਿਤ ਵਿਚ ਪੱਕੇ ਆ। ਜਿਹੜੇ ਝੂਠ ਮੀਠ ਨਹੀਂ ਛੱਡਦੇ ਉਨ੍ਹਾਂ ਦੇ ਨਾਲ ਅੱਜ ਕੱਲ ਤਿਆ ਰਹਿਤ ਨਾਵਾਂ ਹੋਣੇ ਨਾ, ਸਲਾਹ ਕਰ ਲਈ ਵੀ ਸੁਣਾਉਣਾ ਲੋਕਾਂ ਨੂੰ, ਉਦਾਂ ਗੱਲਬਾਤ ਕੋਈ ਨੀ। ਸਤਿਗੁਰੂ ਪਾਤਸ਼ਾਹ ਜੀ ਦੀ ਜਿਨ੍ਹਾਂ ਜਿਨ੍ਹਾਂ ਸਿੱਖਾਂ ਉਤੇ ਮਿਹਰ ਹੈ ਉਹ ਸੁਣ ਕੇ ਕਮਾਉਂਦੇ ਹਨ। ਤੇ ਜੇ ਅਸੀਂ ਫਿਰ ਪੜ੍ਹਨਾ ਹੀ ਛੱਡ ਦਿੱਤਾ, ਤੁਸੀਂ ਸੁਣਨਾ ਛੱਡ ਦਿੱਤਾ, ਫਿਰ ਇਸ ਮਾਰਗ ਤੇ ਕੌਣ ਚੱਲੂ? ਚਲੋ 100 ਵਿਚੋਂ ਵੀ ਜੇ ਇਕ ਬੰਦਾ ਇਕ ਹੀ ਗੱਲ ਮੰਨ ਲਵੇ ਤੇ ਸਾਡੀ ਕੀਤੀ ਕਥਾ ਸਫਲੀ, ਤੁਹਾਡਾ ਆਇਆ ਸਫਲਾ।
ਪਹਿਰੇ ਨਹੀਂ ਕਿਸਮ ਬਾਰੂਰ,
ਜਿਹੜੇ ਕੁਸੰਬੇ ਰੰਗ ਦੇ ਬਸਤਰ ਹਨ ਉਹ ਗੁਰੂ ਕਾ ਸਿੱਖ ਗੁਰੂ ਕੀਆਂ ਸਿੱਖਣੀਆਂ ਨਾ ਪਹਿਨਣ, ਭੜਕੀਲਾ ਹੈ, ਚਮਕੀਲਾ ਹੈ, ਮਨ ਨੂੰ ਵਿਕਾਰੀ ਬਣਾਉਂਦਾ ਹੈ।
ਜਿਨਮੈ ਸੁਰਮਾ ਨੈਣ ਨਾ ਪਾਵੇ,
ਦਿਨੇ ਅੱਖਾਂ ਵਿਚ ਸੁਰਮਾ ਤੇ ਕਈ ਤਰ੍ਹਾਂ ਦੇ ਮੂੰਹ ਤੇ ਰੰਗ ਰੋਗਣ ਕਰਕੇ ਨਾ ਤੁਰਿਆ ਫਿਰੇ। ਇਹਦੇ ਨਾਲ ਵੀ ਆਪਣਾ ਮਨ ਵੀ ਪਾਪੀ ਵਿਕਾਰੀ ਬਣਦਾ ਤੇ ਦੂਜਿਆਂ ਦਾ ਮਨ ਵੀ ਵਿਕਾਰੀ ਹੁੰਦਾ ਹੈ।
ਕਸ਼ਵੇ ਨਗਰ ਨਹੀਂ ਸੁੱਤਾ,
ਰਾਤ ਨੂੰ ਕਿਸ਼ਾਰਾ ਲਾ ਕੇ ਕਿੱਲੀ ਤੇ ਟੰਗ ਕੇ ਨਾ ਸਵੇ, ਗੁਰੂ ਕੇ ਸਿੱਖਾਂ ਦੀ ਰਹਿਤ ਹੈ।
ਕਸ਼ਵਹੀਨ ਚਿਰਕਾਲ ਨਾ ਰਹੇ,
ਇਹ ਕਿਸ਼ਹਿਰੇ ਤੋਂ ਬਿਨਾਂ ਜਦੋਂ ਵੀ ਪ੍ਰਾਤਨ ਸਿੰਘ ਕਿਤੇ ਜਾਣਾ ਹੁੰਦਾ ਸੀ, ਇਕ ਕਿਸ਼ਹਿਰਾ ਪਹਿਨਿਆ ਦੂਜਾ ਲੱਕ ਨੂੰ ਬੰਨ ਲੈਂਦੇ ਸਨ, ਭਾਵ ਪਤਾ ਨੀ ਕਿੱਥੇ ਰਾਤ ਪੈ ਜਾਵੇ। ਇਕ ਪਹੁੰਚਾ ਲਾਵੇ ਤੇ ਇਕ ਪਾਵੇ,
ਇਕ ਤਾਂ ਜੁਤੀ ਤੁਰਤ ਹੀ ਗਏ,
ਦੋਵੇਂ ਪਹੁੰਚੇ ਨਾ ਲਾਵੇ, ਇਕ ਪਹੁੰਚਾ ਲਾਵੇ ਕਿਸ਼ਹਿਰੇ ਦਾ, ਦੂਸਰਾ ਪਹਿਨ ਲਵੇ ਤਤਕਾਲ।
ਸਿਮਰਨ ਸਤਨਾਮ ਕੋ ਤਰੇ,
ਗੁਰੂ ਕਾ ਸਿੱਖ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੇ, ਜਿਉਂ ਸਵੇਰ ਤੋਂ ਉੱਠੇ ਰਾਤ ਤੱਕ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਰਵੇ, ਨਾਲੇ ਘਰ ਦਾ ਕਾਰੋਬਾਰ ਤੇ ਕੰਮ ਧੰਦੇ ਵੀ ਕਰੇ, ਨਾਲ ਦੀ ਨਾਲ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਵੀ ਰੱਖੇ।
ਸੁਪਤਨ ਸਮੇਂ ਸੁਹਿਲਾ ਰਹੇ,
ਰਾਤ ਨੂੰ ਬਰਾਜਣ ਲੱਗਿਆਂ ਜਿਸ ਵੇਲੇ ਸੌ ਜਾਣਾ ਹੈ ਲੰਮੇ ਪੈਣਾ, ਉਦੋਂ ਕੀਰਤਨ ਸੋਹਲੇ ਦਾ ਪਾਠ ਕਰਕੇ ਬਰਾਜੇ। ਜੇ ਕੀਰਤਨ ਸੋਹਲੇ ਦਾ ਪਾਠ ਕਰਕੇ ਬਰਾਜੇ ਹੋਏ ਦੇ ਪ੍ਰਾਣ ਵੀ ਨਿਕਲ ਜਾਣ ਤਾਂ ਉਹ ਜੀਵ ਨਰਕਾਂ ਨੂੰ ਨਹੀਂ ਜਾਂਦਾ, 84 ਦੇ ਚੱਕਰ ਵਿਚ ਨਹੀਂ ਪੈਂਦਾ।
ਵਿਘਨ ਅਨੇਕਾਂ ਕੋ ਹੋਏ ਨਾਸ਼,
ਇਹ ਕੀਰਤਨ ਸੋਹਲੇ ਦਾ ਪਾਠ ਅਨੇਕਾਂ ਵਿਘਨਾਂ ਕਲੇਸ਼ਾਂ ਨੂੰ ਨਾਸ਼ ਕਰਦਾ ਹੈ।
ਸਦਾ ਤਰੇ ਸਤਿਗੁਰ ਕੀ ਆਸ,
ਸਤਿਗੁਰੂ ਜੀ ਦੇ ਚਰਨਾਂ ਦਾ ਦ੍ਰਿੜ ਭਰੋਸਾ ਰੱਖੇ, ਅੰਮ੍ਰਿਤ ਵੇਲੇ ਦਾ ਨਿਤਨੇਮ, ਪੰਜ ਬਾਣੀਆਂ ਦਾ ਪਾਠ, ਸ਼ਾਮ ਨੂੰ ਸੋਦਰ ਤੇ ਸੋਹਲੇ ਦਾ ਪਾਠ ਕਰੇ।
ਦੋਹਰਾ ਗੁਰ ਕੀ ਪਹਲ ਸੁਖ ਕਿਲੇ, ਗੁਰ ਕੀ ਪਹਲ ਸਿੱਖ ਲਈ।
ਗੁਰੂ ਕੀ ਪਹਲ ਪਹਿਲੇ ਸਮੇਂ ਵਿਚ ਮਰਿਆਦਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਚਰਨ ਧੋ ਕੇ ਉਨ੍ਹਾਂ ਦਾ ਇਕ ਚੂੜਾ ਲੈ ਲੈਂਦੇ ਸੀ, ਜਿਹੜਾ ਚੂੜਾ ਲੈ ਦੇਵੇ ਉਹ ਸਿੱਖ ਬਣ ਜਾਂਦਾ ਸੀ। ਪਰ ਕਲਗੀਧਰ ਪਾਤਸ਼ਾਹ ਜੀ ਨੇ ਐਸੀ ਕਲਾ ਵਰਤਾਈ ਕਿ ਜਿਸ ਵੇਲੇ ਵਿਸਾਖੀ ਦੇ ਸਮੇਂ ਦੂਰਾਂ ਦੂਰਾਂ ਤੋਂ ਸਿੱਖ ਸੰਗਤਾਂ ਨੂੰ ਸੱਦਿਆ, ਸਭ ਤੋਂ ਪਹਿਲਾਂ ਗੁਰੂ ਜੀ ਨੇ 7 ਪਰਖਾਂ ਕੀਤੀਆਂ। ਜਿਨ੍ਹਾਂ ਵਿਚੋਂ ਇਕ ਪਰਖ ਸੀ ਪੰਡਤਾਂ ਦੀ। ਜਿਹੜੇ ਪੰਡਿਤ ਲੋਕ ਸੀ ਉਨ੍ਹਾਂ ਨੂੰ ਨਿਮੰਤਰਣ ਦੇ ਦਿੱਤਾ ਕਿ ਫਲਾਣੇ ਦਿਨ ਭੋਜਨ ਹੋਵੇਗਾ। ਦੂਰਾਂ ਦੂਰਾਂ ਤੋਂ ਕਾਂਸ਼ੀ ਤੋਂ ਬਨਾਰਸ ਤੋਂ ਚੱਲ ਕੇ ਸਾਧੂ ਲੋਕ ਆ ਗਏ। ਬੜੇ ਬੜੇ ਵੱਡੇ ਕੜਾਹੇ ਖੀਰ ਦੇ ਬਣ ਗਏ। ਗੁਰੂ ਜੀ ਨੇ ਇਹ ਵੀ ਹੁਕਮ ਦਿੱਤਾ ਵੀ ਇਕ ਬੰਨੇ ਮਾਸ ਵੀ ਬਣਾ ਲਓ, ਬੱਕਰੇ ਵੱਢ ਲਵੋ। ਦੂਸਰੇ ਬੰਨੇ ਬੱਕਰੇ ਰਿਝਣੇ ਸ਼ੁਰੂ ਹੋ ਗਏ ਤੇ ਹੁਕਮ ਇਹ ਸੁਣਾਇਆ ਗਿਆ ਸੰਗਤ ਨੂੰ ਤੇ ਜਿਹੜਾ ਪੰਡਿਤ ਖੀਰ ਕੜਾਹ ਵਾਲੀ ਪੰਗਤ ਵਿਚ ਬਵੇਗਾ ਉਹਨੂੰ 2 ਰੁਪਏ ਇਨਾਮ, ਤੇ ਜਿਹੜਾ ਬੱਕਰਾ ਖਾਵੇਗਾ ਉਹਨੂੰ 5 ਸੋਨੇ ਦੀਆਂ ਮੋਹਰਾਂ। ਉਹ ਜਿਹੜੇ ਸਾਡੇ ਵਰਗੇ ਨਹੀਂ ਸੀ ਨਾ ਮਾਸ ਖਾਣ ਵਾਲੇ, ਉਨ੍ਹਾਂ ਦੇ ਮਨ ਚ ਲਾਲਚ ਆ ਗਿਆ ਵੀ ਅੱਜ ਕਿਹੜਾ ਕਿਸੇ ਨੂੰ ਪਤਾ ਲੱਗਣ ਲੱਗਾ, ਅੱਜ ਦਾ ਦਿਨ ਖਾ ਲੈਨੇ ਮੁੜ ਕੇ ਛੱਡ ਦੇਵਾਂਗੇ। ਅਸੀਂ ਜਿੰਨੀ ਮਨਮਤ ਕਰਦੇ ਇਸੇ ਆਧਾਰ ਤੇ ਕਰਦੇ ਵੀ ਕੋਈ ਨੀ ਹੁਣ ਸਾਡਾ ਵਿਆਹ ਹੋ ਜਾਣ ਦੀਏ, ਮੁੜ ਕੇ ਛੱਡ ਦੇਣੀ। ਉਹ ਜਿਹੜੇ ਪੰਡਿਤ ਸੀ ਉਹ ਸਾਰੇ ਹੀ ਬਹਿ ਗਏ 5-5 ਮੋਹਰਾਂ ਲੈਣ ਵਾਸਤੇ। ਜਿਸ ਵੇਲੇ ਉਨ੍ਹਾਂ ਨੇ ਮਾਸ ਖਾ ਲਿਆ, ਕਲਗੀਧਰ ਪਾਤਸ਼ਾਹ ਨੇ ਕਿਹਾ ਇਨ੍ਹਾਂ ਸਾਰਿਆਂ ਨੂੰ ਸਜ਼ਾ ਦੇਣੀ ਚਾਹੀਦੀ, ਇਨ੍ਹਾਂ ਦਾ ਧਰਮ ਹੈ ਅਹਿੰਸੋ ਪਰਮਾ ਧਰਮ। ਇਹ ਕਹਿੰਦੇ ਵੀ ਮਾਸ ਖਾਣਾ ਬੜਾ ਪਾਪ ਤੇ ਆਪ ਇਨ੍ਹਾਂ ਨੇ ਵੀ ਕਿਉਂ ਖਾਧਾ, ਇਨ੍ਹਾਂ ਨੂੰ ਹੁਣ ਕੀ ਸਜ਼ਾ ਦਿੱਤੀ ਜਾਵੇ ਦੱਸੋ। ਪੰਡਿਤ ਜੀ ਤੁਸੀਂ ਆਪ ਹੀ ਦੱਸ ਦਿਓ, ਤੁਸੀਂ ਆਪਣਾ ਧਰਮ ਤਾਂ ਰੱਖਿਆ ਨਹੀਂ। ਉਹ ਸਾਰੇ ਡਰਦੇ ਲੱਗੇ ਕੰਬਣ। ਸਿੱਖਾਂ ਨੇ ਕਿਹਾ ਮਹਾਰਾਜ ਹੁਣ ਘਰ ਆਇਆ ਨੂੰ ਤੇ ਸੱਦ ਕੇ ਭੋਜਨ ਖਵਾਇਆ, ਇਨ੍ਹਾਂ ਨਾਲ ਏਦਾਂ ਨਹੀਂ ਕਰਨੀ ਚਾਹੀਦੀ। ਗੁਰੂ ਜੀ ਨੇ ਕਿਹਾ ਚਲੋ ਇਨ੍ਹਾਂ ਦੀ ਜਾਨ ਮਾਫ਼ੀ ਕਰ ਦਿਓ, ਜਾਣ ਦਿਓ, ਚਲੋ ਇਨ੍ਹਾਂ ਨੂੰ 2-2 ਰੁਪਏ ਦੇ ਦਿਓ। ਜਿਹੜੇ ਆਪਣੇ ਧਰਮ ਵਿਚ ਐਵੇਂ ਚੰਦ ਬ੍ਰਾਹਮਣ ਪੱਕੇ ਰਹੇ ਨੇ ਨਾ, ਖੀਰ ਕੜਾ ਖਾ ਕੇ ਜਿਨ੍ਹਾਂ ਗੁਜ਼ਾਰਾ ਕਰ ਲਿਆ, ਇਨ੍ਹਾਂ ਨੂੰ 5-5 ਸੋਨੇ ਦੀਆਂ ਮੋਹਰਾਂ ਦੇ ਦਿਓ। ਇਸ ਪ੍ਰਕਾਰ ਦੇ ਨਾਲ ਗਰੀਬ ਨਵਾਜ ਪਾਤਸ਼ਾਹ ਜੀ ਨੇ ਅਨੇਕਾਂ ਪਰਖਾਂ ਦੇ ਬਾਅਦ ਫਿਰ ਖਾਲਸੇ ਸਿੱਖਾਂ ਦੀ ਪਰਖ ਕੀਤੀ। ਜਦੋਂ 5 ਨਿਤਰੇ ਤੇ 5 ਨੂੰ ਫਿਰ ਅੰਮ੍ਰਿਤ ਛਕਾਉਣ ਲੱਗੇ ਹਨ ਸਤਿਗੁਰੂ ਜੀ, ਹੁਕਮ ਹੋਇਆ ਦਵਾ ਦਵ ਮਹਿਮਾ ਪ੍ਰਕਾਸ਼ ਪੜੋ ਸਰੂਪ ਦਾਸ ਭੱਲੇ ਦਾ। ਉਹਦੇ ਵਿਚ ਲਿਖਿਆ ਜਦੋਂ ਸਿੱਖਾਂ ਨੂੰ ਕਿਹਾ ਗਿਆ ਵੀ ਹੁਣ ਇਨ੍ਹਾਂ ਨੂੰ ਅਸੀਂ ਅੰਮ੍ਰਿਤ ਛਕਾਉਣਾ, ਸਿੰਘਾਂ ਨੇ ਦਵਾ ਦਵ ਜਲਦੀ ਗਾਗਰ ਲੈ ਆਂਦੀ। ਨਹੀਂ ਚਰਨ ਪਖਾਰ ਗਾਗਰ ਧਰਾ, ਕਲਗੀਧਰ ਪਾਤਸ਼ਾਹ ਜੀ ਦੇ ਚਰਨ ਧੋਤੇ ਗੋਡਿਆਂ ਤੱਕ ਮਲ ਮਲ ਕੇ ਸਿੱਖਾਂ ਨੇ ਬੜੀ ਸ਼ਰਧਾ ਨਾਲ ਕਿ ਅਸੀਂ ਚਰਨਾਮਤ ਲੈ ਕੇ ਸਿੱਖ ਬਣਨਾ ਹੈ। ਜਿਸ ਵੇਲੇ ਚਰਨ ਧੋ ਲੈ ਗਏ ਬਾਟੇ ਵਿਚ, ਸਤਿਗੁਰੂ ਜੀ ਨੇ ਕਿਹਾ ਠਹਿਰੋ, ਇਹ ਜਿਹੜਾ ਚਰਨਾਮਤ ਹੈ ਨਾ ਇਹ ਗਾਗਰ ਵਿਚ ਪਾ ਦਿਓ। ਇਕ ਗਾਗਰ ਦੇ ਵਿਚ ਪਾ ਕੇ ਉਤੋਂ 3 ਤਾਲੇ ਮਾਰ ਕੇ ਸੀਲ ਲਾ ਦਿੱਤੀ ਤੇ ਹੁਕਮ ਹੋਇਆ ਵੀ ਇਹ ਚਰਨਾਮਤ ਵਾਲੀ ਜਿਹੜੀ ਗਾਗਰ ਹੈ ਇਹਨੂੰ ਸਤਲੁਜ ਦੇ ਵਿਚ ਭੇਟਾ ਕਰ ਦਿਓ। ਉਹ ਚਰਨਾਮਤ ਵਾਲੀ ਗਾਗਰ ਸਤਲੁਜ ਦੇ ਵਿਚ ਡੋਬ ਦਿੱਤੀ ਗਈ। ਖੰਡੇ ਕੀ ਪਾਉਲ ਹੁਕਮ ਫਰਮਾਇਆ, ਕਲਗੀਧਰ ਪਾਤਸ਼ਾਹ ਜੀ ਨੇ ਰੱਖ ਕੇ ਸਟੇਜ ਉਤੇ ਸੁਨਹਿਰਾ ਲੋਹੇ ਦਾ ਬਾਟਾ ਵਿਚ ਪਾ ਕੇ ਜਲ, ਖੰਡਾ ਹੱਥ ਵਿਚ ਲੈ ਕੇ ਪੜੀਆਂ 5 ਬਾਣੀਆਂ ਤੇ ਬਣ ਗਿਆ ਅੰਮ੍ਰਿਤ ਖੰਡੇ ਬਾਟੇ ਦਾ। ਮਾਤਾ ਜੀ ਨੇ ਪਾ ਦਿੱਤੇ ਪਤਾਸੇ। ਉਹ ਜਿਹੜਾ ਅੰਮ੍ਰਿਤ ਸੀ ਉਹ ਛਕਾਇਆ, ਹੁਕਮ ਕੀਤਾ ਵੀ ਅੱਜ ਤੋਂ ਲੈ ਕੇ ਗੁਰੂ ਘਰ ਦੀ ਜਿਹੜੀ ਮਰਿਆਦਾ ਸੀ ਨਾ ਚਰਨ ਪੌਲ ਵਾਲੀ, ਉਹ ਅਸੀਂ ਸੀਲ ਕਰ ਦਿੱਤੀ ਆ। ਹੁਣ ਜਿੰਨੇ ਸਿੱਖ ਜਾਂ ਸਿੰਘ ਸਜਣਾ ਹੋਵੇ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੇ। ਅੱਜ ਤੋਂ ਲੈ ਕੇ ਕੋਈ ਵੀ ਸਿੱਖ ਜਿਹੜਾ ਆਪਣੇ ਪੈਰ ਧੋ ਕੇ ਨਹੀਂ ਕਿਸੇ ਸਿੱਖ ਨੂੰ ਪਿਆ ਸਕਦਾ, ਤੇ ਜੇ ਅੱਜ ਵੀ ਕੋਈ ਸਾਧ ਏਦਾਂ ਕਰੇ ਤੇ ਉਹ ਮਨਮਤੀਆ ਹੈ। ਸਤਿਗੁਰੂ ਜੀ ਫਰਮਾਉਂਦੇ ਹਨ
ਗੁਰ ਕੀ ਪਹਲ ਸਿੱਖ ਲਈ।
ਗੁਰੂ ਪਾਤਸ਼ਾਹ ਜੀ ਦੇ ਚਰਨਾਮਤ ਨੂੰ ਲੈਣਾ ਕਰੇ, ਕਿਹੜਾ ਚਰਨਾਮਤ? ਜਿਹੜਾ ਦਸਾਂ ਪਾਤਸ਼ਾਹੀਆਂ ਦੇ ਸਰੂਪ ਵਿਚ 9ਵੇਂ ਪਾਤਸ਼ਾਹ ਦੇ ਬਾਅਦ ਦਸਮ ਪਾਤਸ਼ਾਹ ਜੀ ਨੇ ਖੰਡੇ ਦਾ ਅੰਮ੍ਰਿਤ ਤਿਆਰ ਕਰ ਦਿੱਤਾ, ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਇਸੇ ਨੂੰ ਹੀ ਚਰਨ ਪੌਲ ਵੀ ਕਿਹਾ ਗਿਆ ਹੈ। ਅਜੇ ਵੀ ਕਈ ਆਉਂਦੇ ਨੇ ਸਿੱਖ ਸਾਡੇ, ਉਹ ਕਹਿੰਦੇ ਜੀ ਚਰਨ ਪੌਲ ਲੈਣੀ ਆ, ਉਨ੍ਹਾਂ ਨੂੰ ਫਿਰ ਅੰਮ੍ਰਿਤ ਛਕਾ ਦਿੱਤਾ ਜਾਂਦਾ। ਅੰਮ੍ਰਿਤ ਛਕਣ ਨੂੰ ਹੀ ਕਈ ਲੋਕ ਚਰਨ ਪੌਲ ਕਹਿੰਦੇ ਹਨ, ਪਰ ਖੰਡੇ ਦਾ ਅੰਮ੍ਰਿਤ ਪਰਥਮ ਰਹਿਤ ਜੈ ਜਾਨ, ਖੰਡੇ ਕੀ ਪਾਹੁਲ ਛਕੈ ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋਲ ਹੈ। ਜਿਨੇ ਅੰਮ੍ਰਿਤ ਛਕ ਲਿਆ ਨਾ ਖੰਡੇ ਬਾਟੇ ਦਾ, ਉਹਨੂੰ ਫਿਰ ਹੋਰ ਜ਼ਰੂਰਤ ਨਹੀਂ ਵੀ ਕਿਸੇ ਦੇਹਧਾਰੀ ਗੁਰੂ ਦੇ ਚਰਨ ਧੋ ਕੇ ਪੀਵੇ।
ਰਹਿਤ ਕਮਾਵੇ ਗ੍ਰੰਥ।
ਇਹ ਰਹਿਤ ਮਰਿਆਦਾ ਕੀ ਹੈ? ਅਸੀਂ ਹਜ਼ਾਰਾਂ ਰਹਿਤਨਾਮੇ ਵੇਖਦੇ ਹਾਂ, ਬੜੀ ਚੰਗੀ ਤਰ੍ਹਾਂ ਵਿਚਾਰਦੇ ਹਾਂ, ਹਰ ਪ੍ਰਸੰਗ ਦੇ ਅੰਦਰ ਕੋਈ ਨਾ ਕੋਈ ਵਾਧਾ ਘਾਟਾ ਮਿਲ ਜਾਂਦਾ ਹੈ। ਫੈਸਲਾ ਕਿਵੇਂ ਹੋਵੇ? ਜਿੰਨਾ ਗੁਰੂ ਦਾ ਇਤਿਹਾਸ ਲਿਖਿਆ ਗਿਆ ਹੈ ਇਹਦੇ ਵਿਚ ਵਿਰੋਧੀਆਂ ਨੇ ਬੜਾ ਭਾਰੀ ਯਤਨ ਕੀਤਾ ਮਿਲਾਵਟ ਕਰਨ ਦਾ। ਆਦਿ ਕਾਲ ਤੋਂ ਹੀ ਇਹ ਯਤਨ ਕੀਤਾ ਗਿਆ ਵੀ ਸਿੱਖਾਂ ਦੇ ਵਿਚ ਰਲ ਕੇ ਇਨ੍ਹਾਂ ਦੇ ਵਿਚ ਮਿਕਸ ਹੋ ਕੇ ਇਨ੍ਹਾਂ ਦੇ ਮਨ ਦਾ ਨਿਸ਼ਚੈ ਹੀ ਨਾ ਰਹਿਣ ਦਿਓ, ਨਾ ਬਾਣੀ ਤੇ ਰਹਿ ਜਾਵੇ ਤੇ ਨਾ ਰਹਿਤ ਤੇ ਰਹਿ ਜਾਵੇ। ਜੇ ਕੋਈ ਰਹਿਤ ਰੱਖਦਾ ਤੇ ਉਹਦੇ ਵਿਚ ਵੀ ਕਈ ਤਰ੍ਹਾਂ ਦੇ ਭਰਮ ਪਾ ਦਿੱਤੇ ਗਏ। ਇਥੋਂ ਤੱਕ ਕਿ ਗੁਰੂ ਕੀ ਬਾਣੀ ਦੇ ਵਿਚੋਂ ਵੀ ਨਿਸ਼ਚਾ ਡਲਾਉਣ ਵਾਸਤੇ ਕਿਸੇ ਨੇ ਕਿਸੇ ਤਰ੍ਹਾਂ ਦਾ ਲੇਖ ਲਿਖਿਆ, ਕਿਸੇ ਨੇ ਕਿਸੇ ਤਰ੍ਹਾਂ ਦਾ ਲੇਖ ਲਿਖਿਆ ਕਿ ਭਗਤਾਂ ਦੀ ਬਾਣੀ ਗੁਰੂ ਦੀ ਬਾਣੀ ਨੇ। ਆ ਥੋੜੇ ਦਿਨਾਂ ਦੀ ਗੱਲ ਆ, ਸਾਡੇ ਇਕ ਜਗਜੀਤ ਸਿੰਘ ਗਿਆਨੀ ਆ, ਉਹ ਦਵਾਦਵ ਮੇਰੇ ਕੋਲ ਆ ਗਿਆ ਚੁਬਾਰੇ ਤੇ, ਕਹਿੰਦਾ ਗਿਆਨੀ ਜੀ ਜਿਹੜਾ ਸ੍ਰੀ ਰਾਗ ਦਾ ਸ਼ਬਦ ਹੈ ਨਾ ਮਹੱਲਾ ਪਹਿਲਾ, ਮੋਤੀ ਤਾਂ ਮੰਦਰ ਉਸਰੇ, ਇਹ ਮੇਰੇ ਅਨੁਭਵ ਚ ਆਇਆ ਵੀ ਇਹ ਗੁਰੂ ਨਾਨਕ ਦੇਵ ਦਾ ਨਹੀਂ। ਮੈਂ ਕਿਹਾ ਫਿਰ ਕਿਹਦਾ ਵਾ, ਤੇਰੇ ਅਨੁਭਵ ਚ ਕੀ ਆਇਆ? ਕਹਿੰਦਾ ਮੇਰਾ ਅਨੁਭਵ ਇਹ ਕਹਿੰਦਾ ਵੀ ਇਹ ਨਾਵੇਂ ਪਾਤਸ਼ਾਹ ਦਾ ਸ਼ਬਦ ਹੈ, ਗਲਤੀ ਨਾਲ ਇੱਥੇ ਲਿਖਿਆ ਗਿਆ, ਇਹ ਨਾਵੇਂ ਪਾਤਸ਼ਾਹ ਦੀ ਬਾਣੀ ਚ ਚਾਹੀਦਾ ਸੀ। ਇਹੋ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਗੁਰੂ ਦੀ ਕੀਤੀ ਉਤੇ ਭਰੋਸਾ ਨਹੀਂ, ਉਨ੍ਹਾਂ ਨੇ ਸਾਡੇ ਮਨ ਵਿਚ ਭਰਮ ਪਾ ਦਿੱਤਾ ਤੇ ਬਹੁਤੇ ਸਿੱਖਾਂ ਦਾ ਮਨ ਅੱਜ ਵੀ ਡਾਵਾਂ ਡੋਲਿਆ। ਉਹ ਕਹਿੰਦੇ ਵੀ ਕੁਝ ਬਾਣੀ ਠੀਕ ਆ, ਕੁਝ ਬਾਣੀ ਗਲਤ ਆ। ਜਦੋਂ ਸਿੱਖਾਂ ਦਾ ਭਰੋਸਾ ਗੁਰਬਾਣੀ ਤੇ ਨਹੀਂ ਰਹਿ ਜਾਵੇਗਾ, ਗੁਰੂ ਗ੍ਰੰਥ ਸਾਹਿਬ ਤੇ ਨਹੀਂ ਰਹਿ ਜਾਵੇਗਾ, ਤੇ ਫੇਰ ਆਪੇ ਢਿੰਦੀ ਕਲਾ ਵਿਚ ਜਾਣਗੇ। ਯਤਨ ਇਹ ਕਰਨਾ ਚਾਹੀਦਾ ਕਿ ਸਾਡਾ ਨਿਸ਼ਚਾ ਗੁਰਬਾਣੀ ਤੇ ਪ੍ਰਪੱਕ ਹੋਵੇ। ਸੋ ਸਤਿਗੁਰੂ ਜੀ ਇੱਥੇ ਫਰਮਾਉਂਦੇ ਹਨ,
ਜਿਸ ਬੇੜ ਚੜ ਸੇਵ ਸੁ,
ਗੁਰੂ ਕਾ ਸਿੱਖ ਸਭ ਤੋਂ ਵੱਡੀ ਰਹਿਤ ਹੈ ਗੁਰਬਾਣੀ ਦੀ। ਜਿਸ ਰਹਿਤ ਮਰਿਆਦਾ ਦਾ ਫੈਸਲਾ ਨਹੀਂ ਹੋ ਰਿਹਾ, ਉਹ ਅਸੀਂ ਗੁਰੂ ਪਾਸੋਂ ਨਿਰਣਾ ਕਰਾਉਣਾ। ਰਹਿਤਨਾਮੇ ਵਿਚ ਕੀ ਲਿਖਿਆ ਹੈ, ਮੁਕਤਨਾਮੇ ਵਿਚ ਕੀ ਲਿਖਿਆ ਹੈ, ਤੇ ਇਹਦਾ ਫੈਸਲਾ ਜਿਹੜਾ ਹੈ ਨਾ, ਉਹ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਰਨਾ ਹੈ। ਉਹ ਕਸਵੱਟੀ ਹੈ, ਕਸਵੱਟੀ ਉਤੇ ਅਸੀਂ ਫਿਰ ਚੰਗੀ ਤਰ੍ਹਾਂ ਨਿਰਖ ਕੇ ਵੇਖ ਲੈਣਾ ਹੈ ਕਿ ਵੀਰ ਖੂਬ ਖਾਨਾ ਖੀਚਰੀ ਜਾ ਮੈਂ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਗੁਰਬਾਣੀ ਇਹ ਕਹਿੰਦੀ ਮਿੱਤਰਾ ਖਾ ਲਾ ਜਿੰਨਾ ਮਰਜ਼ੀ, ਪਰ ਜਿਹਦਾ ਗਲ ਵੱਢ ਕੇ ਖਾਨਾ ਨਾ, ਉਹਦਾ ਗਲ ਉਹਨੂੰ ਤਿੰਨ ਉਹਨੇ ਤੇਰਾ ਵੀ ਗਲ ਵੱਢਣਾ ਇਕ ਵੇਰ। ਮਹਾਂ ਕਸਾਬ ਛੁਰੀ ਸੱਟ ਪਾਈ, ਕਹਿੰਦੇ ਜਿਸ ਵੇਲੇ ਸਦਨੇ ਕਸਾਈ ਨੂੰ ਰਾਤ ਦੇ ਸਮੇਂ ਇਕ ਗਾਹਕ ਆ ਗਿਆ, ਗਾਹਕ ਸੀ ਪੱਕਾ, ਉਹਨੇ ਕਿਹਾ ਵੀ ਮਾਸ ਤੋਲਦੇ ਪਾਈਆ, ਮਾਸ ਸੀ ਅੱਧ ਪਾਈਆ। ਉਹਨੇ ਸੋਚਿਆ ਜੇ ਮੈਂ ਹੁਣ ਬੱਕਰਾ ਵੱਢਿਆ ਤੇ ਸਾਰੀ ਸਵੇਰ ਨੂੰ ਖਰਾਬ ਹੋ ਜਾਣਾ, ਚਲੋ ਥੋੜਾ ਜਿਹਾ ਮਾਸ ਵੱਢ ਲੈਂਦੇ ਹਾਂ ਲੋੜ ਜੋਗਾ, ਤੇ ਬਾਕੀ ਸਵੇਰੇ ਇਹਨੂੰ ਮਾਰਾਂਗੇ। ਬੱਕਰਾ ਹੱਸ ਪਿਆ, ਉਹਨੇ ਕਿਹਾ ਮਿੱਤਰਾ ਕਈ ਵਾਰ ਤੂੰ ਬੱਕਰਾ ਬਣਿਆ ਤੇ ਕਈ ਵਾਰ ਮੈਂ ਕਸਾਈ ਬਣਿਆ, ਕਈ ਵਾਰ ਮੈਂ ਕਸਾਈ ਬਣਿਆ ਤੇ ਤੂੰ ਬੱਕਰਾ ਬਣਿਆ, ਪਰ ਅੱਜ ਤੂੰ ਮੇਰੇ ਸਿਰ ਨਵੀਂ ਭਾਜੀ ਚਾੜਨ ਲੱਗਾ, ਵੇਖ ਮੈਂ ਸਾਰੀ ਰਾਤ ਤੜਫਦਾ ਰਹੂੰਗਾ, ਇਹਦੇ ਨਾਲ ਮੈਨੂੰ ਮਾਰ ਦਵੇ ਤੇ ਚੰਗਾ। ਉਸੇ ਵੇਲੇ ਛੁਰੀ ਸੁੱਟ ਦਿੱਤੀ, ਸੰਤ ਬਣ ਗਿਆ ਕਸਾਈ ਤੋਂ। ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਨੂੰ ਬੇਅੰਤ ਗੁਣ ਬਖਸ਼ੇ ਹਨ, ਜੇ ਸਤਿਗੁਰੂ ਜੀ ਦੀ ਕਿਰਪਾ ਹੋਵੇ ਤਾਂ ਇਹ ਗੁਣ ਸਾਡੇ ਵਿਚ ਆ ਸਕਦੇ, ਤਾਂ ਘਰ ਕਰ ਸਕਦੇ ਹਨ। ਰਹਿਤ ਕਮਾਵੇ ਗ੍ਰੰਥ, ਜੋ ਗੁਰਬਾਣੀ ਵਿਚ ਸਤਿਗੁਰੂ ਜੀ ਨੇ ਸਾਨੂੰ ਰਹਿਤ ਦਿੱਤੀ ਹੈ ਉਹਦੇ ਉੱਤੇ ਚੱਲਣਾ ਹੈ।
ਜਿਸ ਬੇੜ ਚੜ ਸੇਵ ਸੋ,
ਜਿਸ ਬੇੜੇ ਉੱਤੇ ਚੜ ਕੇ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਣਾ ਹੈ।
ਪਰਮੈ ਅਪਰਨ ਪੰਥ,
ਇਕ ਇਹ ਵੀ ਬਿਮਾਰੀ ਹੈ ਕਿ ਪੰਥ ਕਈ ਨੇ, ਉਨ੍ਹਾਂ ਪੰਥਾਂ ਦੀਆਂ ਰੋਹ ਰੀਤੀਆਂ ਵੀ ਬੜੀਆਂ ਨੇ। ਜਿਵੇਂ ਸਿੱਖ ਸਮਾਜ ਦੇ ਅੰਦਰ ਹੀ 250 ਤੋਂ ਵੱਧ ਫਿਰਕੇ ਹਨ, ਜੇ ਗਿਣਨ ਬਹਿ ਜਾਓ ਤੇ ਅੰਤ ਨਹੀਂ ਆਉਂਦਾ। ਫਿਰ ਉਨ੍ਹਾਂ ਦੀਆਂ ਮਰਿਆਦਾ ਵੱਖਰੀਆਂ ਨੇ, ਤੇ ਦਾਵਾ ਸਾਰੇ ਇਸ ਗੱਲ ਦਾ ਕਰਦੇ ਵੀ ਅਸੀਂ ਅਸਲੀ ਸਿੱਖ ਆ, ਬਾਕੀ ਸਾਰੇ ਨਕਲੀ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਜਿਨ੍ਹਾਂ ਜੀਵਾਂ ਉਤੇ ਕਿਰਪਾਲੂ ਦੇ ਆਲੂ ਹੁੰਦੇ ਹਨ, ਉਨ੍ਹਾਂ ਨੂੰ ਆਪਣੇ ਸ਼ੁਭ ਗੁਣ ਬਖਸ਼ਦੇ ਹਨ, ਉਹ ਆਪਣੀ ਮੈਂ ਹਟਾ ਦਿੰਦੇ ਹਨ। ਜਿਹੜਾ ਬੰਦਾ ਕਹਿੰਦਾ ਨਾ ਵੀ ਮੈਂ ਸੱਚਾ ਬਾਕੀ ਸਾਰੇ ਝੂਠੇ, ਉਹਨੂੰ ਝੂਠਾ ਸਮਝ ਲੋ। ਜਿਹੜਾ ਸਿੱਖ ਪੂਰਨ ਸਿੱਖ ਵੀ ਹੋਵੇ, ਉਹ ਵੀ ਇਸ ਗੱਲ ਦਾ ਦਾਵਾ ਨਾ ਕਰੇ ਕਿ ਮੈਂ ਸਿੱਖੀ ਵਿਚ ਪੂਰਾ ਹਾਂ। ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖ ਨਾਮ ਹੈ ਸਿੱਖਣ ਦਾ। ਸਿੱਖ ਉਹ ਹੈ ਜਿਹੜਾ ਮਨੋ ਮੰਨ ਲਵੇ ਵੀ ਮੈਂ ਕੁਝ ਗੁਰਦੁਆਰੇ ਸਿੱਖਣ ਆਇਆ, ਜੋ ਸਤਿਗੁਰੂ ਜੀ ਦਾ ਹੁਕਮ ਹੈ ਮੈਂ ਉਹਨੂੰ ਸੱਤ ਸੱਤ ਕਰਕੇ ਮੰਨ ਲੈਣਾ, ਜੋ ਆਰਡਰ ਆ ਗਿਆ ਉਹਦੇ ਸਾਹਮਣੇ ਸਿਰ ਝੁਕਾ ਦੇਣਾ। ਅਸੀਂ ਹੁਣ ਕਿਸੇ ਨੂੰ ਕਥਾ ਕੀ ਸੁਣਾਉਣੀ, ਪ੍ਰਸ਼ਨ ਹੀ ਅੱਜ ਕੱਲ ਲੋਕ ਮੁੰਡੇ ਕੁੜੀਆਂ ਇਹੋ ਜਿਹੇ ਉਲਟੇ ਸਿੱਧੇ ਕਰਦੇ ਨੇ ਜਿਨ੍ਹਾਂ ਦਾ ਉੱਤਰ ਦੇਣ ਲੱਗਿਆਂ ਦਿਮਾਗ ਚੁਕਰਾ ਜਾਂਦਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਸਿੱਖ ਹਨ ਉਹ ਗੁਰੂ ਦਾ ਬਚਨ ਸੱਤ ਕਰਕੇ ਮੰਨਦੇ ਹਨ, ਫਰਮਾਉਂਦੇ ਹਨ
ਅਸਨ ਅਚੇ ਗੁਰਸਿੱਖ ਕੋ ਕੰਨਿਆਂ ਦੇ ਸਿੱਖ ਸੋਧ।
ਅਸਨ ਮੈਣੇ ਭੋਜਨ, ਜਦੋਂ ਭੋਜਨ ਖਵਾਉਣ ਦੀ ਇੱਛਾ ਹੋਵੇ ਤੇ ਗੁਰਸਿੱਖਾਂ ਨੂੰ ਬੁਲਾ ਕੇ ਲੰਗਰ ਛਕਾਵੇ, ਤੇ ਕੰਨਿਆ ਜਿਹੜੀ ਹੈ ਉਹ ਸਿੱਖਾਂ ਨਾਲ ਰਿਸ਼ਤਾ ਕਰੇ। ਜਿਹੜੇ ਸਿੱਖੀ ਵਿਚ ਪੱਕੇ ਨੇ ਨਾ, ਉਨ੍ਹਾਂ ਨੂੰ ਵੀ ਥੋੜਾ ਲੋਭ ਲਾਲਚ ਆ ਜਾਵੇ ਤੇ ਉਹ ਕਹਿੰਦੇ ਚੱਲ ਕੋਈ ਨੀ ਫਿਰ ਵੇਖੀ ਜਾਉ। ਰਹਿਤ ਮਰਿਆਦਾ ਤੇ ਚੱਲਣਾ ਜਣੇ ਖਣੇ ਦਾ ਕੰਮ ਨਹੀਂ ਏ, ਤੇ ਸਤਿਗੁਰੂ ਜੀ ਦੀ ਕਿਰਪਾ ਹੈ ਜੇ ਕਿਸੇ ਉਤੇ ਹੋ ਜਾਵੇ। ਪਰ ਵਾਹ ਲੱਗਦੀ ਜਿਹੜਾ ਸਿੱਖ ਹੈ ਉਹ ਆਪਣੀ ਕੰਨਿਆਂ ਦਾ ਰਿਸ਼ਤਾ ਉਥੇ ਕਰੇ ਜਿੱਥੇ ਅਗਲੇ ਬੰਨੇ ਸਿੱਖ ਹੋਵੇ, ਸਿੱਖੀ ਵਿਚ ਪੂਰਾ ਹੋਵੇ। ਦਾੜੀ ਕੇਸ ਉਸਦੇ ਸਾਬਤ ਹੋਣ, ਅੰਮ੍ਰਿਤ ਉਸਨੇ ਛਕਿਆ ਹੋਵੇ ਤੇ ਬਦਫੇਲੀਆਂ ਤੋਂ ਬਚਿਆ ਹੋਇਆ ਹੋਵੇ, ਜੇ ਇਹ ਸੋਚੇਗਾ ਨਾ ਵੀ ਚੱਲ ਇਹਨੂੰ ਸਿੱਖ ਬਣਾ ਹੀ ਲੈਣਾ, ਪਤਾ ਨੀ ਬਣਨਾ ਉਹਨੇ ਕਿ ਨਹੀਂ ਬਣਨਾ, ਇਸ ਵਾਸਤੇ ਪਹਿਲਾਂ ਸਿੱਖ ਬਣਾ ਕੇ ਤੇ ਫੇਰ ਕੰਨਿਆ ਦਵੇ।
ਆਨਣ ਹਿੱਤ ਕਰ
ਅਰਣ ਕਹਿੰਦੇ ਕਰਜਾਈ ਨਾ ਹੋਵੇ, ਜਿੱਥੇ ਕੰਨਿਆ ਦੇਣੀ ਵੇਖ ਲਵੇ ਇਹ ਕਰਜ਼ਾ ਤਾਂ ਨਹੀਂ ਇਹਨਾਂ ਦੇ ਸਿਰ ਦੇ ਉੱਤੇ ਬਹੁਤ ਸਾਰਾ, ਐਵੇਂ ਤਾਂ ਨਹੀਂ ਲਿਫਾਫ ਬਣਾਇਆ ਹੋਇਆ, ਭਾਵ ਆਪਣੀ ਰੋਟੀ ਖਾਣ ਜੋਗੇ ਹੋਣ, ਇਹ ਨਾ ਹੋਵੇ ਵੀ ਆਪਣਾ ਡਫੂਸ ਬਣਾਉਣ ਵਾਸਤੇ ਕਰਜ਼ੇ ਦੀਆਂ ਪੰਡਾਂ ਸਿਰ ਤੇ ਹੋਣ।
ਵੇਦ ਵਿਦ ਹੋਵੇ ਦੇ ਪ੍ਰਬੋਧ,
ਗਿਆਨ ਦੀ ਮਰਿਆਦਾ ਦੇ ਵਿਚ ਪਰਪੱਕ ਹੋਣ, ਧਰਮ ਦੇ ਵਿਚ ਦ੍ਰਿੜ ਹੋਣ।
ਚੌਪਾਈ ਸੁਤ ਵਰਜੈ ਨੈਥਰੈ ਕੁਸੰਗਤ,
ਸੁਤ ਮੈਣੇ ਪੁੱਤਰ, ਜਿਹੜੇ ਪੁੱਤਰ ਪਿਤਾ ਦਾ ਧਰਮ ਬਣਦਾ ਹੈ ਕਿ ਆਪਣੇ ਬੱਚੀ ਬੱਚਿਆਂ ਨੂੰ ਕੁਸੰਗਤ ਵਿਚ ਨਾ ਜਾਣ ਦੇਵੇ, ਤੇ ਕੁਸੰਗਤ ਵਿਚ ਜਾਣੋ ਉਹਦੇ ਬੱਚੀ ਬੱਚੇ ਬਚ ਸਕਦੇ ਜਿਹੜਾ ਆਪ ਨਹੀਂ ਜਾਂਦਾ। ਜਿਹੜਾ ਪਿਓ ਰੋਹ ਪਾਉਂਦਾ ਕੁੜੀ ਤੇ ਜਾਂ ਮੁੰਡੇ ਤੇ ਵੀ ਖਬਰਦਾਰ ਜੇ ਉਧਰ ਗਏ ਤਾਂ, ਪਰ ਆਪ ਚੋਰੀ ਚਲਾ ਜਾਂਦਾ, ਉਹਦੇ ਧੀਆਂ ਪੁੱਤ ਕਦੀ ਸੁਧਰ ਹੀ ਨਹੀਂ ਸਕਦੇ। ਜਿਹੜਾ ਪਿਓ ਆਪ ਸ਼ਰਾਬ ਪੀਂਦਾ, ਆਪ ਕੁਕਰਮ ਕਰਦਾ, ਜੇ ਉਹ ਪੁੱਤਰਾਂ ਨੂੰ ਕਵੇ ਵੀ ਪੀ ਇਹ ਕੰਮ ਨਹੀਂ ਕਰਨਾ ਤੇ ਉਹ ਮੰਨਣਗੇ ਨਹੀਂ। ਇਸ ਵਾਸਤੇ ਪਹਿਲੇ ਆਪ ਗੁਰੂ ਦੀ ਸਿੱਖੀ ਵਿਚ ਪਰਪੱਕ ਹੋਵੇ, ਪਹਿਲੇ ਆਪ ਮਨਮਤ ਛੱਡੇ ਤੇ ਫਿਰ ਆਪਣੇ ਧੀਆਂ ਪੁੱਤਰਾਂ ਨੂੰ ਵੀ ਵਰਜ ਕੇ ਰੱਖੇ।
ਤਿੰਨ ਤਰੀਕੋ ਰੱਖ ਵਰਜ ਕਪੰਗਤ,
ਇਸੇ ਤਰ੍ਹਾਂ ਆਪਣੀ ਇਸਤਰੀ ਨੂੰ ਵੀ ਖੋਟੀ ਸੰਗਤ ਵਿਚ ਜਾਣ ਤੋਂ ਵਰਜ ਕੇ ਰੱਖੇ, ਵੀ ਉਥੇ ਦਾਨਿਆਂ ਬੰਦਿਆਂ ਦਾ ਕੰਮ ਨਹੀਂ ਜਾਣਾ, ਜਾ ਕੇ ਆਪਣੀ ਮਿੱਟੀ ਆਪ ਹੀ ਪਲੀਤ ਕਰਨੀ, ਅਕਲਵਾਨ ਬੰਦਿਆਂ ਦਾ ਕੰਮ ਨਹੀਂ ਹੈ।
ਹਾਂਜੀ, ਗੁਰੂ ਮੰਤਰ ਕੋ ਨਿਸ ਦਿਨ ਰਰੇ,
ਗੁਰਮੰਤਰ ਨੂੰ ਰਾਤ ਦਿਨ ਰਰੇ ਉਚਾਰਨ ਕਰੇ, ਜਪਦਾ ਰਵੇ ਵਾਹਿਗੁਰੂ, ਵਾਹਿਗੁਰੂ ਦਾ ਸਿਮਰਨ
ਨਿਤ ਉੱਠ ਕਰਕੇ ਕਾਰਜ ਕਰੇ।
ਇਹ ਨਹੀਂ ਵੀ ਸਾਰਾ ਦਿਨ ਕਥਾ ਹੀ ਸੁਣਦਾ ਰਵੇ, ਕੋਈ ਕਿਰਤ ਕਮਾਈ ਵੀ ਕਰੇ, ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਉਹਦੇ ਨਾਲ ਆਪਣੀ ਉਪਜੀਵਿਕਾ ਤੋਰੇ, ਉਸ ਦਾ ਮਨ ਵਾਹਿਗੁਰੂ ਦੀ ਭਗਤੀ ਦੇ ਵਿਚ ਦ੍ਰਿੜ ਰਹਿੰਦਾ ਹੈ, ਭਾਵ ਆਪਣਾ ਨਿਤਨੇਮ ਕਰਕੇ ਕਥਾ ਕੀਰਤਨ ਵੀ ਸੁਣੇ ਤੇ ਨਾਲ ਦੀ ਨਾਲ ਆਪਣਾ ਉਪਜੀਵਿਕਾ ਦਾ ਸਾਧਨ ਵੀ ਕਾਇਮ ਰੱਖੇ, ਸਵੇਰੇ ਉਠਦਿਆਂ ਹੀ ਉਦਮ ਦੇ ਨਾਲ ਸਮੇਂ ਸਿਰ ਆਪਣਾ ਕੰਮ ਕਰਨ ਚਲਾ ਜਾਵੇ।
ਧਨ ਪੂਜਾ ਪਰਨ ਹੈ ਲਲਚਾਏ,
ਪੂਜਾ ਦੇ ਧਾਨ ਉਤੇ ਮਨ ਨੂੰ ਬਹੁਤਾ ਲੁਭਾਏ, ਮਾਨ ਨਾ ਕਰੇ ਵੀ ਸਾਰਾ ਹੀ ਮੈਂ ਇਕੱਲਾ ਹੀ ਖਾ ਜਾਵਾਂ।
ਨਿਤ ਕੜਾ ਰੰਚਕ ਲਗ ਖਾਏ,
ਇਥੋਂ ਤੱਕ ਕਿ ਕੜਾ ਪ੍ਰਸ਼ਾਦ ਖਾਣ ਲੱਗਿਆਂ ਵੀ ਮਨ ਚ ਲੋਭ ਨਾ ਲਿਆਵੇ, ਥੋੜਾ ਹੀ ਖਾਵੇ ਰੰਚਕ ਮਾਤਰ।
ਸੀਤ ਪ੍ਰਸ਼ਾਦ ਗੁਰਨ ਕੋਲੇ,
ਕੜਾ ਪ੍ਰਸ਼ਾਦ ਜਾਂ ਲੰਗਰ ਪ੍ਰਸ਼ਾਦ ਗੁਰੂ ਦਾ ਪ੍ਰਸ਼ਾਦ ਜਾਣ ਕੇ ਉਸ ਨੂੰ ਛਕੇ ਬੜੀ ਸ਼ਰਧਾ ਭਾਵਨਾ ਨਾਲ।
ਜੋ ਅਰਦਾਸੀ ਬੰਡਤ ਦੇ,
ਜਿਹੜਾ ਅਰਦਾਸੀਆ ਅਰਦਾਸ ਕਰਨ ਵਾਲਾ ਕੜਾ ਪ੍ਰਸ਼ਾਦ ਇਕੋ ਜਿਹਾ ਵਰਤਾਉਂਦਾ ਹੈ, ਪੰਜ ਵਰਤਾਰੇ ਕੱਢਦਾ, ਅਸੀਂ ਪੰਜਾਂ ਪਿਆਰਿਆਂ ਦਾ ਤਾਂ ਇੰਨਾ ਕੱਢ ਲੈਂਦੇ, ਦੂਜੀ ਸੰਗਤ ਨੂੰ ਥੋੜਾ ਥੋੜਾ ਦਿੰਦੇ, ਭਾਵ ਇਕੋ ਜਿਹਾ ਕੜਾ ਪ੍ਰਸ਼ਾਦ ਜਿੰਨਾ ਵਰਤਾਰਾ ਰੱਖ ਲੇ ਉਨਾ ਉਨਾ ਸਾਰਿਆਂ ਨੂੰ ਮਿਲੇ।
ਜੋ ਪ੍ਰਸਾਦ ਕੋ ਵੰਟਨ ਕਰੇ,
ਜਿਹੜਾ ਕੜਾ ਪ੍ਰਸ਼ਾਦ ਵੰਡਣ ਵਾਲਾ ਸੇਵਾਦਾਰ ਹੈ,
ਸਭ ਕੋ ਸਮ ਹੀ ਦੇਹ ਤਰੇ,
ਉਹ ਸਾਰਿਆਂ ਨੂੰ ਬੜੇ ਪਿਆਰ ਨਾਲ ਸਮ ਇਕੋ ਜਿਹਾ ਕੜਾ ਪ੍ਰਸ਼ਾਦ ਦੇਵੇ, ਕਿਸੇ ਨੂੰ ਜ਼ਿਆਦਾ ਕਿਸੇ ਨੂੰ ਥੋੜਾ ਏਦਾਂ ਨਾ ਕਰੇ।
ਕਰੇ ਈਰਖਾ ਲੋਭ ਵਧਾਵੇ,
ਜੇ ਕੋਈ ਈਰਖਾ ਕਰੇ ਵੀ ਆਹ ਤੇ ਸਾਡੇ ਗੁਆਂਢੀ ਨੇ ਤੇ ਆਹ ਤੇ ਦੂਜੇ ਗੁਰਦੁਆਰੇ ਆ ਗਏ, ਇਨ੍ਹਾਂ ਨੂੰ ਕਾਹਨੂੰ ਦੇਣਾ, ਜੇ ਐਸਾ ਮਨ ਵਿਚ ਲੋਭ ਕਰੇਗਾ।
ਸੋ ਪ੍ਰਸਾਦ ਤਨ ਰੋਗ ਉਠਾਵੇ,
ਉਹ ਈਰਖਾ ਪ੍ਰਸ਼ਾਦ ਵੰਡਣ ਵਾਲੇ ਦੇ ਸਰੀਰ ਚ ਰੋਗ ਪੈਦਾ ਕਰ ਦੇਵੇਗੀ, ਬਿਮਾਰੀ ਲੱਗ ਜਾਵੇਗੀ ਕੋਈ, ਉਹਨੂੰ
ਦਰਦ ਦੇਰ ਦੁੱਖ ਸੋ ਹੋਏ,
ਉਹਨੂੰ ਦਲਿੱਦਰ ਘੇਰ ਲਵੇਗਾ, ਗਰੀਬੀ ਆ ਜਾਵੇਗੀ, ਕਈ ਬਿਮਾਰੀਆਂ ਚੰਬੜ ਜਾਣਗੀਆਂ।
ਪੁਨਸਖ ਅਸਨ ਜੋ ਭੁਗਤ ਹੈ ਕੋਈ,
ਜੇ ਗੁਰੂ ਕਾ ਸਿੱਖ ਲੰਗਰ ਛਕ ਰਿਹਾ ਹੋਵੇ,
ਉਠੇ ਨਾ ਛੋਟੇ ਸਿਰ ਜਿਸ ਥਾਂ,
ਯਤਨ ਹੋਣਾ ਚਾਹੀਦਾ ਵੀ ਜਦੋਂ ਲੰਗਰ ਛਕਣ ਬਹਿ ਜਾਵੇ ਫਿਰ ਲੰਗਰ ਛਕ ਕੇ ਉਠੇ, ਇਹ ਨਹੀਂ ਵੀ ਨਾਲੇ ਦੋ ਬੁਰਕੀਆਂ ਖਾ ਲਈਆਂ, ਕਦੀ ਜਾ ਕੇ ਪਿਸ਼ਾਬ ਕਰ ਆਇਆ, ਕਦੀ ਜਾ ਕੇ ਬੂਹਾ ਢੋਆਇਆ, ਕਦੀ ਕਿਧਰ ਕਦੀ ਕਿਧਰ, ਕਦੀ ਕੁੜੀ ਕੁੱਟ ਦਿੱਤੀ, ਕਦੀ ਮੁੰਡਾ ਕੁੱਟ ਦਿੱਤਾ, ਏਦਾਂ ਨਾ ਕਰੇ, ਰੋਟੀ ਖਾਵੇ ਤੇ ਰੋਟੀ ਖਾਵੇ ਬਹਿ ਕੇ, ਅੰਨ ਪੂਰਾ ਛਕੇ ਇੱਕੇ ਵੇਰਾਂ।
ਜੇ ਤਜ ਉਠੇ ਬਹਾਰਨ ਹੈ ਖਾਏ,
ਜੇ ਕੋਈ ਜ਼ਰੂਰੀ ਕੰਮ ਪੈ ਜਾਵੇ, ਲੰਗਰ ਅੱਧ ਵਾਟਿਓ ਛੱਡ ਕੇ ਕਿਤੇ ਜਾਣਾ ਪੈ ਜਾਵੇ ਕੰਮ,
ਤੁਰਕ ਤੁਰਕ ਨਹੀਂ ਤੇ ਬਚ ਰਹਾ,
ਫਿਰ ਇੰਜ ਕਰੇ, ਫਿਰ ਉਹ ਕੰਮ ਕਰੇ, ਇਹ ਨਾ ਹੋਵੇ ਵੀ ਉਹ ਕੰਮ ਵੀ ਵਿਚੇ ਅੱਧਾ ਛੱਡ ਆਵੇ ਤੇ ਫਿਰ ਆ ਕੇ ਰੋਟੀ ਦਾ ਲਾਲਚ ਰਵੇ, ਫਿਰ ਲੰਗਰ ਛਕਣ ਦਾ ਪ੍ਰੇਮ ਤਿਆਗ ਦੇਵੇ ਤੇ ਜਿੱਧਰ ਗਿਆ ਉਹ ਕੰਮ ਪੂਰਾ ਕਰੇ, ਤੁਰਕ ਤੁਰਕਣੀ ਤੇ ਬਚ ਰਹਿ। ਕੋਈ ਸਮਾਂ ਸੀ ਜਿਸ ਵੇਲੇ ਪੰਜਾਬ ਦੀ ਧਰਤੀ ਵਿਚ ਵੇਸਵਾਵਾਂ ਆਮ ਕਰਕੇ ਮੁਸਲਮਾਨੀਆਂ ਹੁੰਦੀਆਂ ਸਨ। ਇਸ ਵਾਸਤੇ ਇਹ ਕਈ ਰਹਿਤਵਾਨ ਦੱਸਣ ਵਾਲੇ ਜਿਹੜੇ ਸਿੰਘ ਨੇ ਉਨ੍ਹਾਂ ਨੇ ਏਦਾਂ ਵੀ ਲਿਖਿਆ ਕਿ ਮੁਸਲੀ ਯੁੱਧ ਵਿਵਰਜਿਤ ਹੈ, ਭਾਵ ਮੁਸਲਮਾਨੀ ਦੀ ਸੰਗਤ ਨੂੰ ਉਹ ਬੱਜਰ ਕੁਰੈਤ ਮੰਨਦੇ ਨੇ। ਪਰ ਜਿਹੜੇ ਗੁਰਮੁਖ ਪਿਆਰੇ ਹਨ ਭਾਈ ਗੁਰਦਾਸ ਜੀ ਨਾਲੋਂ ਸਿਆਣਾ ਹੋਰ ਕੌਣ ਹੋ ਸਕਦਾ। ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣੇ, ਜੋ ਪਰ ਇਸਤਰੀ ਹੈ ਇਹ ਬੱਜਰ ਕੁਰੈਤ ਹੈ। ਪਰ ਇੱਥੇ ਮੁਕਤਨਾਮੇ ਵਿਚ ਪਾਠ ਆਇਆ ਵੀ ਮੁਸਲੀ ਤੋਂ ਬਚ ਕੇ ਰਵੇ, ਉਹਦੇ ਨਾਲ ਪਿਆਰ ਨਾ ਲਾਵੇ, ਭਾਵ ਸਿੱਖ ਵਿਭਚਾਰੀ ਨਾ ਹੋਵੇ।
ਗੁਰ ਕੇ ਸਿੱਖ ਪਰ ਤਰਕ ਨਾ ਕਹੈ,
ਜਿਨੇ ਅੰਮ੍ਰਿਤ ਛਕਿਆ ਜਿਹੜਾ ਸਿੱਖ ਸਿੱਖ ਦੀ ਨਿੰਦਿਆ ਕਰਦਾ ਉਹਦੇ ਵਰਗਾ ਪਾਪੀ ਹੋਰ ਕੋਈ ਨਹੀਂ। ਉਹਦੀ ਨਾ ਤੇ ਅਰਦਾਸ ਪੂਰੀ ਹੋਵੇਗੀ ਨਾ ਗੁਰੂ ਨੇ ਉਹਦੀ ਸਹਾਇਤਾ ਕਰਨੀ ਹੈ। ਸਿੱਖ ਨੂੰ ਚਾਹੀਦਾ ਗੁਰੂ ਦੇ ਚਰਨਾਂ ਵਿਚ ਅਰਦਾਸ ਕਰਨੀ ਕਿ ਹੇ ਸਤਿਗੁਰੂ, ਇਹਨੇ ਵੀ ਬਾਣਾ ਸਿੱਖਾਂ ਵਾਲਾ ਪਾਇਆ, ਇਹਨੇ ਵੀ ਅੰਮ੍ਰਿਤ ਖੰਡੇ ਦਾ ਛਕਿਆ, ਬਾਣੀਆਂ ਇਹ ਵੀ ਪੰਜ ਪੜਦਾ, ਮੈਂ ਵੀ ਪੰਜ ਪੜਦਾ, ਇਹ ਵੀ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ, ਮੈਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹਾਂ, ਕਿਰਪਾ ਕਰੋ ਇਹਨੂੰ ਵੀ ਸਮਤ ਬਖਸ਼ੋ, ਇਹ ਵੀ ਸਿੱਧੇ ਰਾਹ ਪੈ ਜਾਵੇ। ਇੰਨਾ ਚਿਰ ਸਾਡੀ ਇਹ ਭਾਵਨਾ ਨਹੀਂ ਬਣਦੀ ਉਨਾ ਚਿਰ ਢੇਂਦੀਆਂ ਕਲਾ ਵਿਚ। ਜਦੋਂ ਸਾਡਾ ਮਨ ਕੁਝ ਉਡਾਰੀ ਮਾਰੇਗਾ, ਵਿਸ਼ਾਲ ਹੋਵੇਗਾ, ਉਸ ਵੇਲੇ ਫਿਰ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੈ।
ਚਾਰਾਂ ਵਰਨ ਬਣੇ ਗੁਰਭਾਈ,
ਚਾਰਾਂ ਵਰਨਾਂ ਦੇ ਲੋਕਾਂ ਨੂੰ ਆਪਣੇ ਗੁਰਭਾਈ ਸਮਝੇ, ਭਾਵ ਭਰਾਵਾਂ ਵਰਗਾ ਸਲੂਕ ਕਰੇ। ਜੇ ਘਰ ਵਿਚ ਕੋਈ ਦੁਸ਼ਮਣ ਵੀ ਚੱਲ ਕੇ ਆ ਜਾਵੇ ਤੇ ਉਹਦੀ ਵੀ ਸੇਵਾ ਟਹਿਲ ਕਰੇ। ਜੇ ਗੁਰਦੁਆਰੇ ਵਿਚ ਕੋਈ ਵੀ ਚੱਲ ਕੇ ਆ ਜਾਵੇ, ਕੋਈ ਵਿਤਕਰਾ ਹੋਵੇ ਹੀ ਨਾ, ਸਾਰੇ ਭਾਈ ਭਾਈ ਹੋਣ, ਗੁਰਮੁਖ ਬੈਸੋ ਸਫਾ ਵਿਛਾਏ। ਇਹ ਕੇਵਲ ਪੜਨ ਵਾਸਤੇ ਹੀ ਤੁਕਾਂ ਨਹੀਂ ਲਿਖ ਗਏ ਸਤਿਗੁਰੂ ਜੀ, ਇਹ ਕਮਾਉਣ ਵਾਸਤੇ ਹਨ।
ਸਾਜਰ ਭੋਜਨ ਖਾਏ ਖਵਾਏ,
ਬੜੇ ਆਦਰ ਦੇ ਨਾਲ ਭੋਜਨ ਆਪ ਛਕੇ ਤੇ ਹੋਰਨਾਂ ਨੂੰ ਛਕਾਵੇ। ਭਾਵੇਂ ਬਿਨਾਂ ਅੰਮ੍ਰਿਤ ਤੋਂ ਆਵੇ, ਕੋਈ ਸ਼ਰਾਬੀ ਆਵੇ, ਕੁਬਾਬੀ ਆਵੇ, ਵਿਭਚਾਰੀਆ ਆਵੇ, ਤੰਬਾਕੂ ਖਾਣ ਵਾਲਾ ਆਵੇ, ਆ ਕੇ ਲੰਗਰ ਚ ਬਹਿ ਜਾਵੇ, ਉਹਦੇ ਤੋਂ ਨਫ਼ਰਤ ਨਾ ਕਰੇ ਵੀ ਇਹਨੇ ਦਾੜੀ ਮੁੰਨੀ ਹੋਈ ਆ, ਇਹਨੇ ਰੱਖੀ ਹੋਈ। ਸਾਰਿਆਂ ਨੂੰ ਸੰਗਤ ਦੇ ਵਿਚ ਇਕੋ ਜਿਹਾ ਲੰਗਰ ਦੇ ਦੇਵੇ, ਕੜਾ ਪ੍ਰਸ਼ਾਦ ਵਰਤਾ ਦੇਵੇ, ਮਿੱਠਾ ਬੋਲੇ, ਅਦਬ ਕਰੇ, ਫਿਰ ਆਪੇ ਉਹਨਾਂ ਉੱਤੇ ਅਸਰ ਪਵੇਗਾ, ਫਿਰ ਆਪੇ ਉਹ ਵੀ ਸਿੱਖ ਬਣ ਜਾਣਗੇ।
ਪੇਖਣ ਕੀ ਬਾਣੀ ਕੋ ਤਜੈ,
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰੂ ਬਾਣੀ ਤੋਂ ਬਿਨਾਂ ਜਿਹੜੇ ਹੋਰ ਛੇ ਦਰਸ਼ਨ, ਛੇ ਸ਼ਾਸਤਰ ਤੇ ਹੋਰ ਅਨੇਕਾਂ ਭੇਖ ਨੇ, ਜਿਨ੍ਹਾਂ ਨੇ ਆਪਣੀ ਮਨ ਘੜਤ ਬਾਣੀ ਬਣਾਈ ਹੋਈ ਆ, ਜਿਵੇਂ ਮਿਹਰਬਾਨ ਹੋਇਆ, ਪ੍ਰਿਥੀ ਚੰਦ ਹੋਇਆ, ਧੀਰਮਲ ਹੋਇਆ, ਜਿਵੇਂ ਨਿਰੰਕਾਰੀ ਨੇ, ਇਸੇ ਪ੍ਰਕਾਰ ਹੋਰ ਜਿਨ੍ਹਾਂ ਨੇ ਆਪਣੀਆਂ ਦੁਕਾਨਦਾਰੀਆਂ ਚਲਾਈਆਂ ਨੇ, ਕਈ ਵਿਦਵਾਨ ਮੁੱਲ ਰੱਖ ਕੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੇ ਬਾਅਦ ਦਾ ਇਤਿਹਾਸਕ ਵਾਕਿਆ ਹੈ ਕਿ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਗੁਰੂ ਅਰਜਨ ਦੇਵ ਜੀ ਦੀ ਗੋਦੀ ਵਿਚ ਪਲਿਆ, ਸਤਿਗੁਰੂ ਜੀ ਨੇ ਆਪਣੇ ਹੱਥੀਂ ਗ੍ਰਾਹੀਆਂ ਦੇ ਕੇ ਪਾਲਿਆ, ਆਪ ਗੁਰਮਤ ਪੜਾਈ, ਵਿਦਵਾਨ ਬਣਾਇਆ, ਉੱਚ ਕੋਟੀ ਦਾ ਵਿਦਵਾਨ ਬਣ ਗਿਆ। ਪਰ ਸਮਾਂ ਆਇਆ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾ ਗਏ, ਉਹਦੇ ਬਾਅਦ ਫਿਰ ਮਿਹਰਬਾਨ ਦਾ ਕਬਜ਼ਾ ਹੋ ਗਿਆ ਹਰਿਮੰਦਰ ਸਾਹਿਬ ਉੱਤੇ, ਤੇ ਮਿਹਰਬਾਨ ਜਿਹੜਾ ਸੀ ਆਪਣੀ ਚੌਧਰ ਵਧਾਉਣ ਵਾਸਤੇ ਰਾਗੀਆਂ ਨੂੰ ਮਜਬੂਰ ਕਰ ਦਿੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਨਹੀਂ ਪੜਨਾ, ਮੇਰਾ ਸ਼ਬਦ ਪੜੋ। ਜਿਹੜੀ ਬਾਣੀ ਮੈਂ ਰਚੀ ਹੈ ਨਾ, ਇਹ ਸੱਚੀ ਬਾਣੀ ਆ ਤੇ ਦੂਜੀ ਝੂਠੀ ਬਾਣੀ ਆ। ਤੇ ਵਿਚਾਰੇ ਰਾਗੀ ਜਿਹੜੇ ਉਹੋ ਜੇ ਸਨ, ਉਹ ਮਜਬੂਰ ਹੋ ਜਾਂਦੇ ਸਨ ਵੀ ਹੁਣ ਕੀ ਕਰੀਏ। ਸੋ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਸੱਚੀ ਬਾਣੀ ਨਾਲ ਪ੍ਰੀਤੀ ਲਾਵੇ, ਜਿਹੜੀ ਹੋਰ ਕੱਚੀ ਬਾਣੀ ਹੈ ਉਹਦੇ ਨਾਲੋਂ ਆਪਣੇ ਮਨ ਦਾ ਪ੍ਰੇਮ ਹਟਾਵੇ।
ਅਸਨ ਸੀਤ ਲਾਜੈ,
ਜਿਹੜਾ ਗੁਰੂ ਕਾ ਸਿੱਖ ਹੈ ਭਾਵੇਂ ਉਹਨੇ ਅੰਮ੍ਰਿਤ ਛਕਿਆ ਤੇ ਭਾਵੇਂ ਨਹੀਂ ਛਕਿਆ, ਜਨਮ ਤੇ ਸਿੱਖਾਂ ਦੇ ਘਰ ਦਾ ਹੈ ਨਾ। ਸਾਨੂੰ ਤੁਰੇ ਜਾਂਦੇ ਆ ਰਾਹ ਦੇ ਵਿਚ, ਜੇ ਕੋਈ ਚੂਰਮਾ ਦੇਵੇ ਦੇਵੀ ਮਾਤਾ ਦਾ ਉਹ ਵੀ ਲੈ ਕੇ ਖਾ ਲੈਂਦੇ ਆ, ਹਨੂਮਾਨ ਦੇ ਮੰਦਰ ਤੋਂ ਪ੍ਰਸ਼ਾਦ ਮਿਲ ਜੇ, ਸ਼ਿਵਲਿੰਗ ਦਾ ਮਿਲ ਜੇ, ਸਾਰਾ ਹੀ ਹਜ਼ਮ ਕਰ ਜਾਂਦੇ ਆ। ਪਰ ਹੁਕਮ ਇਹ ਹੈ ਕਿ ਜਿੱਥੇ ਅਰਦਾਸ ਹੋਈ ਹੋਵੇ, ਕੜਾ ਪ੍ਰਸ਼ਾਦ ਕਿਰਪਾਨ ਭੇਟ ਕੀਤਾ ਗਿਆ ਹੋਵੇ, ਗੁਰੂ ਦਾ ਪ੍ਰਸ਼ਾਦ ਲੈ ਕੇ ਖਾਣਾ ਹੈ। ਜਿਹੜੇ ਆਨਮਤੀਏ ਨੇ ਉਨ੍ਹਾਂ ਦਾ ਪ੍ਰਸ਼ਾਦ ਲੈ ਕੇ ਨਾ ਖਾਵੇ, ਦੇਵੀ ਮਾਤਾ ਦਾ ਪ੍ਰਸ਼ਾਦ ਨਾ ਖਾਵੇ। ਸਿੱਖ
ਤੁਰਕ ਸੁਜਾਨੇ ਰੋਗ ਸਮਾਨੇ,
ਜਿਹੜੇ ਤੁਰਕ ਲੋਕ ਹਨ ਜਿਨ੍ਹਾਂ ਨੇ ਧਰਮ ਦੇ ਵਿਪਰੀਤ ਕਰਮ ਕੀਤੇ, ਰੋਗ ਦੇ ਸਮਾਨ ਹਨ, ਇਨ੍ਹਾਂ ਤੋਂ ਬਚ ਕੇ ਰਵੇ।
ਅਚੈ ਨਾ ਕਲਮਾ ਅਸਨ ਬਖਾਨੇ,
ਇਸੇ ਪ੍ਰਕਾਰ ਕਲਮਾ ਪੜਿਆ ਹੋਇਆ ਜਿਹੜਾ ਭੋਜਨ ਹੈ ਉਹ ਵੀ ਨਾ ਖਾਵੇ।
ਵੰਚਕ ਵਿਪਰ ਦਰਬ ਮੁਸਲੇ,
ਵੰਚਕ ਜਿਹੜੇ ਠੱਗ ਲੋਕ ਨੇ, ਮੂੰਹ ਤੋਂ ਮਿੱਠੇ ਹਨ ਤੇ ਬਗਲ ਵਿਚ ਛੁਰੀ ਹੈ, ਭਾਵ ਮਿੱਤਰ ਬਣ ਕੇ ਮਾਰਦੇ ਨੇ ਵੀ ਉਦਾਂ ਤੇ ਇਹਨੇ ਨੀ ਕਾਬੂ ਆਉਣਾ, ਇਹਦੇ ਮਿੱਤਰ ਬਣ ਕੇ ਇਹਦੇ ਨਾਲ ਹਿੱਸੇ ਵੰਡੀ ਪਾ ਲਓ, ਪੱਗ ਵੱਟ ਭਰਾ ਬਣ ਜਾਓ, ਫੇਰੇ ਦੀਆਂ ਜੜਾਂ ਦੇ ਵਿਚ ਛੁਰੀ ਫੇਰ ਦਿਓ।
ਇਹੋ ਜਿਹੇ ਜਿਹੜੇ ਮਿੱਤਰ ਨੇ ਉਹਨਾਂ ਦਾ ਤਿਆਗ ਕਰ ਦੇਵੇ, ਜਿਹੜੇ ਇਹੋ ਜਿਹੇ ਬ੍ਰਾਹਮਣ ਆਪ ਕਰਨੀ ਕਮਾਈ ਤੋਂ ਹੀਣੇ ਹਨ ਉਹਨਾਂ ਦੀ ਸੰਗਤ ਤੋਂ ਦੂਰ ਰਵੇ।
ਭੇਖੀ ਸਿੱਖ ਭੁਲਾਵੇ ਜੀ,
ਜਿਹੜੇ ਭੇਖੀ ਬਰੂਪੀਏ ਲਿਬਾਸ ਉਹਨਾਂ ਨੇ ਧਾਰਿਆ ਹੋਇਆ ਵਾ, ਆਪਣੇ ਆਪ ਦੇ ਵਿਚ ਗੁਰੂ ਬਣ ਕੇ ਬੈਠੇ ਹੋਏ ਨੇ, ਉਹਨਾਂ ਦਾ ਲਿਫਾਫ ਇੰਨਾ ਵੀ ਚਲੋ ਇਨ੍ਹਾਂ ਤੇ ਲੋਕਾਂ ਨੂੰ ਯਕੀਨ ਹੋ ਜੂ ਨਾ ਵੀ ਗੁਰੂ ਦਾ ਪੂਰਾ ਸਿੱਖ ਹੈ, ਪਰ ਦਿਲੋਂ ਉਹ ਆਪਣੇ ਆਪ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਬਣ ਕੇ ਬੈਠੇ ਹੋਏ ਨੇ, ਗੱਦੀਆਂ ਲਾ ਕੇ ਸਿਰ ਦੇ ਉੱਤੇ ਸੋਨੇ ਦੇ ਛਤਰ ਝੁੱਲਦੇ ਨੇ, ਸੇਵਾਦਾਰ ਚੌਰ ਕਰ ਰਹੇ ਨੇ। ਕਈ ਵਾਰ ਸਾਡੇ ਪੱਟੀ ਦੇ ਇਲਾਕੇ ਦੀ ਗੱਲ ਆ, ਉੱਥੇ ਇਕ ਨਵਾਂ ਹੀ ਬਣ ਕੇ ਬਹਿ ਗਿਆ ਗੁਰੂ ਪੱਟੀ ਦੇ ਵਿਚ, ਦਾੜੀ ਉਹਦੀ ਮੁੰਨੀ ਹੋਈ ਤੇ ਸਿਰ ਦੇ ਉੱਤੇ ਉਹਦੇ ਸੋਨੇ ਦਾ ਛਤਰ ਚੌਰ, ਇਕ ਉਹਨੇ ਬਾਬਾ ਬੁੱਢਾ ਬਣਾਇਆ, ਇਕ ਭਾਈ ਗੁਰਦਾਸ ਬਣਾ ਕੇ ਰੱਖਿਆ, ਇਕ ਭਾਈ ਮਨੀ ਸਿੰਘ, ਇਕ ਬੇਬੇ ਨਾਨਕੀ, ਜਿੰਨੇ ਉਹਦੇ ਸੇਵਕ ਸਾਰਿਆਂ ਦੇ ਨਾਂ ਇਹੋ ਜਿਹੇ ਰੱਖੇ ਹੋਏ। ਉਥੇ ਕੁਦਰਤੀ ਸੰਤਾਂ ਆ ਗਏ, ਪ੍ਰਚਾਰ ਕਰਦੇ ਕਰਦੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਮੈਂ ਉਦੋਂ ਬੁਰਜ ਨੱਥੂ ਕੇ ਰਹਿੰਦਾ ਸਾਂ, ਇਕ ਰਾਹ ਕੇ ਬੁਰਜਾਂ ਦਾ ਨਿਹੰਗ ਸਿੰਘ ਸੀ, ਉਹ ਕੁਦਰਤੀ ਦਰਸ਼ਨਾਂ ਨੂੰ ਗਿਆ। ਸੰਤਾਂ ਨੇ ਆਰਡਰ ਕਰ ਦਿੱਤਾ ਵੀ ਜਾਓ ਛਤਰ ਵੀ ਖੋਹ ਲਿਆਓ ਤੇ ਗੁਰੂ ਨੂੰ ਵੀ ਪਕੜ ਕੇ ਲਿਆਓ। ਜਦੋਂ ਸਿੰਘ ਚਲੇ ਗਏ ਉਹਨਾਂ ਨੇ ਜਾਂਦਿਆਂ ਸਾਰ ਉਹਦੇ ਚੌਰ ਵੀ ਖੋਹ ਲਏ, ਛਤਰ ਵੀ ਲੈ ਲਿਆ, ਖੜਾਵਾਂ ਵੀ ਚੁੱਕ ਲਈਆਂ, ਸੋਨੇ ਦੇ ਪੁਏ ਵੀ ਚੁੱਕ ਲਏ। ਉਹਦੇ ਜਿੰਨੇ ਸੀ ਨਾ ਸੇਵਾਦਾਰ, ਬਿਧੀ ਚੰਦ, ਬਾਬਾ ਜੇਠਾ, ਭਾਈ ਗੁਰਦਾਸ, ਪਤਾ ਹੀ ਨਹੀਂ ਲੱਗਾ ਕਿੱਧਰ ਭੱਜ ਗਏ। ਅੱਗੇ ਅੱਗੇ ਤੁਰਿਆ ਆਵੇ, ਆ ਕੇ ਮਾਫ਼ੀ ਮੰਗੀ ਸੰਤਾਂ ਕੋਲ, ਕਹਿੰਦਾ ਜੀ ਮੁੜ ਕੇ ਨਹੀਂ ਗੁਰੂ ਬਣਦਾ, ਮੇਰੇ ਤੋਂ ਗਲਤੀ ਹੋ ਗਈ। ਸੰਤਾਂ ਨੇ ਕਿਹਾ ਜਿੰਨਾ ਸੋਨਾ ਨਾ ਸਾਰਾ ਇੱਥੇ ਗੁਰਦੁਆਰੇ ਭੱਟ ਸਾਹਿਬ ਲਾ ਦਈਏ। ਕਹਿੰਦੇ ਪਰ ਅਸੀਂ ਨਹੀਂ ਏਦਾਂ ਲਾਉਣਾ, ਤੂੰ ਆਪ ਅਰਦਾਸ ਕਰਾ। ਫਿਰ ਉਹਨੇ ਆਪ ਅਰਦਾਸ ਕਰਾਇਆ, ਉੱਥੇ ਗੁਰਦੁਆਰਾ ਬਣਿਆ ਭੱਟ ਸਾਹਿਬ। ਬਾਬਾ ਸੋਹਣ ਸਿੰਘ ਜੀ ਦੇ ਸਮੇਂ ਦੀ ਇਹ ਕਥਾ ਹੈ। ਸੋ ਇਸ ਤਰ੍ਹਾਂ ਜਿਹੜੇ ਗੁਰੂ ਬਣ ਕੇ ਬੈਠੇ ਹੋਏ ਨੇ, ਰਹਿਤਨਾਮੇ ਵਿਚ ਬਚਨ ਆਇਆ ਹੈ ਕਿ ਉਹਨਾਂ ਪਖੰਡੀਆਂ ਤੋਂ ਬਚ ਕੇ ਰਵੇ।
ਖੰਡਨ ਨਾਰੇ ਸੰਤਤ ਹੀਨ,
ਜਿਹੜੀ ਇਸਤਰੀ ਖੰਡਨ ਨਾਰੀ ਹੈ, ਵਿਭਚਾਰਨ ਇਸਤਰੀ ਹੈ, ਸੰਤਤ ਹੀਨ, ਜਿਹਦੇ ਘਰ ਸੰਤਾਨ ਵੀ ਕੋਈ ਨਹੀਂ ਹੋਈ, ਤੇ ਸੰਤਾਨ ਦੇ ਲਾਲਚ ਵਿਚ ਉਸਨੇ ਪਤੀ ਦਾ ਪ੍ਰੇਮ ਤਿਆਗ ਕੇ ਤੇ ਪਤੀ ਵਰਤਾ ਧਰਮ ਨੂੰ ਖੰਡਿਤ ਕਰ ਦਿੱਤਾ, ਵਿਭਚਾਰ ਧਾਰਨ ਕਰ ਲਿਆ ਹੈ।
ਦੇ ਵਿਸ਼ਵਾਸ ਘਾਤ ਜਨ ਕੀਨ,
ਜਿਨ੍ਹੇ ਇਥੋਂ ਤੱਕ ਦੂਸਰੇ ਆਦਮੀ ਨਾਲ ਪ੍ਰੇਮ ਲਾ ਕੇ ਤੇ ਆਪਣੇ ਪਤੀ ਦਾ ਗਲਾ ਹੀ ਕੱਟ ਦਿੱਤਾ, ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ, ਉਹਨੂੰ ਧਾਗੇ ਤਵੀਤ ਦੇ ਕੇ ਮਾਰਨ ਦਾ ਯਤਨ ਕੀਤਾ, ਉਹਨੂੰ ਪਾਗਲ ਬਣਾ ਦਿੱਤਾ ਤੇ ਆਪ ਕਿਸੇ ਯਾਰ ਨਾਲ ਨਿਕਲ ਗਈ। ਇਹੋ ਜੀ ਜਨਾਨੀ ਜੇ ਕਿਸੇ ਹੋਰ ਦੇ ਘਰ ਵਿਚ ਵੀ ਚਲੇ ਜਾਵੇਗੀ ਤੇ ਉਥੇ ਵੀ ਸੁਖ ਨਹੀਂ ਗੁਜਾਰੇਗੀ, ਉਹਦੇ ਤੋਂ ਦੂਰ ਰਵੇ।
ਇਨਕੋ ਤਿਆਗਤ ਬਿਲਮ ਨਾ ਲਾਵੇ,
ਇਹੋ ਜੀ ਬਲਾ ਨੂੰ ਛੱਡਣ ਲੱਗਿਆ ਡੇਰੀ ਨਾ ਲਾਵੇ, ਹੱਥ ਜੋੜ ਕੇ ਕਿਨਾਰਾ ਕਰ ਜਾਵੇ।
ਤਜੇ ਕੁਸੰਗੀ ਸੰਗ ਜੇ ਪਾਵੇ,
ਜੇ ਕੁਸੰਗੀ ਬੰਦਾ ਮਿਲ ਜਾਵੇ ਤੇ ਉਹਦਾ ਸੰਗ ਤਿਆਗੇ, ਉਸ ਦੇ ਸੰਗ ਤੋਂ ਦੂਰ ਰਵੇ।
ਪਾਵਨ ਤਨ ਪਾਵਨ ਕਰ ਥਾਨ,
ਸਰੀਰ ਪਵਿੱਤਰ ਕਰਕੇ, ਜਗ੍ਹਾ ਪਵਿੱਤਰ ਕਰਕੇ,
ਕਿਰਤ ਮੈਦਾ ਲੈ ਖੰਡ ਸਮਾਨ,
ਘਿਓ ਮੈਦਾ ਇਹ ਸਾਰੇ ਸਮਾਨ ਇਕੋ ਜੇ ਲੈ ਕੇ, ਕੜਾ ਪ੍ਰਸ਼ਾਦ ਦੀ ਵਿਧੀ ਲਿਖੀ ਹੈ,
ਕਰੇ ਕੜਾ ਜਪ ਪਾਠ ਸੁਖਾਨੇ।
ਕੜਾ ਪ੍ਰਸ਼ਾਦ ਬਣਾਉਣ ਵਾਲਾ ਜਿਹੜਾ ਹੈ ਨਾ, ਉਹਨੂੰ ਘੱਟ ਤੋਂ ਘੱਟ ਜਪਜੀ ਦਾ ਪਾਠ ਜ਼ਬਾਨੀ ਆਉਣਾ ਚਾਹੀਦਾ, ਤੇ ਅੱਜ ਕੱਲ ਤੇ ਅੰਮ੍ਰਿਤ ਛਕਾਉਣ ਵਾਲਿਆਂ ਨੂੰ ਵੀ ਨਹੀਂ ਆਉਂਦਾ, ਤੇ ਕੜਾਹ ਪ੍ਰਸ਼ਾਦ ਬਣਾਉਣ ਵਾਲਿਆਂ ਨੂੰ ਕਿਵੇਂ ਆਊਗਾ। ਉਹ ਵੀ ਅਸੀਂ ਸੋਚਦੇ ਵੀ ਚੱਲ ਫਿਰ ਆਪਾਂ ਕਿਹੜਾ ਕਿਸੇ ਉਪਰੇ ਨੇ ਵੇਖਣਾ, ਗੁਟਕੇ ਤੋਂ ਹੀ ਪਾਠ ਕਰਕੇ ਕੰਮ ਸਾਰ ਲੈਂਦੇ ਆ। ਪਰ ਰਹਿਤਨਾਮੇ ਵਿਚ ਆਇਆ ਹੈ ਕਿ ਜਿਨ੍ਹੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ, ਉਹ ਪਹਿਲਾਂ ਆਪ ਇਸ਼ਨਾਨ ਕਰੇ, ਪਵਿੱਤਰ ਹੋਵੇ, ਬਸਤਰ ਉਹਦੇ ਪਵਿੱਤਰ ਹੋਣ, ਤੇ ਫਿਰ ਘਿਓ ਖੰਡ ਤੇ ਮੈਦਾ ਤਿੰਨੇ ਚੀਜ਼ਾਂ ਇਕੋ ਜਿਹੀਆਂ ਲੈ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦਾ ਹੋਇਆ ਕੜਾਹ ਪ੍ਰਸ਼ਾਦ ਬਣਾਵੇ।
ਗੁਰਪ੍ਰਸਾਦ ਅਰਦਾਸ ਵਿਖਾਨੇ,
ਗੁਰਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦਾ ਓਟ ਆਸਰਾ ਲੈ ਕੇ ਕੜਾਹ ਪ੍ਰਸ਼ਾਦ ਦੀ ਦੇਗ ਇਸ ਭਾਵਨਾ ਨਾਲ ਤਿਆਰ ਕਰੇ ਕਿ ਗੁਰੂ ਨੂੰ ਛਕਾਉਣੀ ਹੈ।
ਹੱਥ ਜੋ ਠੰਡੋ ਹੋਏ ਕਰੇ,
ਕੜਾਹ ਪ੍ਰਸ਼ਾਦ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਲਿਆ ਕੇ ਰੱਖੇ, ਆਨੰਦ ਸਾਹਿਬ ਦਾ ਸੰਪੂਰਨ ਪਾਠ ਕਰੇ ਤੇ ਖਲੋ ਕੇ ਅਰਦਾਸ ਕਰੇ।
ਕਸ਼ਰ ਪਾਕ ਸ਼ਸਨ ਤੰਤਰ ਹੈ,
ਕਿ ਸ਼ਹਿਰਾ ਤੇ ਦਸਤਾਰ ਇਹ ਦੋ ਨਾ ਤਿਆਗੇ, ਜੇ ਲੰਗਰ ਵਿਚ ਵੀ ਕੰਮ ਕਰਨਾ ਹੋਵੇ, ਬਾਕੀ ਹੋਰ ਉਪਰ ਚੋਲੇ ਆਦਿ ਵੱਡੇ ਬਸਤਰ ਨਾ ਹੋਣ, ਹਰ ਸਮੇਂ ਕਸ਼ਹਿਰੇ ਦਾ ਤੇ ਦਸਤਾਰ ਦਾ ਵਸਾਹ ਨਾ ਕਰੇ ਸਿੱਖ।
ਦੋਹਰਾ ਜਿਤ ਕਾਰਜ ਗੁਰ ਭਾਵ ਹਿਤ ਹੋਏ ਭਾਵਨੇ ਪੂਰ।
ਫਿਰ ਇਹੋ ਜਿਹਾ ਕੜਾ ਪ੍ਰਸ਼ਾਦ ਸ਼ਰਧਾ ਨਾਲ ਬਣਾ ਕੇ ਕੀਤੀ ਅਰਦਾਸ, ਜਿਸ ਕੰਮ ਵਾਸਤੇ ਹੋਈ ਸਤਿਗੁਰੂ ਜੀ ਪੂਰੀ ਕਰਨਗੇ।
ਇਹਾਂ ਸਿਦਕ ਸਾਬਤ ਪਾਇਓ ਆਗੇ ਸਫਰਪੁਰ,
ਇੱਥੇ ਤੇ ਉਹਦਾ ਸਿਦਕ ਸਾਬਤ ਨਿਭੇਗਾ ਤੇ ਅੱਗੇ ਪ੍ਰਲੋਕ ਵਿਚ ਵੀ ਉਹਨੂੰ ਸੁਖ ਹੋਵੇਗਾ ਜਿਹੜਾ ਇਹ ਸੇਵਾ ਨਿਭਾਵੇਗਾ।
ਚਾਪਈ ਸਿੱਖ ਕੋ ਆਦਾ ਨਾਮ ਲੇ,
ਨਾ ਲੇ ਸਿੱਖ ਕੋ ਆਦਾ ਨਾਮ ਨਾ ਲੇ, ਜਿਹੜਾ ਸਿੱਖ ਹੈ ਉਹਦਾ ਅੱਧਾ ਨਾਮ ਨਾ ਲਵੇ, ਭਾਵ ਉਹਨੂੰ ਪੂਰਾ ਨਾਮ ਲੈ ਕੇ ਬੁਲਾਵੇ, ਸਿੰਘ ਨਾਲ ਲਾਵੇ, ਬੀਬੀ ਹੋਵੇ ਤੇ ਕੌਰ ਨਾਲ ਲਾ ਕੇ ਬੁਲਾਵੇ।
ਲੇ ਜੋ ਜੰਮ ਕੇ ਵਸ ਹੋਏ ਤੇ,
ਕਹਿੰਦੇ ਜਿਹੜਾ ਸਿੱਖ ਦਾ ਅੱਧਾ ਨਾਮ ਲਊਗਾ ਜਮਦੂਤਾਂ ਦੇ ਵਸ ਚ ਪਊਗਾ, ਪੁਲਿਸ ਵਾਲੇ ਮਾਰਨਗੇ ਉਸ ਨੂੰ, ਇਸ ਕਰਮ ਦਾ ਇਹ ਫਲ ਹੋਵੇਗਾ।
ਬਿਨਾ ਬਹਾਏ ਬਿਨ ਪੜੇ ਆਨੰਦ,
ਬਿਨਾ ਆਨੰਦ ਕਾਰਜ ਕੀਤਿਆਂ ਤੋਂ, ਲਾਵਾਂ ਲਈਆਂ ਤੋਂ, ਕਈਆਂ ਨੇ ਇਸਤਰੀਆਂ ਰੱਖੀਆਂ, ਬੜੇ ਬੜੇ ਵੱਡੇ ਪ੍ਰਚਾਰਕ ਤੇ ਗ੍ਰੰਥੀ ਵੇਖੇ ਨੇ ਮੈਂ।
ਹਾਂਜੀ, ਪਰ ਮੈਂ ਨਾ ਹੇ ਆਨੰਦ,
ਪਰ ਹੁਕਮ ਇਹ ਆਇਆ ਕਿ ਜਿੰਨਾ ਚਿਰ ਮਰਿਆਦਾ ਪੂਰਵਕ ਵਿਆਹ ਨਾ ਹੋਇਆ ਹੋਵੇ ਉਨਾ ਚਿਰ ਇਸਤਰੀ ਜਿਹੜੀ ਹੈ ਪਰ ਇਸਤਰੀ ਦੇ ਸਮਾਨ ਹੈ, ਘਰ ਵਿਚ ਨਾ ਰੱਖੇ।
ਨਾ ਸੁੱਤਾ ਹੈ ਸਿੱਖ ਸੰਜ ਸਵੇਰੇ,
ਸੁਬਹ ਦਾ ਸਮਾਂ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 9 ਵਜੇ ਤੱਕ, ਤੇ ਸ਼ਾਮ ਨੂੰ ਫੇਰ ਸ਼ਾਮ ਦੇ ਸਮੇਂ ਜਿਹੜੀ ਸੰਧਿਆ ਹੈ ਕਰੀਬਨ ਜਦੋਂ ਸੂਰਜ ਛਿਪਣ ਤੇ ਆਉਂਦਾ ਹੈ ਉਹਦੇ ਤੋਂ ਲੈ ਕੇ 8-9 ਵਜੇ ਤੱਕ, ਨਾ ਸਮੇਂ ਭਾਵ ਸੁਬਹ ਤੇ ਸ਼ਾਮ ਨਿਤਨੇਮ ਕਰੇ, ਨਾਮ ਅਭਿਆਸ ਵਿਚ ਲਾਵੇ।
ਅਸੁੱਚ ਜੂਠ ਕੇ ਜਾਏ ਨਨੇਰੇ,
ਅਸੁੱਚ ਜਿੱਥੇ ਸਾਰੇ ਜੂਠ ਮੀਠ ਪ੍ਰਧਾਨ ਹੈ ਉਹਦੇ ਲਾਗੇ ਵੀ ਨਾ ਜਾਵੇ, ਭਾਵ ਜੂਠਾ ਨਾ ਖਾਵੇ।
ਰੱਖੇ ਨਾ ਕੇਸ ਖੁੱਲੇ ਕਰ ਜੂੜਾ,
ਕੇਸ ਖਲਾਰ ਹੀ ਨਾ ਛੱਡੇ ਸਾਰਾ ਦਿਨ, ਜਿਹੜੇ ਕੇਸ ਮੂੰਹ ਚ ਵੀ ਪੈਂਦੇ ਰਹਿਣ ਤੇ ਹੋਰ ਵੀ ਉੱਡਦੇ ਰਹਿਣ, ਜੂੜਾ ਕਰਕੇ ਸੰਭਾਲ ਕੇ ਢੱਕ ਕੇ ਰੱਖੇ ਦਸਤਾਰ ਬੰਨ ਕੇ।
ਦੇ ਦਸਵੰਤ ਗੁਰੂ ਕੋ ਰੂੜਾ,
ਤੇ ਗੁਰੂ ਘਰ ਵਿਚ ਆਪਣੀ ਕਮਾਈ ਵਿਚੋਂ ਦਸਵੰਧ ਦਵੇ।
ਕਰੇ ਦੰਤ ਧਾਵਨ ਜਲ ਸਾਥਾ,
ਦਾਤਨ ਕਰੇ ਹਰ ਰੋਜ ਜਲ ਦੀ ਗੜਵੀ ਲਾਗੇ ਰੱਖ ਕਰਕੇ।
ਪਠ ਗੁਰਬਾਣੀ ਟੇਕ ਹੈ ਮਾਥਾ,
ਗੁਰਬਾਣੀ ਦਾ ਪਾਠ ਕਰਨ ਦੇ ਬਾਅਦ ਜਦੋਂ ਭੋਗ ਪਵੇ ਮੱਥਾ ਟੇਕੇ ਦੋਵੇਂ ਹੱਥ ਜੋੜ ਕੇ।
ਨਾਨਕ ਦਾਦਕ ਤਜ ਦੋਏ ਗੋਤ,
ਨਾਨਕਿਆਂ ਦੀ ਤੇ ਦਾਦਕਿਆਂ ਦੀ ਗੋਤ ਛੱਡ ਕਰਕੇ, ਨਾਨੇ ਦਾਦੇ ਦੀ ਔਲਾਦ ਆਪੋ ਵਿਚ ਵਿਆਹ ਜੇ ਕਰਨ ਤੇ ਕਈ ਰੋਗ ਲੱਗ ਜਾਂਦੇ ਹਨ, ਇਹ ਵੈਦਿਕ ਧਰਮ ਵਾਲਿਆਂ ਨੇ ਮੰਨਿਆ ਸਿਧਾਂਤ। ਇਸ ਨਾਂ ਵਾਸਤੇ ਮੁਕਤਨਾਮੇ ਚ ਬਚਨ ਆਇਆ ਵੀ ਨਾਨਕੇ ਦਾਦਕੇ ਦੋ ਗੋਤਾਂ ਛੱਡ ਕੇ।
ਸਾਖ ਗੁਰੂ ਸਿੱਖ ਸੰਗ ਹੋਤ,
ਗੁਰੂ ਕੇ ਸਿੱਖ ਆਪੋ ਵਿਚ ਰਿਸ਼ਤਾ ਕਰ ਲੈਣਾ, ਜਿਵੇਂ ਕਈ ਕਹਿੰਦੇ ਵੀ ਇਹ ਵੀ ਸੰਧੂ ਤੇ ਅਸੀਂ ਵੀ ਸੰਧੂ, ਇਹ ਵੀ ਔਲਖ ਤੇ ਅਸੀਂ ਵੀ ਔਲਖ, ਇਹਦੇ ਭੁਲੇਖੇ ਨਾਲ ਸਾਖ ਹੋ ਗਿਆ, ਹੁਣ ਅਸੀਂ ਨਹੀਂ ਕਰਨਾ। ਦੋ ਗੋਤਾਂ ਦਾ ਧਿਆਨ ਰੱਖ ਕੇ ਨਾਨਕੇ ਦਾਦਕੇ ਬਾਕੀ ਗੁਰੂ ਕੇ ਸਿੱਖ ਆਪੋ ਵਿਚ ਵਿਆਹ ਸ਼ਾਦੀ ਕਰ ਸਕਦੇ ਹਨ।
ਇਸ ਪ੍ਰਕਾਰ ਗੁਰਮੁਖ ਕੇ ਲੱਛਣ,
ਇਸ ਪ੍ਰਕਾਰ ਨਾਲ ਗੁਰਮੁਖ ਗੁਰਸਿੱਖਾਂ ਦੇ ਲੱਛਣ ਵਰਣਨ ਹੋਏ ਹਨ।
ਗੁਰਮੈ ਨਿਸ਼ਚਾ ਤਹੇ ਵਿਚੱਖਣ,
ਗੁਰੂ ਦੇ ਅੰਦਰ ਦ੍ਰਿੜ ਨਿਸ਼ਚਾ ਰੱਖੇ, ਪ੍ਰਪੱਕ ਨਿਸ਼ਚਾ ਰੱਖੇ।
ਮਰੇ ਸਿੱਖ ਤੇ ਕਰੇ ਕੜਾਹਾ,
ਜੇ ਗੁਰੂ ਕਾ ਸਿੰਘ ਚੜਾਈ ਕਰ ਜਾਵੇ ਤਾਂ ਕੜਾਹ ਪ੍ਰਸ਼ਾਦੀ ਦੇ ਕਰਕੇ ਵੰਡੇ।
ਜਿਸ ਕੁਟੰਬ ਰੁਦਨਾ ਹੈ ਬਹਨਾ,
ਉਹਦਾ ਪਰਿਵਾਰ ਰੋਵੇ ਪਿੱਟੇ ਨਾ।
ਤਜੇ ਸੋਗ ਸਭ ਆਨੰਦ ਬਡਾਏ,
ਸੋਗ ਦੂਰ ਕਰ ਦੇਣ, ਸੋਗ ਸਿਆਪਾ ਨਾ ਹੋਵੇ, ਕੀਰਤਨ ਹੋਵੇ, ਗੁਰੂ ਕੀ ਬਾਣੀ ਪੜੀ ਜਾਵੇ।
ਨਹਿ ਪੀਟੇ ਤਿਆ ਮਿਲ ਸਮਦਾਏ,
ਇਸਤਰੀਆਂ ਮਿਲ ਕੇ ਆਪੋ ਵਿਚ ਹਾਏ ਹਾਏ, ਵੈਣ ਨਾ ਪਾਉਣ, ਸਿਆਪੇ ਨਾ ਕਰਨ।
ਪੜੇ ਸ਼ਬਦ ਕੀਰਤਨ ਕੋ ਕਰੇ,
ਗੁਰੂ ਕੀ ਬਾਣੀ ਦਾ ਸ਼ਬਦ ਕੀਰਤਨ ਹੋਵੇ।
ਸੁਣੇ ਬੈਠ ਵੈਰਾਗ ਸੋ ਤਰੇ,
ਤੇ ਵੈਰਾਗ ਧਾਰਨ ਕਰੇ, ਬੈਠ ਕੇ ਆਨੰਦ ਪੂਰਵਕ ਕੀਰਤਨ ਸੁਣੇ।
ਪੁੰਜ ਸੰਤ ਦਿਜ ਸਿੱਖੈ ਕਾਰੈ,
ਜਿਹੜੇ ਬਾਣੀ ਪੜਨ ਵਾਲੇ, ਨਾਮ ਅਭਿਆਸ ਕਰਨ ਵਾਲੇ ਸੰਤ ਮਹਾਤਮਾ ਹਨ, ਬ੍ਰਹਮ ਵੇਤੇ, ਉਨ੍ਹਾਂ ਨੂੰ ਸੱਦੇ।
ਜਥਾ ਸ਼ਕਤ ਕਰਵਾਏ ਆਹਾਰੈ,
ਉਸ ਮ੍ਰਿਤਕ ਪ੍ਰਾਣੀ ਦੇ ਨਿਮਿਤ ਉਨ੍ਹਾਂ ਨੂੰ ਲੰਗਰ ਛਕਾਵੇ, ਉਹਦੇ ਨਿਮਿਤ ਅਖੰਡ ਪਾਠ ਕਰਵਾਵੇ ਜਾਂ ਸਹਿਜ ਪਾਠ ਕਰਵਾਵੇ, 10ਵੇਂ ਦਿਨ ਉਹਦਾ ਭੋਗ ਪਵਾਵੇ, ਤੇ ਭੋਗ ਵਾਲੇ ਦਿਨ ਘੱਟ ਤੋਂ ਘੱਟ 5 ਸਿੰਘਾਂ ਨੂੰ ਪ੍ਰਸ਼ਾਦ ਛਕਾਵੇ ਉਸ ਮਰਗੇ ਪ੍ਰਾਣੀ ਦੇ ਨਿਮਿਤ।
ਦਰਬ ਬਸਤਰ ਦੇ ਭੇਟਣ ਤਾਹੀ,
ਉਹਨਾਂ ਨੂੰ ਮਾਇਆ ਬਸਤਰ ਯਥਾ ਸ਼ਕਤ ਭੇਟਾ ਕਰਕੇ ਉਹਨਾਂ ਦੇ ਮਨ ਦੀ ਖੁਸ਼ੀ ਲਵੇ।
ਰਿਤ ਵੇਦ ਕੀ ਤਿਆਗੈ ਨਾਹੀ,
ਜੋ ਗਿਆਨ ਦੀ ਮਰਿਆਦਾ ਹੈ ਉਸ ਦਾ ਤਿਆਗ ਨਾ ਕਰੇ।
ਕਿਰਿਆ ਸਮੇਤ ਸਿੱਖ ਕੋ ਸਾਰੈ,
ਜੇ ਕੋਈ ਸਿੰਘ ਚੜਾਈ ਕਰ ਜਾਵੇ ਤੇ ਉਹਦੀ ਕਿਰਿਆ ਨਾ ਲਾਵੇ, ਮਰੇ ਨੂੰ ਵੀ ਕੇਸੀ ਇਸ਼ਨਾਨ ਕਰਵਾ ਕੇ, ਗਾਤਰੇ ਕਿਰਪਾਨ ਪਾ ਕੇ, ਇੱਕ ਕਸ਼ਹਿਰਾ ਲੱਕ ਨੂੰ ਬੰਨ ਕੇ, ਦਸਤਾਰ ਸਜਾ ਕੇ, 5 ਕਕਾਰਾਂ ਦੇ ਸਮੇਤ ਉਹਦਾ ਸੰਸਕਾਰ ਕਰੇ।
ਕਿਸ ਛਾਪ ਗੁਰ ਸਿਰ ਨਾ ਤਾਰੇ
ਜਿਹੜੇ ਕੇਸ ਹਨ ਗੁਰੂ ਕੀ ਮੋਹਰ ਹਨ ਗੁਰੂ ਕੀ ਮੋਹਰ ਜਾਣ ਕੇ ਇਨ੍ਹਾਂ ਨੂੰ ਲਾਵੇ ਨਾ ਭਾਵ ਕੇਸਾਂ ਦੀ ਬੇਅਦਬੀ ਨਾ ਕਰੇ
ਪਹਲੀਆ ਸਿੱਖ ਰਹੇ ਅਦਾਬ
ਜਿਹੜਾ ਅੰਮ੍ਰਿਤ ਧਾਰੀ ਸਿੰਘ ਹੈ ਉਹਦੇ ਵਾਸਤੇ ਤੇ ਖਾਸ ਹੁਕਮ ਹੈ ਉਹਨੂੰ ਕੇਸਾਂ ਦਾ ਵੱਧ ਤੋਂ ਵੱਧ ਸਨਮਾਨ ਕਰਨਾ ਚਾਹੀਦਾ ਆਪਣੇ ਘਰ ਵਿਚ ਵੀ ਕੰਘਾ ਕਰਕੇ ਜਿਹੜੇ ਟੁੱਟੇ ਕੇਸ ਹਨ ਉਨ੍ਹਾਂ ਨੂੰ ਕਿਸੇ ਲਿਫਾਫੇ ਵਿਚ ਜਾਂ ਕਿਸੇ ਗੁਸਲੀ ਵਿਚ ਪਾ ਕੇ ਇਕੱਠਿਆਂ ਕਰੀ ਜਾਵੇ ਜਦੋਂ ਚੋਖੇ ਹੋ ਜਾਣ ਫਿਰ ਉਨ੍ਹਾਂ ਦਾ ਸੰਸਕਾਰ ਕਰ ਦੇਵੇ ਕੂੜੇ ਵਿਚ ਨਾ ਸੁੱਟੇ
ਰੱਖੇ ਨਾ ਬੇਮੁਖ ਹੋਏ ਸੋ ਖਰਾਬ
ਮੈਂ ਸੀਸਗੰਜ ਗਿਆ ਉਥੇ ਸਾਹਮਣੇ ਸਰਾਂ ਦੇ ਇਕ ਭੱਠੀ ਬਣੀ ਹੋਈ ਹੈ ਉਸ ਭੱਠੀ ਦੇ ਵਿਚ ਪਰਚੀਆਂ ਨੂੰ ਸਾੜਦੇ ਨੇ ਕਿਉਂ ਜਿਹੜੀਆਂ ਪਰਚੀਆਂ ਕੜਾਹ ਪ੍ਰਸ਼ਾਦ ਨੂੰ ਛੂਹ ਜਾਂਦੀਆਂ ਨੇ ਤੇ ਉਹ ਪ੍ਰਸ਼ਾਦ ਵਾਲੀਆਂ ਪਰਚੀਆਂ ਜਿਹੜੀਆਂ ਨੇ ਫਿਰ ਕੂੜੇ ਵਿਚ ਜਾਂਦੀਆਂ ਨੇ ਜਿਵੇਂ ਤੁਸੀਂ ਉਹ ਟਿਸ਼ੂ ਹੱਥਾਂ ਨੂੰ ਪੂੰਝ ਕੇ ਤੇ ਉਹ ਫਿਰ ਗੰਦ ਵਿਚ ਜਾਂਦੇ ਨੇ ਮਹਾਰਾਜ ਦੇ ਪ੍ਰਸ਼ਾਦ ਦੀ ਬੇਅਦਬੀ ਹੁੰਦੀ ਉਹ ਸਾਰਿਆਂ ਨੂੰ ਇਕ ਭੱਠੀ ਬਣਾ ਕੇ ਅੱਗ ਵਿਚ ਸਾੜ ਦੇਣਾ ਚਾਹੀਦਾ ਇਹਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਸ਼ਾਦ ਦਾ ਸਨਮਾਨ ਹੈ ਬੇਅਦਬੀ ਨਹੀਂ ਹੁੰਦੀ
ਸਹਿਸ ਆਸਨਾ ਜਮਕੀ ਪਹਾਰੀ
ਜਿਹੜੇ ਜੀਵ ਗੁਰੂ ਕੇ ਲੰਗਰ ਤੇ ਕੜਾਹ ਪ੍ਰਸ਼ਾਦ ਦੀ ਬੇਅਦਬੀ ਕਰਦੇ ਉਨ੍ਹਾਂ ਨੂੰ ਜਮਦੂਤ ਫਿਰ ਸਜ਼ਾ ਦਿੰਦੇ ਹਨ
ਪਰੇ ਨਰਕ ਮੈਂ ਹੋਇਆ ਨਾ ਬਾਰੀ
ਐਸੇ ਜੀਵ ਨਰਕਾਂ ਵਿਚ ਪੈ ਜਾਂਦੇ ਤੇ ਬੜਾ ਦੁੱਖ ਝੱਲਦੇ ਬਚਦੇ ਨਹੀਂ ਹਨ
ਸਾਪ ਗੁਰੂ ਕੀ ਗੁਰ ਸਮਝਾਨ
ਜਿਹੜੇ ਕੇਸ ਹਨ ਗੁਰੂ ਦੀ ਮੋਹਰ ਹਨ ਇਹ ਗੁਰੂ ਦੇ ਸਮਝੇ ਜਿਹੜਾ ਸਿੱਖਾਂ ਦੇ ਘਰ ਜੰਮਿਆ ਨਾ ਬੱਚਾ ਉਹ ਦਾੜੀ ਆਪਣੀ ਨਾ ਸਮਝੇ ਗੁਰੂ ਗੋਬਿੰਦ ਸਿੰਘ ਦੀ ਦਾੜੀ ਸਮਝੇ ਤੇ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਦੀ ਦਾੜੀ ਨੂੰ ਕਤਲ ਕਰੂਗਾ ਉਹਦੀਆਂ ਜੜਾਂ ਪੁੱਟੀਆਂ ਜਾਣਗੀਆਂ ਇਸ ਵਾਸਤੇ ਸਿੱਖ ਦਾ ਬੀਜ ਜਿਹੜਾ ਹੈ ਉਹ ਇਹ ਧਰਮ ਨਾਲ ਨੇਮ ਨਿਭਾਵੇ ਜਿਹੜਾ ਸਤਿਗੁਰੂ ਦਾ ਸਿੱਖ ਹੈ ਉਹਦੇ ਵਾਸਤੇ ਅਤਿਅੰਤ ਜ਼ਰੂਰੀ ਹੈ ਕੇਸਾਂ ਦੀ ਰਹਿਤ ਰੱਖਣੀ ਮਰ ਤਾਂ ਭਾਵੇਂ ਜਾਵੇ ਪਰ ਭਾਈ ਤਾਰੂ ਸਿੰਘ ਵਾਂਗੂ ਕੇਸ ਸਾਬਤ ਰੱਖੇ ਜੇ ਸਿੱਖੀ ਵਿਚ ਸਾਬਤ ਰਹੇਗਾ ਤੇ ਗੁਰੂ ਦਾ ਹੱਥ ਉਹਦੇ ਸਿਰ ਤੇ ਰਹੇਗਾ ਸਮਰੱਥ ਗੁਰੂ ਸਿਰ ਹੱਥ ਧਰਿਓ ਸਤਿਗੁਰੂ ਜੀ ਉਹਦੀ ਐਸ ਲੋਕ ਵਿਚ ਵੀ ਤੇ ਪ੍ਰਲੋਕ ਵਿਚ ਵੀ ਇੱਜ਼ਤ ਸਵਾਰਨਗੇ
ਗੁਰਸਮ ਅਦਬ ਕੇਸ ਕੋਠਾ ਨੇ
ਗੁਰੂ ਦੇ ਬਰਾਬਰ ਕੇਸਾਂ ਦਾ ਅਦਬ ਰੱਖਣਾ ਸਾਨੂੰ ਹੁਕਮ ਹੈ
ਜੋ ਉਤਾਰੇ ਤਾਹੇ ਤਜ ਦੇਣਾ
ਤੇ ਜਿਹੜਾ ਅੰਮ੍ਰਿਤ ਛਕ ਕੇ ਕੇਸਾਂ ਦੀ ਬੇਅਦਬੀ ਕਰ ਦੇਵੇ ਉਹਨੂੰ ਪੁਰਾਣੇ ਸਿੱਖਾਂ ਦੇ ਵਾਸਤੇ ਪਤਾ ਕੀ ਸਜ਼ਾ ਸੀ ਉਹਦਾ ਮੂੰਹ ਕਾਲਾ ਕਰਕੇ ਉਹਨੂੰ ਖੋਤੇ ਤੇ ਚੜਾ ਕੇ ਉਹਦਾ ਜਲੂਸ ਕੱਢਿਆ ਜਾਂਦਾ ਸੀ ਉਹਨੂੰ ਸਮਾਜ ਵਿਚੋਂ ਛੇਕ ਦਿੰਦੇ ਸੀ ਤੇ ਇਹਨੂੰ ਹੁਣ ਕਿਸੇ ਵਿਆਹ ਤੇ ਨਹੀਂ ਸੱਦਣਾ ਇਹਨੂੰ ਅਸੀਂ ਆਪਣੇ ਘਰ ਚ ਰੋਟੀ ਨਹੀਂ ਖਵਾਉਣੀ ਇਹਨੇ ਗੁਰੂ ਦੀ ਮਰਿਆਦਾ ਦਾ ਤਿਆਗ ਕਰ ਦਿੱਤਾ ਹੈ ਅਜੇ ਵੀ ਹਜੂਰ ਸਾਹਿਬ ਦੇ ਵਿਚ ਇਕ ਵੀ ਹਜੂਰੀਆ ਸਿੱਖ ਐਸਾ ਨਹੀਂ ਮਿਲੇਗਾ ਜਿਨੇ ਕੇਸਾਂ ਦੀ ਬੇਅਦਬੀ ਕੀਤੀ ਹੋਵੇ ਸਾਰੇ ਦੇ ਸਾਰੇ ਸਿੱਖ ਕੇਸਾਂ ਦੀ ਰਹਿਤ ਵਿਚ ਪਰਪੱਕ ਹਨ ਸੋ ਸਤਿਗੁਰੂ ਪਾਤਸ਼ਾਹ ਜੀ ਦੀ ਜਿਨ੍ਹਾਂ ਜਿਨ੍ਹਾਂ ਉਤੇ ਕਿਰਪਾ ਹੈ ਉਹ ਗੁਰੂ ਕੀ ਮੋਹਰ ਸਾਬਤ ਸੂਰਤ ਰੱਖਦੇ ਹਨ
ਸਾਖਤ ਜੇ ਕਰ ਪਾਨ ਨਾ ਲੈਣਾ
ਨਾ ਤੇ ਉਹਦੀ ਲੜਕੀ ਦਾ ਰਿਸ਼ਤਾ ਲਵੇ ਤੇ ਨਾ ਉਹਨੂੰ ਲੜਕੀ ਦਾ ਰਿਸ਼ਤਾ ਦਵੇ ਨਾ ਉਹਦੇ ਲੜਕੇ ਨਾਲ ਆਪਣੀ ਲੜਕੀ ਵਿਆਹੇ
ਖਾਨ ਪਾਨ ਜੋ ਦੇਵੇ ਤਾਂ ਹੈ
ਉਹਦੇ ਨਾਲ ਰੋਟੀ ਬੇਟੀ ਦੀ ਸਾਂਝ ਹੀ ਬੰਦ ਕਰ ਦਵੇ
ਪਾਪ ਭਾਗ ਸੋ ਪੀ ਕਛ ਨਾ ਪਾਹੇ
ਪਰ ਜਿਹੜਾ ਵਿਚੇ ਵਿਚ ਗੁਪਤੋ ਗੁਪਤ ਕਰੀ ਜਾਵੇ ਉਤੋਂ ਬੜਾ ਕੱਟਰ ਹੋਵੇ ਤੇ ਅੰਦਰ ਖਾਤੇ ਸਭ ਕੁਝ ਕਰੇ ਕਹਿੰਦੇ ਉਹ ਫਿਰ ਪਾਪ ਦਾ ਭਾਗੀ ਬਣੇਗਾ ਲੋਕਾਂ ਨੂੰ ਕਵੇ ਆ ਕੰਮ ਨਹੀਂ ਕਰਨਾ ਤੇ ਆਪ ਕਰੀ ਜਾਵੇ
ਤੁਰਕ ਮਿੱਤ ਕਰਿਆ ਨਾ ਵਿਸਾਹੋ
ਤੁਰਕ ਮਿੱਤਰ ਦਾ ਵਿਸਾਹ ਨਾ ਕਰੀਏ ਪਤਾ ਨੀ ਕਿਹੜੇ ਵੇਲੇ ਇਹਨੇ ਧੋਖਾ ਦੇ ਦੇਣਾ ਹੈ
ਬੜੇ ਫਾਰਸੀ ਬਿਮਖ ਵਾਹੋ
ਜਿਹੜੇ ਫਾਰਸੀ ਮੁਸਲਮਾਨੀ ਸ਼ਰ੍ਹਾਂ ਦੀਆਂ ਕਿਤਾਬਾਂ ਤੇ ਪੜ੍ਹਦੇ ਨੇ ਅੰਗਰੇਜ਼ੀ ਤੇ ਪੜ੍ਹਨੀ ਬੜੀ ਸ਼ੁਰੂ ਕੀਤੀ ਪਰ ਗੁਰਮੁਖੀ ਪੜ੍ਹਨੀ ਭੁੱਲੀ ਗਈ ਹੈ ਸਹਿਜੇ ਸਹਿਜੇ ਜਦੋਂ ਸਾਡੀ ਮਾਤ ਭਾਸ਼ਾ ਸਾਡੇ ਕੋਲੋਂ ਖੁੱਸ ਗਈ ਤੇ ਫੇਰ ਸਿੱਖੀ ਘਰ ਵਿਚੋਂ ਖੰਭ ਲਾ ਕੇ ਉੱਡ ਜਾਵੇਗੀ ਅਸੀਂ ਆਪਣੇ ਬੱਚੀ ਬੱਚਿਆਂ ਨੂੰ ਗੁਰਮੁਖੀ ਵਿਦਿਆ ਪਹਿਲੇ ਦਰਜੇ ਤੇ ਪੜ੍ਹਾਉਣੀ ਬਾਕੀ ਦੁਨੀਆਂ ਦੇ ਸਾਰੇ ਇਲਮ ਸਿੱਖਣੇ ਚੰਗੇ ਹਨ ਕੋਈ ਵੀ ਐਸਾ ਇਲਮ ਨਹੀਂ ਜਿਹੜਾ ਨਾ ਸਿੱਖੇ ਗੁਰੂ ਕਾ ਸਿੱਖ ਫਾਰਸੀ ਵਿਚ ਅਰਬੀ ਵਿਚ ਗੁਰੂ ਕੀ ਬਾਣੀ ਹੈ ਕਲਗੀਧਰ ਪਾਤਸ਼ਾਹ ਜੀ ਦੀ ਰਚਨਾ ਜਫਰਨਾਵਾ ਤੇ ਹੋਰ ਅਨੇਕਾਂ ਸ਼ਬਦ ਹਨ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਚ ਵੀ 150 ਤੋਂ ਵੱਧ ਬੋਲੀਆਂ ਦੇ ਸ਼ਬਦ ਆਏ ਹਨ ਸੋ ਗੁਰੂ ਕਾ ਸਿੱਖ ਗੁਰਮੁਖੀ ਅੱਖਰ ਜਿਹੜੇ ਹਨ ਜ਼ਰੂਰ ਸਿੱਖੇ ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘ ਤੇ ਸਿੱਖੇ ਜਾਈ ਹੋਰ ਵਿਦਿਆ ਕਿਸੇ ਤੋਂ ਵੀ ਪੜ੍ਹ ਸਕਦੇ ਪਰ ਜਿਹੜੀ ਪੰਜਾਬੀ ਹੈ ਇਹ ਸਿੱਖ ਤੋਂ ਹੀ ਸਿੱਖ ਬੱਚਿਆਂ ਨੂੰ ਪੜ੍ਹਾਉਣੀ ਚਾਹੀਦੀ ਹੈ
ਮਰਨ ਕੇ ਜਨਮ ਪੁੱਤਰ ਕਾ ਵਿਆਹ ਹੋ
ਮਰਨ ਸਮੇਂ ਜਾਂ ਪੁੱਤਰ ਦਾ ਵਿਆਹ ਹੋਣਾ ਹੋਵੇ ਜਾਂ ਕੋਈ ਹੋਰ ਜਨਮ ਉਤਸਵ ਹੋਵੇ
ਬਖਸਾਵੇ ਤਨਖਾਹ ਸੁਰਾਹੋ
ਜੇ ਮਨਮਤੀਆਂ ਦੀ ਸੰਗਤ ਵਿਚ ਪੈ ਕੇ ਕੋਈ ਗਲਤੀ ਹੋ ਜਾਵੇ ਤੇ ਫਿਰ ਗਲਤੀ ਨੂੰ ਢਿੱਡ ਚ ਹੀ ਨਾ ਰੱਖੇ ਤੇ ਹੁਣ ਮੈਂ ਦੱਸਾਂ ਨਾ ਫਿਰ ਆ ਕੇ ਸ਼ਰੇਆਮ ਸੰਗਤ ਵਿਚ ਦੱਸ ਕੇ ਤਨਖਾਹ ਲਵਾ ਕੇ ਮਾਫ਼ੀ ਲੈ ਲਵੇ ਅਰਦਾਸ ਕਰਵਾ ਲਵੇ ਵਿਆਹ ਵਿਚ ਗਏ ਸਾਂ ਆਹ ਗਲਤੀ ਹੋ ਗਈ ਮਹਾਰਾਜ ਮਾਫ਼ ਕਰ ਦਿਓ
ਸਤਿਗੁਰੂ ਜੀ ਕਿਰਪਾ ਕਰਦੇ ਹਨ
ਮੋਨੇ ਕਰ ਆਹਾਰ ਨਾ ਖਾਣਾ।
ਜਿਹੜਾ ਮੋਨਾ ਬੰਦਾ ਨਾ ਤਾਂ ਉਹ ਕੜਾ ਪ੍ਰਸ਼ਾਦ ਵੰਡਣ ਦਾ ਅਧਿਕਾਰ ਰੱਖਦਾ ਹੈ ਨਾ ਗੁਰੂ ਕਾ ਲੰਗਰ ਵਰਤਾ ਸਕਦਾ ਹੈ। ਇਸ ਵਾਸਤੇ ਮੋਨੇ ਦੇ ਹੱਥ ਦਾ ਭੋਜਨ ਲੈ ਕੇ ਹੀ ਨਹੀਂ ਖਾਣਾ। ਮੁਕਤ ਨਾਮੇ ਵਿਚ ਏਦਾਂ ਲਿਖਿਆ ਹੈ,
ਸੈਲਾਨਾ ਪਹੁੰਚਾਏ ਪਾਰ ਨਾ ਪਾਣਾ।
ਸਾਡੇ ਚ ਨੀ ਹਿੰਮਤ ਪੈਂਦੀ ਵੀ ਜੇ ਕਿਸੇ ਅਮੀਰ ਦੇ ਘਰ ਜਾਈਏ ਤੇ ਉਹਦਾ ਨੌਕਰ ਮੋਨਾ ਆ ਜਾਵੇ ਰੋਟੀ ਵਰਤਾਉਣ। ਮਜਾਲ ਕਿਤੇ ਅਸੀਂ ਨਾ ਕਰੀਏ। ਤੰਬਾਕੂ ਖਾਣ ਵਾਲਿਆਂ ਦੇ ਘਰ ਵੀ ਜਿੰਨੇ ਸਿੱਖ ਧਰਮ ਪ੍ਰਚਾਰਕ ਨੇ ਚੁੱਪ ਕਰਕੇ ਖਾ ਪੀ ਕੇ ਪੈਸੇ ਲੈ ਕੇ ਆ ਜਾਂਦੇ, ਕੋਈ ਕਿਸੇ ਨੂੰ ਨੀ ਕਹਿੰਦਾ। ਪਰ ਗੁਰੂ ਜੀ ਦਾ ਹੁਕਮ ਇਹ ਹੈ ਵੀ ਵਾਹ ਲੱਗਦੀ ਜਿਹੜੇ ਨੌਕਰ ਨੇ ਨਾ ਉਹ ਵੀ ਸਿੱਖ ਰੱਖਣੇ ਚਾਹੀਦੇ ਨੇ। ਜਿਹੋ ਜੇ ਸਾਡੇ ਘਰ ਵਿਚ ਨੌਕਰ ਚਾਕਰ ਹੋਣਗੇ ਉਨ੍ਹਾਂ ਦਾ ਸਾਡੇ ਬੱਚਿਆਂ ਤੇ ਪ੍ਰਭਾਵ ਪਵੇਗਾ। ਇਸ ਵਾਸਤੇ ਮੋਨੇ ਦੇ ਹੱਥ ਦੀ ਰੋਟੀ ਖਾਣੀ ਜਾਂ ਵਰਜਵੀ ਰੋਟੀ ਖਾਣੀ, ਸਿੱਖਾਂ ਦੀ ਰੋਟੀ ਜਿਹੜੀ ਹੈ ਉਹ ਮੋਨੇ ਦੀ ਨਹੀਂ ਖਾਣੀ।
ਵਰਨ ਆਸ਼ਰਮ ਕੀ ਰੀਤ ਵਿਰੋਧੀ,
ਕਿਉਂਕਿ ਵਰਨ ਆਸ਼ਰਮ ਦੀ ਰੀਤੀ ਮਰਿਆਦਾ ਦੇ ਉਲਟ ਵਿਪਰੀਤ ਜਿਹੜੇ ਕੰਮ ਹਨ।
ਮਮ ਸਿੱਖ ਕਰੇ ਨਾ ਰਾਖੇ ਹਸੋਦੀ,
ਜਿਹੜਾ ਮੇਰਾ ਸਿੱਖ ਹੈ ਨਾ ਉਹ ਤੇ ਨਾ ਕਰੇ, ਤੇ ਜਿਹੜਾ ਦਬੜੂ ਘੁਸੜੂ ਸਿੱਖ ਆ ਉਹਨੇ ਤੇ ਸਭ ਕੁਝ ਕਰੀ ਜਾਣਾ।
ਦੋਹਰਾ ਬਹੁਤ ਕਰਮ ਸੰਸਾਰ ਕੋ,
ਸੰਸਾਰ ਦੇ ਬਹੁਤ ਕਰਮ ਹਨ।
ਪਿਤਾ ਪਿਤਾ ਮਹਾਦੇਵ,
ਜੋ ਪਿਓ ਦਾਦੇ ਪੜਦਾਦੇ ਤੋਂ ਸਾਡੇ ਘਰਾਂ ਵਿਚ ਚੱਲੇ ਆਉਂਦੇ ਹਨ।
ਮਹਿਮਾਨ ਸਿੱਖ ਸਿੱਖ ਲੇ,
ਜਦੋਂ ਕੋਈ ਅੰਮ੍ਰਿਤ ਛਕ ਲਵੇ ਨਾ ਕਲਗੀਧਰ ਪਾਤਸ਼ਾਹ ਦਾ, ਤੇ ਫਿਰ ਜੇ ਉਹਦੀ ਮਾਂ ਪੁੰਨਿਆਂ ਦਾ ਵਰਤ ਰੱਖਦੀ ਸੀ ਤੇ ਫਿਰ ਧੀ ਨੂੰ ਰੱਖਣਾ ਜ਼ਰੂਰੀ ਨੀ। ਹੁਣ ਤੇ ਅੰਮ੍ਰਿਤ ਛਕ ਲਿਆ, ਇਹ ਨਾ ਹੋਵੇ ਵੀ ਮੇਰੀ ਮਾਂ ਇਹ ਕੰਮ ਕਰਦੀ ਸੀ, ਉਹ ਦੇਵੀ ਮਾਤਾ ਦਾ ਵਰਤ ਰੱਖਦੀ ਸੀ, ਚੂਰਮਾ ਚੜਾਉਂਦੀ ਸੀ। ਇਸੇ ਤਰ੍ਹਾਂ ਸੁਲਤਾਨ ਦੀ ਕਬਰ ਦੇ ਉੱਤੇ ਜਾ ਕੇ ਵੀਰਵਾਰ ਨੂੰ ਦੀਵਾ ਜਗਾਉਂਦੀ ਸੀ। ਜਦੋਂ ਅੰਮ੍ਰਿਤ ਛਕ ਲਵੇ ਫਿਰ ਸਾਰੇ ਮਨਮਤ ਦੇ ਕਰਮਾਂ ਦਾ ਤਿਆਗ ਕਰ ਦੇਵੇ।
ਮਹਿਮਾਨ ਹੈ ਸਿੱਖ,
ਜਿਹੜਾ ਸਿੱਖ ਹੈ ਉਹ ਇਨ੍ਹਾਂ ਨੂੰ ਨਾ ਮੰਨੇ ਮਨਮਤ ਦੇ ਕਰਮਾਂ ਨੂੰ।
ਸਿੱਖ ਲਈ ਰੱਖ ਭਰੋਸਾ ਗੁਰਦੇਵ,
ਉਹ ਆਪਣੇ ਗੁਰੂ ਤੇ ਦ੍ਰਿੜ ਭਰੋਸਾ ਰੱਖੇ, ਜੋ ਗੁਰਮਤ ਦੀ ਰਹਿਣੀ ਹੈ ਉਹਦੇ ਤੇ ਚੱਲੇ, ਆਨਮਤੀਆਂ ਦੀ ਗੱਲ ਨਾ ਮੰਨੇ।
ਜੋ ਗੁਰ ਕੇ ਘਰ ਜਨਮਿਓ,
ਜਿਹੜਾ ਗੁਰੂ ਦੇ ਘਰ ਜੰਮਿਆ ਹੈ, ਜਿਨੇ ਅੰਮ੍ਰਿਤ ਛਕ ਲਿਆ, ਸਿੱਖੀ ਧਾਰਨ ਕਰ ਲਈ, ਉਹਦਾ ਕਲਗੀਧਰ ਪਾਤਸ਼ਾਹ ਦੇ ਘਰ ਜਨਮ ਹੋ ਗਿਆ, ਉਹ ਕਲਗੀਆਂ ਵਾਲੇ ਦਾ ਸੁਪੁੱਤਰ ਹੈ।
ਬੜੇ ਕਹੇ ਜੇ ਬੇਦ ਤਪ ਜਪ ਦਾਨੇ ਭੂਪ ਦਿਜ ਇਨਕੋ ਦੇ ਨਖੇਦ।
ਜਪੀ ਆਦਮੀ, ਤਪੀ ਆਦਮੀ, ਗਿਆਨੀ ਆਦਮੀ, ਦਾਨੀ ਆਦਮੀ, ਰਾਜਾ ਆਦਮੀ, ਇਨ੍ਹਾਂ ਨੂੰ ਦੁਖੀ ਨਾ ਕਰੇ। ਇਨ੍ਹਾਂ ਨੂੰ ਦੁਖੀ ਕਰਨ ਨਾਲ ਹੋ ਸਕਦਾ ਅਨੇਕ ਤਰ੍ਹਾਂ ਦਾ ਨੁਕਸਾਨ ਹੋਵੇ।
ਰੋਵੈ ਬੇਦੀ ਵੇਦ ਬਿਨ,
ਜਿਹੜੇ ਵੇਦ ਪੜਨ ਵਾਲੇ ਵੇਦੀ ਨੇ ਉਹ ਵੀ ਕਰਮ ਕਿਰਿਆ ਤੋਂ ਹੀਣੇ ਹੋਣ ਕਰਕੇ ਰੋ ਰਹੇ ਹਨ।
ਰੋਵੈ ਪਾਪੀ ਲੋਕ,
ਇਹ ਪਾਪੀ ਲੋਕ ਵੀ ਆਪਣੇ ਪਾਪ ਕਰਮ ਕਰਕੇ ਰੋ ਰਹੇ। ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਧਾਣੀਆ ਤਿਉ ਮਥੇ ਧਰਮ ਰਾਏ। ਜਿਵੇਂ ਦਹੀਂ ਰਿੜਕ ਕੇ ਰੱਖ ਦਿੰਦੀ ਕੋਈ ਸਵਾਣੀ, ਇਸੇ ਤਰ੍ਹਾਂ ਧਰਮ ਰਾਜ ਪਾਪੀਆਂ ਨੂੰ ਰਿੜਕ ਕੇ ਰੱਖ ਦਿੰਦਾ ਹੈ। ਇਸ ਵਾਸਤੇ ਪਾਪ ਕਰਮਾਂ ਤੋਂ ਬਚੇ।
ਬਿਮੁਖ ਗੁਰ ਫਟਕਾਰਿਆ ਰੋਵੈ ਦੀਰਘ ਰੋਗ,
ਜਿਹੜਾ ਅੰਮ੍ਰਿਤ ਛਕ ਕੇ ਰਹਿਤ ਨਹੀਂ ਰੱਖਦਾ, ਕੁਰਹਿਤਾ ਕਰਦਾ, ਗੁਰੂ ਵੱਲੋਂ ਫਟਕਾਰਿਆ ਗਿਆ ਗੁਜਰਿਆ ਹੋ ਗਿਆ, ਉਹ ਕੋੜੀ ਆਦਮੀ ਦੀ ਤਰ੍ਹਾਂ ਸਾਰੀ ਉਮਰ ਵਿਲਕਦਾ ਰਹੇਗਾ, ਦੁਖੀ ਰਹੇਗਾ, ਸੁਖ ਨਹੀਂ ਨਸੀਬ ਹੋਵੇਗਾ। ਸੁਖ ਉਦੋਂ ਹੋਵੇਗਾ ਜਦੋਂ ਗੁਰੂ ਦੇ ਭਾਣੇ ਵਿਚ ਤੁਰੇਗਾ।
ਮੇਰੇ ਘਰ ਜੋ ਆਯੋ ਗੁਰੂ ਸ਼ਬਦ ਕਰ ਹਿਤ,
ਕਲਗੀਧਰ ਪਾਤਸ਼ਾਹ ਫਰਮਾਉਂਦੇ ਜਿਹੜਾ ਸਾਡੇ ਘਰ ਆ ਗਿਆ ਗੁਰੂ ਸ਼ਬਦ ਨਾਲ ਹਿਤ ਕਰੇ ਤੇ ਗੁਰਸਿੱਖੀ ਮਾਰਗ ਤੇ ਚੱਲੇ।
ਗੁਰਸਿੱਖਿਆ ਸੰਤਾਰੀਐ ਰਹਿਣੀ ਰਹੇ ਸੁਚੇਤ,
ਗੁਰੂ ਕੇ ਸਿੱਖ ਨੂੰ ਹੁਕਮ ਹੈ ਕਿ ਰਹਿਤ ਬਹਿਤ ਵਿਚ ਸੁਚੇਤ ਸਾਵਧਾਨ ਰਵੇ।
ਜੋ ਪਈ ਮੈਂ ਬਖਸਾਂਗਾ ਦਿਓ ਪਦ ਸੋਈ,
ਜਿਹੜਾ ਰਹਿਤ ਨਾਮੇ ਦੀ ਕਮਾਈ ਕਰੇਗਾ, ਮੁਕਤ ਨਾਮੇ ਦੀ ਕਮਾਈ ਕਰੇਗਾ, ਏਦਾਂ ਲਗਾਤਾਰ ਇਕ ਮਹੀਨਾ ਕਥਾ ਹੋ ਸਕਦੀ, ਏਡਾ ਵੱਡਾ ਰਹਿਤ ਨਾਮਾ ਹੈ। ਸੋ ਜਿਹੜਾ ਥੋੜਾ ਜਿਹਾ ਵੀ ਰਹਿਤ ਨਾਮੇ ਦੀ ਕਮਾਈ ਕਰ ਲਵੇਗਾ ਉਹਨੂੰ ਮੈਂ ਬਖਸ਼ ਦਿਆਂਗਾ।
ਜਹਾਂ ਨਾ ਪਹੁੰਚ ਸਕੇ ਕਬ ਕੋਈ,
ਉਹਨੂੰ ਏਡਾ ਉੱਚਾ ਪਦਵੀ ਮਿਲੇਗੀ ਜਿੱਥੇ ਕੋਈ ਅਜੇ ਤੱਕ ਪਹੁੰਚਿਆ ਨਹੀਂ।
ਸ਼ੰਕਰ ਦੱਤ ਰਾਮਾਨੁਜ ਨਾਹੀ,
ਨਾ ਸ਼ਿਵਜੀ, ਨਾ ਦੱਤਾਤਰੇ, ਨਾ ਰਾਮਾਨੁਜ ਜੀ,
ਗੋਰਖ ਮੁਹੰਮਦ ਪਹੁੰਚ ਨਾ ਤਾਹੇ,
ਨਾ ਉੱਥੇ ਗੋਰਖ ਤੇ ਨਾ ਉੱਥੇ ਮੁਹੰਮਦ ਸਾਹਿਬ, ਨਾ ਗੋਰਖਨਾਥ ਜਿੱਥੇ ਪੁੱਜਾ ਹੈ।
ਜਥਾ ਤਰਨ ਪਰ ਵਰਖਾ ਵਰਸੈ,
ਜਿਵੇਂ ਧਰਤੀ ਤੇ ਮੀਂਹ ਪੈਂਦਾ ਹੈ।
ਖੇਤੀ ਖੂਬ ਉਗੇ ਫਲ ਸਰਸੇ,
ਖੇਤੀਆਂ ਖੂਬ ਉਗਦੀਆਂ ਹਨ, ਸਾਰੀਆਂ ਫਸਲਾਂ ਸਰ ਸਬਜ ਹੋ ਜਾਂਦੀਆਂ ਹਨ।
ਤੂੰ ਗੁਰ ਸਨਮੁਖ ਸਗਰੇ ਧਰਮ,
ਇੱਦਾਂ ਗੁਰੂ ਕਾ ਜਿਹੜਾ ਧਰਮ ਹੈ ਸਾਰਿਆਂ ਤੋਂ ਸ਼੍ਰੋਮਣੀ ਹੈ। ਗੁਰੂ ਨਾਨਕ ਦੇਵ ਜੀ ਦਾ ਧਰਮ ਨਵਾਂ ਧਰਮ ਹੈ, ਜਗਤ ਵਿਚ ਕ੍ਰਾਂਤੀ ਲਿਆਉਣ ਵਾਲਾ ਹੈ, ਜਿਹਦੇ ਸਾਹਮਣੇ ਦੁਨੀਆਂ ਦੇ ਸਾਰੇ ਧਰਮ ਭਰਮ ਰੂਪ ਹਨ। ਸਭ ਕਰਮ ਫੋਕਟ ਜਾਨ, ਸਭ ਧਰਮ ਨੇ ਫਲਵਾਨ।
कहे गुरु फल दे बिन भरम।
जेड़ा गुरु की सिखी धारण कर लवे बिना शंके तो फल प्राप्त होवेगा।
कहो मुक्तनामा सुन प्यारे।
ए मुक्तनामे नाम दी रचना किसे समय सतगुरु जी ने सिखा नु सुनाई।
नहाए मुक्तसर इसे उचारे।
एदा महात्मे दस्या भी जे 40 मुक्तियां दी याद विच ए मुक्तनामा मुक्तसर माघी वाले दिन इशनान करके कोई पढ़े जा सुने
बुरे कर्म ते सो छुट जाए।
इस कथा दे सुन नाल बुरे कर्मा तो छुट के भले कर्मा विच दृढ़ हो जावेगा।
मर कर गुर के सदन सदाए।
ओ मर भी जावे ते गुरु दे घर अंदर उसका जन्म होवेगा।
गुर के बाक रहत ए कहे।
ए गुरु के बचन बचना दी रहत कवि संतोख सिंह जी कहंदे मैं अपने टूटे फूटे बचना द्वारा वर्णन कीती है। मेरी बाणी मधुर नहीं मिठी नहीं चंगी नहीं प्यारी नहीं लगती। हो सकता कईयां दा मन दुखी हो गया होवे।
छठे 84 जिन ए लहे।
पर जेड़ा एदे ते अमल कर लवेगा ओ 84 दे चक्कर तो बच जावेगा। गंगा दा प्रवाह विंगा टेढ़ा चलदा पर पानी विच इशनान करिया ताजगी मिलदी है। जल छकण नाल प्यास दूर हो जांदी है।
रहणी रह जाने नीकी।
जेड़ा गुरु की रहणी विच रहेगा नीकी कहिए उत्तम ते श्रेष्ठ है उसकी सिखी।
अगते छुटे श्रेय होए जी की।
पापा तो छुट जावेगा मुक्ति प्राप्त होवेगी गति हो जावेगी।
जे नर पची अधिक संसारी।
जे बड़े बड़े वड्डे पापी हन
फसे करम है जे मत जारी।
जे जाल दे विच पंछी फसे ने ना एदा वे विचार विच शराब खाने विच होर वकारा विच फसे होए डरदे किसे नु दसदे भी नहीं। जिवे घुण लग जांदा ना लकड़ नु ओ सारी लकड़ खा जांदा। इसे तरह उन्हों का जीवन है उन्हों अपने जीवन दे विच सुधार लै आना चाहिदा। आने वाली जिंदगी उन्हों की सफली हो जावे।
तिन ते सुनसन मन है नहीं।
जेड़े कथा रोज सुनदे ने पर सुन के भी नहीं मनदे। गुरबाणी पढ़दे ने पर पढ़न दे बाद भी अमल नहीं करदे।
धरो सदा सतगुर जिम कही।
भाई उन्हों का ते रब ही रखा है। अरदास करो कि हे सतगुरु सानू समत बख्शो।
इस विद कह गुर रहत विवेक।
एदा सतगुरु जी रहत मर्यादा दा वर्णन कर रहे हन।
आद लहौरा सिंह अनेक।
सतगुरु जी दे चरणा विच भाई लहौरा सिंह जी तो आद अनेका सिख बैठे सुन रहे हन।
नंद सिंह को सब समझाई।
इसे प्रकार भाई नंद सिंह जी नु सारी गुरसिखी दी रहत दृढ़ करवा दिती है।
संत आनंद हृदय समझाई।
संगता ने सुन के मन विच बड़ा आनंद मनिया।
वाहेगुरु जी का खालसा वाहेगुरु।